ਸਾਡਾ ਗੁਰੂ ਦਾ ਜੀ ਗਿਆਨ ਤੇ ਗਿਆਨ ਰੂਪੀ ਅੰਮ੍ਰਿਤ ਇਹ ਸਾਡੇ ਮਨ ਨੇ ਪੀਣਾ ਤੇ ਜਦੋਂ ਸਾਡਾ ਮਨ ਇਹ ਗਿਆਨ ਰੂਪੀ ਅੰਮ੍ਰਿਤ ਪੀਵੇਗਾ ਫਿਰ ਪਿਆਰਿਓ ਸਾਡੀ ਜ਼ਿੰਦਗੀ ਵਿੱਚ ਚਾਨਣ ਹੋ ਜਾਵੇਗਾ। ਜਦੋਂ ਸਾਡੇ ਜ਼ਿੰਦਗੀ ਵਿੱਚ ਗਿਆਨ ਆ ਗਿਆ ਨਾ, ਗਿਆਨ ਅੰਜਣ ਗੁਰਦੀਆ ਅਗਿਆਨ ਅੰਧੇਰ ਵਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ। ਫਿਰ ਜਿੰਨੇ ਵੀ ਮਨ ਨੂੰ ਬੰਧਨ ਪਏ ਹੋਏ ਨੇ ਇਹ ਮਨ ਦੇ ਬੰਧਨ ਸਾਰੇ ਕੱਟੇ ਜਾਣਗੇ ਜਦੋਂ ਸੱਚਾ ਗਿਆਨ ਸਾਡੀ ਜ਼ਿੰਦਗੀ ਵਿੱਚ ਆਵੇਗਾ। ਤੇ ਗਿਆਨ ਰੂਪੀ ਅੰਮ੍ਰਿਤ ਪੀਣਾ ਕਿਹਨਾਂ? ਸਾਡੇ ਮਨ ਨੇ। ਝਿਮ ਝਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਹਰ ਅੰਮ੍ਰਿਤ ਪੀਵੈ ਸਦਾ ਰੰਗ ਰਾਤੇ, ਹਰ ਅੰਮ੍ਰਿਤ ਪੀਵੈ ਸਦਾ ਰੰਗ ਰਾਤੇ, ਹਰ ਅੰਮ੍ਰਿਤ ਪੀਵੈ ਸਦਾ ਰੰਗ ਰਾਤੇ, ਅੰਮ੍ਰਿਤ ਪੀਵੈ ਸਦਾ ਰੰਗ ਰਾਤੇ,
ਹਰ ਅੰਮ੍ਰਿਤ ਪੀਵੈ ਸਦਾ ਰੰਗ ਰਾਤੇ, ਹਰ ਅੰਮ੍ਰਿਤ ਪੀਵੈ ਸਦਾ ਰੰਗ ਰਾਤੇ,
ਹਰ ਅੰਮ੍ਰਿਤ ਪੀਵੈ ਸਦਾ ਰੰਗ ਰਾਤੇ, ਅੰਮ੍ਰਿਤ ਪੀਵੈ ਸਦਾ ਰੰਗ ਰਾਤੇ,
ਹਰ ਅੰਮ੍ਰਿਤ ਪੀਵੈ ਸਦਾ ਰੰਗ ਰਾਤੇ, ਹਰ ਅੰਮ੍ਰਿਤ ਪੀਵੈ ਸਦਾ ਰੰਗ ਰਾਤੇ।
ਸੇਵਾਦਾਰਾਂ ਨੂੰ ਬੇਨਤੀ, ਜਿਤਨਾ ਸਮਾਂ ਦੀਵਾਨ ਚੱਲੇਗਾ ਲੰਗਰ ਬੰਦ ਕਰ ਦਿਓ। ਸੋ MP ਚੈਨਲ ਤੇ ਜੋ ਦੀਵਾਨ ਦਾ ਲਾਈਵ ਚੱਲ ਰਿਹਾ, ਸੋ ਜਿਹੜੇ ਸੰਗਤ ਵਿੱਚ ਨਹੀਂ ਆਏ ਤੁਹਾਡੇ ਦੋਸਤ ਮਿੱਤਰ ਨੇ ਉਹਨਾਂ ਨੂੰ ਤੁਸੀਂ ਦੱਸ ਸਕਦੇ ਹੋ। ਉਹ MP ਚੈਨਲ ਯੂਟਿਊਬ ਤੇ ਚੱਲਦਾ, ਸੋ ਆਪਣੇ ਘਰ ਵਿੱਚ ਬੈਠ ਕੇ ਵੀ ਇਹ ਦੀਵਾਨ ਸੁਣ ਸਕਦੇ ਨੇ। ਆਓ ਭਾਈ ਸਾਹਿਬ ਜੀ ਪਾਸੋਂ ਗੁਰਮਤ ਦੀਆਂ ਵਿਚਾਰਾਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਧੰਨ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਗੋਬਿੰਦ 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 ਸੰਗ ਨਾਮ ਦੇਉ ਮਨ ਲੀਨਾ ਆਡਾਮ ਕੋ ਸ਼ਿਫਰੋ ਹੋਇਓ ਲਖੀਨਾ ਬੁਨ ਨਾ ਤਨ ਨਾ ਤਿਆਗ ਕੇ ਪ੍ਰੀਤ ਚਰਨ ਕਬੀਰਾ ਨੀਚ ਕੁਲਾ ਜੁਲਾਰੋ ਪਇਓ ਗੁਣੇ ਗਹੀਰਾ ਰਵਿਦਾਸ ਤਵੰਤਾ ਢੋਰ ਨੀਤ ਰਵਿਦਾਸ ਤਵੰਤਾ ਢੋਰ ਨੀਤ ਤਿਨ ਤਿਆਗੀ ਮਾਇਆ ਸੈਣ ਨਾਈ ਪੁਤਕਾਰੀਆ ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ ਸੈਨ ਨਾਈ ਬੁਤਕਾਰੀਆ ਹੋ ਘਰ ਘਰ ਸੁਣਿਆ ਹਿਰਦੈ ਵਸਿਆ ਪਾਰ ਬ੍ਰਹਮ ਭਗਤਾ ਮੈਂ ਗਣਿਆ ਇਹ ਵਿਦ ਸੁਣ ਕੇ ਜੱਟ ਰੋ ਇਹ ਵਿਦ ਸੁਣ ਕੇ ਜੱਟ ਉਠ ਭਗਤੀ ਲਗਾ ਮਿਲੇ ਪ੍ਰਤੱਖ ਗੁਸਾਈਆ ਤੰਨਾ ਵਡ ਭਾਗਾ ਇਹ ਵਿਦ ਸੁਣ ਕੇ ਜੱਟ ਰੋ ਉਠ ਭਗਤੀ ਲਗਾ ਮਿਲੇ ਪ੍ਰਤੱਖ ਗੁਸਾਈਆ ਤੰਨਾ ਵਡ ਭਾਗਾ ਆਓ ਜੀ ਰਲ ਮਿਲ ਕੇ ਬਹਿਣ ਦਾ ਸਮਾਂ ਮਿਲਿਆ ਤੀਸਰੇ ਦੀਵਾਨ ਵਿੱਚ ਹਾਜ਼ਰੀ ਭਰ ਰਹੇ ਹਾਂ ਬੜੀ ਵੱਡੀ ਗਿਣਤੀ ਵਿੱਚ ਸਾਰੇ ਹਾਜ਼ਰ ਹੋਏ ਹਾਂ ਮਨ ਬਿਰਦੀ ਇਕਾਗਰ ਕਰਕੇ ਬੈਠਣ ਦਾ ਯਤਨ ਕਰਨਾ ਹੈ ਜਿੰਨਾ ਕੁ ਸਮਾਂ ਸਾਡੇ ਪਾਸ ਹੈ ਹਾਜ਼ਰ ਹੋ ਕੇ ਬਹਿਣਾ ਹੈ ਟਕਾ ਬਣਾ ਕੇ ਰੱਖਣਾ ਹੈ ਭਗਤਾਂ ਦੀ ਗੱਲ ਕਰੀਏ ਜਿਨ੍ਹਾਂ ਨੇ ਕੁਛ ਕੀਤਾ ਹੈ ਜਿਨ੍ਹਾਂ ਨੇ ਕੋਈ ਇਨਕਲਾਬ ਲਿਆਂਦੇ ਹੈ ਭਗਤੀ ਲਹਿਰ ਅਸਲ ਚ ਇਨਕਲਾਬੀ ਲਹਿਰ ਹੈ ਜੋ ਢਾਂਚੇ ਦੇ ਪੁਜਾਰੀ ਸਿਸਟਮ ਦੇ ਵਿਰੋਧ ਵਿੱਚ ਸ਼ੁਰੂ ਹੋਈ ਹੈ ਜੋ ਦੱਸਿਆ ਗਿਆ ਭਗਤ ਦੀ ਡੈਫੀਨੇਸ਼ਨ ਉਹ ਨਹੀਂ ਅਸਲ ਚ ਹੈ ਹੋਰ ਹੈ ਦੱਸਿਆ ਕੁਝ ਹੋਰ ਜਦੋਂ ਆਪਾਂ ਧਿਆਨ ਨਾਲ ਸਮਝਦੇ ਹਾਂ ਵਿਚਾਰਦੇ ਹਾਂ ਤੇ ਬਲਿਹਾਰੇ ਜਾਣ ਨੂੰ ਸਦਕੇ ਜਾਣ ਨੂੰ ਜੀ ਕਰਦਾ ਇੱਕ ਤੇ ਕਬੀਰ ਸਾਹਿਬ ਵਰਗਿਆਂ ਦੀ ਸੋਚ ਭਗਤ ਰਵਿਦਾਸ ਜੀ ਵਰਗਿਆਂ ਦੇ ਸ਼ਬਦ ਉਹਨਾਂ ਦੀ ਸੋਚ ਗੁਰੂ ਨਾਨਕ ਪਾਤਸ਼ਾਹ ਜੀ ਦੇ ਇਨਕਲਾਬੀ ਵਿਚਾਰ ਤੇ ਦੂਸਰੇ ਪਾਸੇ ਜਦੋਂ ਇਹ ਵੇਖਦੇ ਹਾਂ ਵੀ 500 ਸਾਲ ਪਹਿਲਾਂ ਹੁਣ ਤੇ ਡੈਮੋਕਰੇਟਿਕ ਸਿਸਟਮ ਹੈ ਆਪਣੀ ਆਪਣੀ ਗੱਲ ਕਹੀ ਜਾ ਸਕਦੀ ਹੈ ਕਾਨੂੰਨੀ ਹੱਕ ਹੈ ਫਰੀਡਮ ਆਫ ਸਪੀਚ ਹੈ ਕਿ ਤੁਹਾਨੂੰ ਕੀ ਬਿਲੀਵ ਕਰਦੇ ਹੈ ਤੁਹਾਡੀ ਮਰਜ਼ੀ ਹੈ ਉੱਥੇ ਵੀ ਫਰੀਡਮ ਹੈ ਤੇ ਬੋਲਣਾ ਵੀ ਹੱਕ ਹੈ ਹਰ ਇੱਕ ਦਾ ਅੱਜ ਬੰਦਾ ਡਰਦਾ ਹੈ ਅੱਜ ਗੱਲ ਕਰਨ ਤੋਂ ਘਬਰਾਉਂਦਾ ਹੈ
ਅੱਜ ਦੇ ਮਾਹੌਲ ਵਿੱਚ ਖਤਰਾ ਮਹਿਸੂਸ ਕਰਦਾ ਤੇ 500 ਸਾਲ ਪਹਿਲਾਂ ਜਦੋਂ ਸਿੱਧੇ ਹੀ ਏਦਾਂ ਕਿਹਾ ਜਾਂਦਾ ਸੀ ਵੀ ਫਾਹੇ ਟੰਗ ਦਿਓ, ਨਾ ਵਕੀਲ ਨਾ ਦਲੀਲ ਨਾ ਅਪੀਲ ਕੁਛ ਹੁੰਦਾ ਹੀ ਨਹੀਂ, ਸਿੱਧੇ ਹੀ ਕਹਿੰਦੇ ਸੀ ਭਾ ਦਿਓ ਤਵੀ ਤੇ, ਸਿੱਧੇ ਹੀ ਕਹਿੰਦੇ ਸੀ ਦੇਗ ਦੇਗ ਜੋ ਬਾਲ ਦਿਓ, ਸਿੱਧਾ ਹੀ ਫਰਮਾਨ ਜਾਰੀ ਹੁੰਦਾ ਸੀ ਵੀ ਨੀਂਹ 'ਚ ਚਿਣ ਦਿਓ, ਕੋਈ ਅਪੀਲ ਦਲੀਲ ਨਹੀਂ ਸੀ ਹੁੰਦੀ। ਅੱਜ ਕੱਲ੍ਹ ਤੇ ਕਿਸੇ ਨੂੰ ਫਾਂਸੀ ਦੀ ਸਜ਼ਾ ਮਿਲ ਵੀ ਜਾਏ ਤੇ 10-10 ਸਾਲ ਸੁਣਵਾਈ ਹੋਈ ਜਾਂਦੀ, ਕਿੰਨੇ ਕਿੰਨੇ ਸਾਲ ਲੰਘ ਜਾਂਦੇ। ਤੇ ਕਮਾਲ ਦੀ ਗੱਲ ਇਹ ਹੈ ਕਿ ਅੱਜ ਬੰਦਾ ਡਰਦਾ ਤੇ ਅੱਜ ਤੋਂ 500 ਸਾਲ 700 ਸਾਲ ਪਹਿਲਾਂ ਏਦਾਂ ਦੇ ਮਾਹੌਲ ਵਿੱਚ ਜਦੋਂ ਉਹਨਾਂ ਨੇ ਆਹ ਕੁਛ ਕਿਹਾ ਤੇ ਫਿਰ ਜੀ ਕਰੇਗਾ ਹੀ ਵੀ ਜੇ ਮਿਲ ਜਾਣ ਕਿਤੇ ਤੇ ਮੱਥੇ ਹੀ ਟੇਕੀ ਜਾਈਏ ਵੀ ਏਦਾਂ ਹੋ ਕਿਵੇਂ ਸਕਦਾ ਹੈ। ਅੱਜ ਤੋਂ 500 ਸਾਲ ਪਹਿਲਾਂ ਏਦਾਂ ਦੀ ਕ੍ਰਾਂਤੀਕਾਰੀ ਵਿਚਾਰਧਾਰਾ ਰੱਖਣੀ ਸਮਾਜ ਦੇ ਸਾਹਮਣੇ, ਜਦੋਂ ਧਰਮ ਦਾ ਬੜਾ ਗਹਿਰਾ ਬੋਲਬਾਲਾ ਹੋਵੇ, ਪੁਜਾਰੀ ਸਿਸਟਮ ਵਿੱਚ ਜਕੜਿਆ ਹੋਇਆ ਹੋਵੇ ਸਮਾਜ, ਉਸ ਵੇਲੇ ਵੀ ਇਹ ਗੱਲ ਕਰਨੀ ਕੋਈ ਖੇਡ ਨਹੀਂ। ਸੋ ਇਸ ਕਰਕੇ ਉਹਨਾਂ ਦੀ ਜਿਹੜੀ ਜ਼ਿੰਦਗੀ ਜਿਉਣ ਦਾ ਢੰਗ, ਆਪਣੀਆਂ ਸ਼ਰਤਾਂ ਤੇ ਆਪਣੀ ਜ਼ਿੰਦਗੀ ਨੂੰ ਜਿਉਂਿਆ, ਅਸਲ ਸਵਾਦ ਫੇਰ ਹੀ ਹੁੰਦਾ ਜੀ ਬੰਦਾ ਆਪਣੀ ਜ਼ਿੰਦਗੀ ਨੂੰ ਆਪਣੀਆਂ ਸ਼ਰਤਾਂ ਨਾਲ ਜਿਉਂਵੇ, ਆਪਣੇ ਢੰਗ ਨਾਲ ਆਪਣੇ ਤਰੀਕੇ ਨਾਲ ਜ਼ਿੰਦਗੀ ਨੂੰ ਜੀਵੇ। ਕੋਈ ਸਮਝੌਤੇ ਨਹੀਂ ਕੀਤੇ, ਤਵੀਆਂ ਤੇ ਬਹਿਣਾ ਪ੍ਰਵਾਨ ਕਰ ਲਿਆ, ਦੇਗਾਂ 'ਚ ਕੜਨਾ ਪ੍ਰਵਾਨ ਕਰ ਲਿਆ, ਕਿੰਨੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ। ਇਹਨੂੰ ਕਹਿੰਦੇ ਨੇ ਭਗਤਾਂ ਕੀ ਚਾਲ ਨਿਰਾਲੀ, ਲਾਈਫ ਸਟਾਈਲ ਉਹਨਾਂ ਦਾ ਜਿਉਣ ਦਾ ਢੰਗ ਵੱਖਰਾ, ਚਾਲਾ ਨਿਰਾਲੀ ਭਗਤਾਂ ਕੇ ਦੀ ਵਿਖ ਮਖਾ, ਔਖਾ ਮਾਪ ਜਿਹਦੇ ਤੇ ਉਹ ਚੱਲੇ ਤੇ ਕਰਕੇ ਵਿਖਾਇਆ। ਸੋ ਇਸ ਕਰਕੇ ਉਹਨਾਂ ਦੇ ਵਿਚਾਰ ਪੜ੍ਹ ਕੇ ਸੁਣ ਕੇ ਸਮਝ ਕੇ ਜਿਨ੍ਹਾਂ ਜਿਨ੍ਹਾਂ ਦੇ ਅੰਦਰ ਅੰਸ਼ ਹੈ, ਦ੍ਰਿੜਤਾ ਹੈ, ਉਹ ਜਾਗ ਪੈਂਦੇ ਆ। ਕਹਿ ਲਓ ਵੀ ਦੀਵਾ ਵੀ ਹੈ, ਤੇਲ ਵੀ ਹੈ, ਬੱਤੀ ਵੀ ਹੈ, ਬਾਹਰੋਂ ਦੀਵਾ ਇਹਨੇ ਜਗਾ ਦਿੱਤੇ, ਬਾਹਰ ਜਿੰਨੇ ਮਰਜ਼ੀ ਦੀਵੇ 35 ਨੇ ਭਾਵੇਂ ਜਗਦੇ, ਪਰ ਜੇ ਸਾਡੇ ਕੋਲ ਤੇਲ ਬੱਤੀ ਹੈ ਨਹੀਂ ਫਿਰ ਤੇ ਜਗਣਾ ਹੀ ਨਹੀਂ ਅਸੀਂ। ਤਾਂ ਇੰਨਾ ਕੁ ਫਾਇਦਾ ਹੁੰਦਾ ਵੀ ਜਿਹੜੇ ਇੱਥੇ ਸਾਡੇ ਵਿੱਚ ਉਸ ਟਾਈਪ ਦੀ ਵਿਚਾਰਧਾਰਾ ਰੱਖਦੇ ਆ ਉਹ ਬਦਲ ਜਾਂਦੇ ਆ, ਉਹ ਜਗ ਜਾਂਦੇ ਆ। ਜਿਹੜੇ ਜਗਣਾ ਚਾਹੁੰਦੇ ਆ, ਜਿਹੜੇ ਉਡੀਕਦੇ ਆ, ਜਿਹੜੇ ਵੇਟ ਵਿੱਚ ਸੀ, ਜਿਹੜੇ ਬਚਪਨ ਤੋਂ ਏਦਾਂ ਦੀ ਸੋਚ ਰੱਖਦੇ ਸੀ ਪਰ ਦਬੇ ਹੋਏ ਸੀ ਡਰੇ ਹੋਏ ਸੀ, ਬੜੇ ਬੰਦੇ ਏਦਾਂ ਦੇ ਸੋਚ ਤੇ ਏਦਾਂ ਦੀ ਰੱਖਦੇ ਆ ਜ਼ਰੂਰ ਪਰ ਡਰ ਕੇ ਬੋਲਦੇ ਨੀ, ਚੁੱਪ ਹੋ ਜਾਂਦੇ। ਮਨ ਵਿੱਚ ਤੇ ਆਉਂਦਾ ਵੀ ਯਾਰ ਆਹ ਕਿਵੇਂ ਹੈ, ਗਲਤ ਲੱਗਦਾ ਹੈ, ਪਰ ਚੁੱਪ ਕਰ ਜਾਂਦੇ ਆ। ਫਿਰ ਜਦੋਂ ਕਦੇ ਏਦਾਂ ਸੁਣਦੇ ਆ ਸਮਝਦੇ ਆ ਫਿਰ ਇੱਕਦਮ ਹਿੰਮਤ ਆ ਜਾਂਦੀ ਵੀ ਆਹ ਤੇ ਮੇਰੇ ਨਾਲ ਰਲਦੀ ਮਿਲਦੀ ਗੱਲ ਹੈ, ਮੈਂ ਵੀ ਏਦਾਂ ਹੀ ਸੋਚਦਾ, ਮੈਂ ਤੇ 10 ਸਾਲ ਤੋਂ ਏਦਾਂ ਹੀ ਸੋਚਦਾ, ਮੈਂ ਤੇ ਪਹਿਲਾਂ ਤੋਂ ਏਦਾਂ ਹੀ ਸੋਚਦਾ ਸੀ ਪਰ ਡਰਦਾ ਨਹੀਂ ਸੀ ਬੋਲਦਾ, ਉਹ ਫਿਰ ਹਿੰਮਤ ਆ ਜਾਂਦੀ ਹੈ ਗੱਲ ਕਰਨ। ਇਸ ਕਰਕੇ ਇਕਾਗਰ ਚਿੱਤ ਹੋ ਕੇ ਬਕਸੇ ਬੰਦ ਹੋ ਰਹੇ ਕਦੇ ਚੱਲ ਰਹੇ ਆ ਕਰ ਰਹੇ ਠੀਕ, ਚਲੋ ਆ ਧਿਆਨ ਰੱਖਿਓ ਜੀ, ਹੁਣ ਹਾਜ਼ਰ ਹੋ ਕੇ ਸੁਣਿਓ, ਸਾਰੇ ਚੈੱਕ ਕਰਿਓ ਇਕੱਲਾ ਇਕੱਲਾ, ਜੇ ਵੀ ਮੈਨੂੰ ਲੱਗਦਾ ਇੱਕ ਅੱਧਾ ਕੋਈ ਬੰਦ ਲੱਗਦਾ ਕੁਛ, ਆਰਾਮ ਨਾਲ ਚੈੱਕ ਕਰਿਓ ਤੇ ਆਪਾਂ ਸਾਰੇ ਧਿਆਨ ਇੱਧਰ ਰੱਖਿਓ ਵੀ ਹਾਜ਼ਰ ਰਹੋ। ਫਿਰ ਉਹਨਾਂ ਦੀ ਕਥਾ ਵੱਖਰੀ ਹੋ ਜਾਂਦੀ, ਸਾਡੀ ਕੀ ਕਿਸੇ ਨੇ ਕਥਾ ਕਰਨੀ, ਕੀ ਗੱਲ ਕਰਨੀ ਕਿਸੇ ਨੇ, ਹਜ਼ਾਰਾਂ ਲੱਖਾਂ ਹੀ ਸਾਡੇ ਵਰਗੇ ਤੁਰੇ ਫਿਰਦੇ ਪਰ ਜਿਹੜੇ ਹਟ ਕੇ ਆਪਣੀ ਜ਼ਿੰਦਗੀ ਜਿਉਂਦੇ ਆ, ਆਪਣੇ ਅਸੂਲ ਨੇ ਉਹਨਾਂ ਦੇ, ਆਪਣੀਆਂ ਸ਼ਰਤਾਂ ਲਾਉਂਦੇ ਆ, ਉਹਨਾਂ ਦੀ ਗੱਲ ਵੱਖਰੀ। Thank you.
ਤਿੰਨ ਕੀ ਕਥਾ ਨਿਰਾਰੀ ਰੇ ਤਿੰਨ ਕੀ ਕਥਾ ਨਿਰਾਰੀ ਐਸੋ ਇਹ ਸੰਸਾਰ
ਕਥਾ
की कथा मेरा री रे की कथा मेरा री रे
पढ़ो पढ़ो
की कथा
Thank you. ਵਾਹਿਗੁਰੂ 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 ਵਾਹਿਗੁਰੂ
ਰੱਬ ਤੇ ਮਨਾਇਆ ਮਨ ਜਾਂਦਾ ਮਨ ਨੂੰ ਮਨਾਉਣਾ ਔਖਾ ਏ ਰੱਬ ਤੇ ਮਨਾਇਆ ਮਨ ਜਾਂਦਾ ਮਨ ਨੂੰ ਮਨਾਉਣਾ ਔਖਾ ਏ ਰੱਬ ਤੇ ਮਨਾਇਆ ਮਨ ਜਾਂਦਾ ਮਨ ਨੂੰ ਮਨਾਉਣਾ ਔਖਾ ਏ ਰੱਬ ਤੇ ਮਨਾਇਆ ਮਨ ਜਾਂਦਾ ਮਨਾਉਣਾ ਔਖਾ ਏ ਤੇ ਮਨਾਇਆ ਮਨ ਜਾਂਦਾ ਮਨ ਨੂੰ ਮਨਾਉਣਾ ਮਨ ਜਾਂਦਾ ਮਨ ਨੂੰ ਮਨਾਉਣਾ ਇੱਕ ਵਾਰੀ ਮਨ ਲੱਗ ਜਾਂਦਾ ਪਰ ਤੋੜ ਨਵਾਉਣਾ ਇੱਕ ਵਾਰੀ ਮਨ ਲੱਗ ਜਾਂਦਾ ਤੋੜ ਨਵਾਉਣਾ ਇੱਕ ਵਾਰੀ ਮਨ ਇੱਕ ਵਾਰੀ ਮਨ ਤੋੜ ਨਵਾਉਣ ਆਲੀ ਇੱਕ ਵਾਰੀ ਮਨ ਪਾਣੀ ਪੜਨੀ ਸੌਖੀ ਏ ਅਮਲ ਪਾਣੀ ਪੜਨੀ ਸੌਖੀ ਏ ਅਮਲ ਕਮਾਉਣਾ ਔਖਾ ਏ 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 ਹਰ ਕੋਈ ਬਣ ਜਾਂਦਾ ਸੇਵਕ ਤੇ ਹਰ ਕੋਈ ਬਣ ਜਾਂਦਾ ਬੰਦ ਬੰਦ ਕਢਵਾਉਣਾ ਸੇਵਕ ਤੇ ਹਰ ਕੋਈ ਬਣ ਜਾਂਦਾ ਬੰਦ ਬੰਦ ਕਢਵਾਉਣ ਸੇਵਕ ਤੇ ਹਰ ਕੋਈ ਬਣ ਜਾਂਦਾ ਬੰਦ ਬੰਦ ਕਢਵਾਉਣਾ ਹਰ ਕੋਈ ਮਰ ਜਾਂਦਾ ਹਰ ਕੋਈ
ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਵੱਡੀ ਗਿਣਤੀ ਵਿੱਚ ਸਤਿਗੁਰ ਦੇ ਦਰਬਾਰ 'ਚ ਹਾਜ਼ਰ ਹੋਏ ਹੋ, ਰਲ ਮਿਲ ਕੇ ਕੁਝ ਸਮਾਂ ਆਪਾਂ ਮਨ ਬਿਰਤੀ ਇਕਾਗਰ ਕਰਕੇ ਬਹਿਣਾ, ਕੁਛ ਨੁਕਤੇ ਸਮਝਣ ਦੀ ਖੇਚਲ ਕਰੀਏ। ਜ਼ਿੰਦਗੀ ਬੜੀ ਸੋਹਣੀ ਬਣ ਸਕਦੀ ਹੈ ਜੇ ਸਤਿਗੁਰੂ ਜੀ ਦੀ ਵਿਚਾਰਧਾਰਾ ਸਾਡੀ ਜ਼ਿੰਦਗੀ 'ਚ ਆ ਜਾਏ। ਆਪਾਂ ਕੱਲ ਵੀ ਗੱਲ ਕੀਤੀ ਹੈ, ਪਰਸੋਂ ਵੀ, ਅੱਜ ਵੀ ਥੋੜ੍ਹਾ ਚਿਰ ਆਪਾਂ ਲਾਉਂਦੇ ਹਾਂ ਰਲ ਮਿਲ ਕੇ। ਬੜਾ ਕੁਝ ਸੁਣਿਆ, ਬੜਾ ਕੁਝ ਸਮਝਿਆ, ਬੜਾ ਕੁਝ ਵਿਚਾਰਿਆ, ਪਰ ਜੇ ਨਵੇਂ ਐਂਗਲ ਤੋਂ ਸੋਚ ਕੇ ਵੇਖ ਲਓ, ਇੰਨੇ ਸਾਲਾਂ ਤੋਂ ਇੰਨਿਆਂ ਵੀ ਮੰਨਦੇ ਆਏ ਹੋ, ਮਹੀਨਾ ਦੋ ਮਹੀਨੇ ਇੱਦਾਂ ਵੀ ਮੰਨ ਕੇ ਵੇਖ ਲਓ, ਤਜਰਬਾ ਹੀ ਕਰ ਲਓ, ਨਾ ਕੁਝ ਮਿਲਿਆ ਫਿਰ ਮੁੜ ਜੇ ਸਮਝ ਕੇ ਵੇਖ ਲਓ, ਐਕਸਪੀਰੀਅੰਸ ਕਰੋ, ਤਜਰਬਾ ਕਰੋ। ਬਾਰ ਬਾਰ ਇੱਕ ਗੱਲ ਕਹੀ ਜਾ ਰਹੀ ਹੈ ਕਿ ਜ਼ਿੰਮੇਵਾਰ ਬਣੋ, ਸਿਸਟਮ ਬਣਾਓ, ਟਾਈਮ ਟੇਬਲ ਬਣਾਓ, ਆਪਣੀ ਜ਼ਿੰਦਗੀ ਦੀ ਪਲੈਨਿੰਗ ਕਰੋ, ਕੋਈ ਨਿਸ਼ਾਨਾ ਮਿਥੋ, ਕੋਈ ਏਮ ਬਣਾਓ, ਆਪਣੇ ਆਪ ਨੂੰ ਪਛਾਣੋ। ਕੁਦਰਤ ਨੇ ਹਰ ਬੰਦਾ ਯੂਨੀਕ ਬਣਾਇਆ, ਯੂਨੀਕ ਵੱਖਰਾ। ਬਹੁਤ ਵਾਰ ਇਹ ਗੱਲ ਕਰੀ ਦੀ ਹੈ ਵੀ ਫਿੰਗਰ ਪ੍ਰਿੰਟ ਨਹੀਂ ਰਲਦੇ, ਤੇਰੇ ਮੇਰੇ ਵਰਗੇ ਨਹੀਂ, ਮੇਰੇ ਤੇਰੇ ਵਰਗੇ ਨਹੀਂ। ਦੁਨੀਆਂ ਚ ਮੇਰੇ ਵਰਗੇ ਫਿੰਗਰ ਪ੍ਰਿੰਟ ਕਿਸੇ ਦੇ ਨਹੀਂ, ਤੇਰੇ ਵਰਗੇ ਫਿੰਗਰ ਪ੍ਰਿੰਟ ਵੀ ਕਿਸੇ ਦੇ ਨਹੀਂ, ਤੇਰੀਆਂ ਅੱਖਾਂ ਕਿਸੇ ਨਾਲ ਨਹੀਂ ਮਿਲਦੀਆਂ। ਅਮੈਰੀਕਾ ਦੇ ਵਿੱਚ ਜਦੋਂ ਦਾਖਲ ਹੋਣਾ ਹੋਵੇ, ਵੜਨਾ ਹੋਵੇ ਤੇ ਫਿੰਗਰ ਪ੍ਰਿੰਟ ਕਰਾਉਂਦੇ ਆ। ਹਰ ਬੰਦੇ ਦੇ ਵੱਖਰੇ, ਮੈਚ ਨਹੀਂ ਕਰਦੇ ਕਿਸੇ ਨਾਲ। ਕੁਦਰਤ ਨੇ ਏਦਾਂ ਬਣਾਇਆ, ਬਸ ਜਿਹੜਾ ਤੇਰਾ ਵੱਖਰਾਪਣ ਹੈ ਤੇਰੇ ਵਿੱਚ ਉਹਨੂੰ ਪਛਾਣ। ਕਿਸੇ ਦੀ ਕਾਪੀ ਨਾ ਕਰ, ਕਿਸੇ ਦੀ ਰੀਸ ਨਾ ਕਰ, ਕਿਸੇ ਦੀ ਨਕਲ ਨਾ ਕਰ। ਕਿਹਦੇ ਵਰਗੇ ਬਣਨਾ ਹੈ, ਫਲਾਣੇ ਵਰਗੇ, ਫਲਾਣੇ ਵਰਗੇ ਬਣਨਾ, ਨਹੀਂ ਆਪਣੇ ਆਪ ਵਰਗੇ ਬਣਨਾ। ਜਿੱਦਾਂ ਦੇ ਜਿਹੜੀ ਕੁਆਲਿਟੀ ਹੈ, ਓਰਿਜਨੈਲਿਟੀ ਹੈ ਜਿਹੜੀ, ਜੋ ਅਸਲ ਹੈ ਉਹਦੇ ਵਰਗੇ ਬਣਨਾ। ਜੋ ਤੂੰ ਅਸਲ ਹੈ, ਆਪਣੇ ਆਪ ਨੂੰ ਪਛਾਣ। ਤੇ ਇਨਸਾਨ ਵਿੱਚ ਇਨਸਾਨੀਅਤ ਹੋਵੇ, ਉਹ ਗੁਣ ਹੋਣ, ਜਿਹੜੀ ਕੁਆਲਿਟੀ ਗਵਾਚੀ ਪਈ ਹੈ, ਫਿਰ ਜਦੋਂ ਆਪਣੇ ਆਪ ਨੂੰ ਮਿਲਦਾ ਹੈ ਨਾ, ਜਦੋਂ ਅਸੀਂ ਕਹਿੰਦੇ ਸਗਲ ਭਵਨ ਕੇ ਨਾਇਕਾ ਇੱਕ ਛਿੰਨ ਦਰਸ਼ ਦਿਖਾਏ, ਮੈਨੂੰ ਦਰਸ਼ਨ ਦੇ, ਮੈਂ ਤੇਰੇ ਦਰਸ਼ਨ ਕਰਨੇ ਨੇ। ਭਗਤ ਜੀ ਕਹਿੰਦੇ, ਭਗਤ ਰਵਿਦਾਸ ਜੀ ਮਹਾਰਾਜ, ਅਖੇ ਜੀ ਮੈਂ ਤੇਰੇ ਦਰਸ਼ਨ ਕਰਨੇ ਆ, ਤੇ ਰੱਬ ਕਿੱਥੇ ਰਹਿੰਦਾ ਬੋਲੋ? ਬਾਹਰ ਕਿਤੇ ਕਿ ਸਾਡੇ ਜੀ ਗੱਜ ਕੇ ਵੀਰੋ, ਆਪਣੇ ਜੀ ਹੈ, ਫਿਰ ਦਰਸ਼ਨ ਕਿਤੇ ਮੰਗਦੇ ਆ? ਕੌਣ ਗਵਾਚ ਗਿਆ, ਕੌਣ ਨਹੀਂ ਲੱਭ ਰਿਹਾ? ਤੇ ਜਦੋਂ ਭਗਤ ਜੀ ਕਹਿੰਦੇ, ਲੈ ਇੱਕ ਵਾਰ ਸੁਣੋ, ਸਗਲ ਭਵਨ ਕੇ ਨਾਇਕਾ ਇੱਕ ਛਿੰਨ ਦਰਸ਼ ਦਿਖਾਏ ਜੀ, ਇੱਕ ਵਾਰ ਸੁਣਿਓ ਸਾਰਾ, ਫਟਾਫਟ ਸਮਝ ਆ ਜੂ, ਲਾਸਟ ਪੰਕਤੀ ਵਿੱਚ ਕਲੀਅਰ ਹੋ ਜਾਣਾ।
ਕੂਪ ਭਰਿਓ ਜੈਸੇ ਦਾਦਰਾ, ਕਛੁ ਦੇਸ਼ ਵਿਦੇਸ਼ ਨਾ ਬੂ, ਐਸੇ ਮੇਰਾ ਮਨ ਵਿਖਿਆ ਵਿਮੋਹਿਆ, ਕਛਿਆਰਾ ਪਾਰ ਨਾ ਸੂ।
ਖੂਹ ਦੇ ਵਿੱਚ ਡੱਡੂ ਡਿੱਗ ਗਿਆ, ਜੰਮਿਆ ਖੂਹ ਦੇ ਵਿੱਚ ਹੈ, ਜਵਾਨ ਖੂਹ ਵਿੱਚ ਹੋਇਆ, ਬੁੱਢਾ ਖੂਹ ਵਿੱਚ ਹੋਇਆ, ਮਰ ਗਿਆ ਖੂਹ ਦੇ ਵਿੱਚ, ਉਹਨੂੰ ਕੋਈ ਪਤਾ ਸਮੁੰਦਰ ਕਿੱਡਾ ਵੱਡਾ ਹੁੰਦਾ, ਜੰਮਿਆ ਹੀ ਇੱਥੇ। ਕਹਿੰਦੇ ਖੂਹ ਵਾਲੇ ਡੱਡੂ ਵਾਲਾ ਹਾਲ ਹੈ ਮੇਰਾ, ਤੈਨੂੰ ਕੀ ਲੱਗਦਾ ਤੂੰ ਇੰਨੇ ਕੁ ਜੋਗਾ ਹੀ ਹੈ ਵੀ ਮੈਂ 2 ਕਿੱਲੇ 4 ਕਿੱਲੇ ਮੇਰੀ ਜ਼ਮੀਨ ਸੀ, ਮੈਂ ਆ 2 ਨਿਆਣੇ ਜੰਮੇ ਆ, 3 ਨਿਆਣੇ ਆ, ਮੈਂ 3 ਵਿਆਹ ਲਏ ਆ, ਬਸ ਇੰਨੇ ਕੁ ਜੋਗਾ ਹੀ ਸੀ ਤੂੰ, ਖੂਹ ਦਾ ਡੱਡੂ ਨਹੀਂ ਸੀ ਭਰਾਵਾ, ਤੈਨੂੰ ਆਪਣੇ ਆਪ ਦਾ ਪਤਾ ਹੀ ਨਹੀਂ, ਇੰਨੇ ਜੋਗਾ ਨਹੀਂ ਸੀ ਤੂੰ, ਬਹੁਤ ਕੁਛ ਸੀ ਤੇਰੇ ਚ। ਉਹ ਕੁਆਲਿਟੀ ਜਿਹੜੀ ਸੀ ਬਾਹਰ ਨਹੀਂ ਆਈ, ਬੜਾ ਕੁਝ ਕਰ ਸਕਦਾ ਸੀ ਤੂੰ, ਸਾਨੂੰ ਤੇ ਸਮਝਾਇਆ ਹੀ ਇੰਨਾ ਜਾਂਦਾ ਤੂੰ ਨਹੀਂ ਕੁਝ ਕਰ ਸਕਦਾ। ਆ ਕੁਛ ਪਰਿਵਾਰ ਇਹੋ ਜਿਹੇ ਹੈ ਸਾਡੇ ਵੀ ਇੱਦਾਂ ਦੇ ਹੈ, ਬਾਹਰਲਿਆਂ ਦੇਸ਼ਾਂ ਚ ਵੀ ਹੈ, ਆਪਣੇ ਨਿਆਣਿਆਂ ਨੂੰ ਲੋਰੀਆਂ ਇੱਦਾਂ ਦਿੰਦੇ ਹੈ, ਸਾਡੇ ਵਾਲੇ ਕਹਿਣਗੇ ਇਹਦਾ ਨੀ ਕੁਛ ਬਣ ਸਕਦਾ, ਤੇਰਾ ਨੀ ਕੁਛ ਬਣਨਾ, ਨਿਆਣਾ ਕਦੇ ਮੈਂ ਆਹ ਕੰਮ, ਤੇਰਾ ਨੀ ਕੁਛ ਬਣਨਾ, ਤੇਰਾ ਕੁਛ ਹੋ ਹੀ ਨੀ ਸਕਦਾ। ਉਹ ਜਮਾ ਹੀ ਮਨੋਬਲ ਗਿਰ ਜਾਂਦਾ, 5-4 ਸਾਲ ਸੁਣ ਸੁਣ ਕੇ ਉਹਨੂੰ ਲੱਗਦਾ ਮੇਰਾ ਕੁਛ ਬਣਨਾ ਹੀ ਨਹੀਂ। ਤੇ ਕਈਆਂ ਨੂੰ ਤੇ ਲੋਰੀਆਂ ਅਗਲੇ ਐਂ ਦਿੰਦੇ ਨੇ, ਮੇਰਾ ਪੁੱਤ MLA ਬਣੂ, ਤੇ ਬਣ ਵੀ ਜਾਂਦੇ ਨੇ ਅਗਲਿਆਂ ਦੇ, ਮੇਰਾ ਪੁੱਤ MP ਬਣੂ। ਅਗਲਿਆਂ ਨੇ ਬਚਪਨ ਤੋਂ ਦਿਮਾਗ ਚ ਵਾੜਿਆ ਵੀ ਇੱਕ ਦਿਨ MP ਬਣੇਗਾ, ਇੱਕ ਦਿਨ MLA ਬਣੇਗਾ, ਦਿਮਾਗਾਂ ਚ ਫਿੱਟ ਕਰਿਆ, ਵਾੜਿਆ ਹੋਇਆ। ਸਾਡੇ ਵਾਲੇ ਕਹਿੰਦੇ ਇਹਦਾ ਕੱਖ ਨਹੀਂ ਬਣ ਸਕਦਾ, ਤੇਰਾ ਤੇ ਕੁਝ ਬਣ ਹੀ ਨਹੀਂ ਸਕਦਾ। ਬੰਦੇ ਨੂੰ ਐਂ ਸੁਣ ਸੁਣ ਕੇ ਲੱਗਦਾ ਮੇਰਾ ਤੇ ਕੁਝ ਬਣ ਹੀ ਨਹੀਂ ਸਕਦਾ, ਕਿਉਂਕਿ ਬ੍ਰੇਨ ਇੱਦਾਂ ਦਾ ਬਣਾ ਦਿੱਤਾ ਸਾਡਾ, ਸਾਡੇ ਦਿਮਾਗ ਚ ਵਾੜ ਦੀਆਂ ਇਹ ਗੱਲਾਂ, ਤੇ ਲੱਗਦਾ ਹੈ ਕਿ ਮੇਰਾ ਕੁਛ ਨਹੀਂ ਬਣ ਸਕਦਾ। ਆ ਜਿਹੜੇ ਬੰਦੇ ਸਿਰੇ ਦੇ ਨਿਕੰਮੇ ਨੇ ਨਾ, ਇੱਥੇ ਸਾਰਾ ਦਿਨ ਤਾਸ਼ਾਂ ਖੇਡੀਆਂ, ਇਹੀ ਬੰਦਾ ਕੈਨੇਡਾ ਚ ਹੁੰਦਾ ਨਾ, ਇਹਨੇ 4 ਲੱਖ ਮਹੀਨੇ ਦਾ ਕਮਾਉਣਾ ਸੀ, ਉਹ ਕੁਝ ਵੀ ਅਗਲਿਆਂ ਨੇ ਕੱਢ ਦੇਣਾ ਸੀ, ਜਿਹੜਾ ਇਹਨੂੰ ਪਤਾ ਹੀ ਨਹੀਂ ਸੀ ਵੀ ਆਹ ਵੀ ਕੁਝ ਕਰ ਸਕਦਾ ਸੀ, ਮੈਂ ਸਭ ਕੁਝ ਕਰ ਲੈਣਾ ਸੀ। ਤੈਂ ਕੁਆਲਿਟੀ ਬਹੁਤ ਹੁੰਦੀ ਹੈ ਬੰਦੇ ਨੂੰ ਪਤਾ ਕਿੰਨੀ ਵਾਰੀ ਗੱਲ ਕੀਤੀ ਹੈ ਵੀ ਉਹ ਮੁੰਡਾ ਚਲਿਆ ਗਿਆ ਕੈਨੇਡਾ ਮੁੜ ਕੇ ਬੇਬੇ ਨੂੰ ਸੱਦ ਲਿਆ ਬੇਬੇ ਪਾਥੀਆਂ ਹੀ ਪੱਥਦੀ ਸੀ ਘਰ ਦਾ ਚੌਂਕਾ ਚੁੱਲ੍ਹਾ ਅੱਗਾਂ ਬਾਲ ਲੈ ਘਰ ਦਾ ਕਰ ਲੈ ਇੰਨਾ ਹੀ ਆਉਂਦਾ ਸੀ ਪਰ ਮੁੰਡਾ ਗਿਆ ਬਾਹਰ ਮਗਰ ਹੀ ਮਾਂ ਚਲੇਗੀ ਦੋ ਸਾਲਾਂ ਬਾਅਦ ਮਾਂ ਕਹਿੰਦੀ ਪੁੱਤ ਘਰੇ ਜੀ ਨੀ ਲੱਗਦਾ ਕੈਨੇਡਾ ਕੱਲੀ ਬੈਠੀ ਕਰਾਂ ਬੇਬੇ ਫੈਕਟਰੀ ਚ ਲੱਗ ਜਾ ਫੈਕਟਰੀ ਚ ਲੱਗ ਗਈ ਹੁਣ $1500 ਮਹੀਨੇ ਦਾ ਲਿਆਉਂਦੀ ਹੈ ਮੁੰਡਾ ਛੱਡ ਆਉਂਦਾ ਲੈ ਆਉਂਦਾ ਦੋ ਸਾਲ ਏਦਾਂ ਚੱਲਦਾ ਰਹੇ ਕਹਿੰਦਾ ਬੇਬੇ ਗੱਡੀ ਸਿੱਖ ਲੈ ਕਹਿੰਦੀ ਸਿੱਖ ਲੈਂਦੀ ਹੈ ਪੁੱਤ ਹੋਰ ਵੀ ਚਲਾਉਂਦੀਆਂ ਨੂੰ ਵੇਖ ਕੇ ਹੌਸਲਾ ਹੋ ਗਿਆ ਲੈ ਉਹੀ ਪਾਥੀਆਂ ਪਾਧੀ ਚਾਰ ਸਾਲਾਂ ਚ ਉੱਥੇ ਗੱਡੀ ਸਿੱਖ ਗਈ ਦੋ ਮਹੀਨੇ ਤਿੰਨ ਮਹੀਨੇ ਲੱਗੇ ਗੱਡੀ ਚਲਾਉਣੀ ਸਿੱਖ ਗਈ ਹੁਣ ਉਹੀ ਹੈ ਇੱਥੇ ਸਾਰਾ ਦਿਨ ਇੰਨੇ ਉਹਨੂੰ ਲੱਗਦਾ ਸੀ ਮੈਂ ਇੰਨੇ ਕੁ ਜੋਗੀ ਹਾਂ ਬਸ ਤੇ ਹੁਣ $2000 ਕਮਾ ਕੇ ਲਿਆਉਂਦੀ $2000 ਇੰਡੀਆ ਦਾ ਲੱਖ ਰੁਪਈਆ ਕਮਾ ਕੇ ਲਿਆਉਂਦੀ ਹੈ ਗੱਡੀ ਗਰਾਜ ਵਿੱਚ ਐ ਖੜੀ ਕਰਕੇ ਐ ਆਉਂਦੀ ਹੈ ਛੱਲਾ ਘੁਮਾਉਂਦੀ ਤੇ ਆ ਗਈ ਬੇਬੇ ਲੈ ਉਹੀ ਹੈ ਹੈ ਨਹੀਂ ਸੀ ਇਹਦੇ ਸਭ ਕੋਲ ਇਹਦੇ ਅੰਦਰ ਹੈ ਨਹੀਂ ਸੀ ਕੁਛ ਹੈ ਸੀ ਕੱਢਿਆ ਹੀ ਨਹੀਂ ਲੈ ਉਹਨੂੰ ਐ ਸਮਝਣ ਪਾਥੀਆਂ ਜੋਗੀ ਹੋਈ ਹੈ ਸਿਸਟਮ ਹੈ ਇੱਦਾਂ ਦਾ ਅਗਲੀ ਵੀ ਮੰਨ ਬੈਠੀ ਹੈ ਵੀ ਮੈਂ ਪਾਥੀਆਂ ਜੋਗੀ ਹੋਈ ਹਾਂ ਬੰਦੇ ਮੰਨ ਚੁੱਕੇ ਨੇ ਅਸੀਂ ਤਾਸ਼ਾਂ ਜੋਗੇ ਹਾਂ ਤਾਂ ਹੀ ਤਾਸ਼ਾਂ ਤੇ ਸਾਰੀ ਜ਼ਿੰਦਗੀ ਲੰਘਾਤੀ ਬੰਦਿਆਂ ਨੇ ਤੁਹਾਨੂੰ ਵੀ ਇਹ ਮਨਾਇਆ ਅਗਲੇ ਨੇ ਵੀ ਤੂੰ ਕਾਸੇ ਜੋਗਾ ਨਹੀਂ ਸਾਡੇ ਮਾਲਵੇ ਵਾਲੇ ਕਹਿੰਦੇ ਤੂੰ ਕਿਸੇ ਕੰਮ ਦਾ ਨਹੀਂ ਇਹ ਸਾਨੂੰ ਸਮਝਾਇਆ ਤੇ ਅਗਲੇ ਨੇ ਤੇ ਸਮਝਾਇਆ ਇਹ ਤੈਂ ਕਿਉਂ ਮੰਨ ਲਿਆ ਵੀ ਮੈਂ ਕਿਸੇ ਕੰਮ ਦਾ ਨਹੀਂ ਲੱਖ ਕਹੀ ਜਾਵੇ ਤੈਨੂੰ ਤੂੰ ਕਿਸੇ ਕੰਮ ਦਾ ਨਹੀਂ ਕਿਉਂ ਨਹੀਂ ਤੇਰੇ ਚ ਜੋ ਹੈ ਉਹ ਕਿਸੇ ਹੋਰ ਚ ਥੋੜਾ ਕੁਦਰਤ ਵਿੱਚ ਹਰ ਚੀਜ਼ ਵੱਖਰੀ ਹੈ ਕੁੱਤੇ ਨੇ ਬਾਂਦਰ ਨਹੀਂ ਬਣ ਜਾਣਾ ਬਾਂਦਰ ਨੇ ਕੁੱਤਾ ਨਹੀਂ ਬਣ ਜਾਣਾ ਹਰ ਪੰਛੀ ਦੀ ਆਪਣੀ ਕੁਆਲਿਟੀ ਹੈ ਤੇਰੀ ਵੱਖਰੀ ਕੁਆਲਿਟੀ ਹੈ ਤੇ ਵੀਰਾ ਜੋ ਤੇਰੇ ਚ ਹੈ ਮੇਰੇ ਚ ਨਹੀਂ ਜੋ ਮੇਰੇ ਚ ਹੈ ਉਹ ਤੇਰੇ ਚ ਨਹੀਂ ਇੱਥੇ ਬਹਿ ਕੇ ਮੇਰੀ ਪਰਸਨੈਲਿਟੀ ਪ੍ਰਭਾਵ ਇੰਨਾ ਨਾ ਲੈ ਵੇਖੋ ਜੀ ਬੱਲੇ ਬੱਲੇ ਬਈ ਇਹ ਬੰਦੇ ਨੂੰ ਤੇ ਸੁਣਨ ਵਾਸਤੇ 20,000 ਬੰਦਾ ਆ ਗਿਆ ਇੱਥੇ ਬਹਿ ਕੇ ਵਿੱਚ ਵਿਚਾਲੇ ਸੁਣ ਯਾਰ ਬੰਦਾ 30,000 ਬੰਦਾ ਸੁਣਦਾ ਇਹਨੂੰ 2 ਘੰਟੇ ਬਹਿ ਗਏ ਉਹ ਨਹੀਂ ਜੋ ਤੇਰੇ ਚ ਹੈ ਲੈ ਆਪਾਂ ਭੱਜਣ ਲੱਗ ਜਾਈਏ ਮੇਰਾ ਸਾਹ ਇੱਥੇ ਬਕਸੇ ਕੋਲ ਜਾਂਦਾ ਹੀ ਫੁੱਲ ਜੇ ਤੇ ਤੂੰ 2 ਕਿਲੋਮੀਟਰ ਥੱਕੇ ਹੀ ਨਾ ਜੋ ਤੇਰੇ ਚ ਹੈ ਉਹ ਮੇਰੇ ਚ ਹੋਵੇ ਹੀ ਨਹੀਂ ਹੋ ਸਕਦਾ ਮੈਨੂੰ ਇੱਕ ਫੁਲਕੀ ਨਾ ਪੱਕੇ ਫੁਲਕੀ ਨਾ ਪਚੇ ਤੇ ਤੂੰ 4 ਪਰੌਂਠੇ ਖਾ ਜਾ ਤੈਨੂੰ ਪਤਾ ਹੀ ਨਾ ਲੱਗੇ ਤੇਰਾ ਮੇਧਾ ਇੰਨਾ ਤਗੜਾ ਹੋਵੇ ਜੋ ਤੇਰੇ ਚ ਹੋਵੇ ਜੋ ਤੈਨੂੰ ਕੀ ਪਤਾ ਤੇਰੇ ਤੇਰੀ ਸਰੀਰ ਹੈ ਤੇਰੀ ਬਣਤਰ ਹੈ ਤੇਰਾ ਕੱਦ ਕਾਠ ਹੈ ਤੇ ਜੋ ਤੇਰੇ ਚ ਤੇਰੇ ਚ ਤੂੰ ਆਪਣੇ ਆਪ ਨੂੰ ਕਿਉਂ ਭੁੱਲ ਗਿਆ ਲੱਖ ਕਹਿੰਦਾ ਕੋਈ ਤੇਰੇ ਚ ਕੁਛ ਨਹੀਂ ਕਿਉਂ ਮੰਨਦਾ ਇਹ ਗੱਲ ਤੂੰ ਕਹਿ ਮੇਰੇ ਚ ਸਭ ਸਭ ਮੈਂ ਆਪਣੇ ਆਪ ਵਰਗਾ ਕਿਉਂ ਜਦੋਂ ਅਗਲਾ ਕਹਿੰਦਾ ਤੂੰ ਨਿਕੰਮਾ ਤੇ ਅਸੀਂ ਨਿਕੰਮਾ ਆਪਣੇ ਆਪ ਨੂੰ ਮੰਨਦੇ ਕਿਉਂ ਆ ਤੇ ਭਗਤ ਰਵਿਦਾਸ ਜੀ ਕਹਿੰਦੇ ਆ ਕਹਿੰਦੇ ਖੂਹ ਵਾਲੇ ਡੱਡੂ ਵਾਲਾ ਹਾਲ ਹੋ ਗਿਆ ਸਮੁੰਦਰ ਵਾਲਾ ਵੱਡਾ ਡੱਡੂ ਆਇਆ ਇੱਕ ਦਿਨ ਖੂਹ ਵਾਲੇ ਨੂੰ ਪੁੱਛਦਾ ਖੂਹ ਵਾਲਾ ਪੁੱਛਦਾ ਕਿੱਥੋਂ ਆਇਆ ਕਹਿੰਦਾ ਸਮੁੰਦਰ ਚੋਂ ਕਹਿੰਦੇ ਸਮੁੰਦਰ ਕਿੱਡਾ ਵੱਡਾ ਖੂਹ ਵਾਲਾ ਕਹਿੰਦਾ ਬਈ ਸਮੁੰਦਰ ਵਾਲਾ ਕਹਿੰਦਾ ਬਹੁਤ ਵੱਡਾ ਹੈ ਖੂਹ ਵਾਲੇ ਨੇ ਛਾਲ ਮਾਰੀ ਕਹਿੰਦਾ ਇੰਨਾ ਕੁ ਵੱਡਾ ਕਹਿੰਦੇ ਉਹ ਤੇ ਬਹੁਤ ਵੱਡਾ ਸਮੁੰਦਰ ਤਾਂ ਬਾਹਲਾ ਵੱਡਾ ਉਹਨੇ ਫਿਰ ਇੱਕ ਹੋਰ ਅੱਧ ਚ ਪਹੁੰਚ ਕੇ ਕਹਿੰਦੇ ਏਡਾ ਕੁ ਹੋਊ ਕਹਿੰਦੇ ਸਮੁੰਦਰ ਬਾਹਲਾ ਵੱਡਾ ਤੀਜੀ ਛਾਲ ਫੇਰ ਮਾਰੀ ਕਹਿੰਦੇ ਏਡਾ ਕੁ ਹੋਊ ਕਹਿੰਦੇ ਸਮੁੰਦਰ ਤੇ ਬਾਹਲਾ ਵੱਡਾ ਉਹਨੇ ਚੌਥੀ ਛਾਲ ਮਾਰ ਕੇ ਕਹਿੰਦਾ ਸਿਰੇ ਲੱਗ ਗਿਆ ਖੂਹ ਵਾਲਾ ਡੱਡੂ ਕਹਿੰਦਾ ਏਡਾ ਹੋ ਉਹ ਕਹਿੰਦਾ ਸਮੁੰਦਰ ਤੇ ਬਾਹਲਾ ਵੱਡਾ ਕਹਿੰਦਾ ਚੱਲ ਗੱਪੀਆ ਝੂਠ ਮਾਰਦਾ ਏਦੂ ਵੱਡਾ ਤੇ ਕੁਝ ਹੈ ਹੀ ਨਹੀਂ ਕਿਉਂਕਿ ਜੰਮਿਆ ਹੀ ਖੂਹ ਚ ਸੀ ਉਹਨੂੰ ਐਂ ਲੱਗਦਾ ਵੀ ਇਹੀ ਸਭ ਕੁਝ ਹੈ ਏਦੂ ਗਾਂ ਵੇਖਿਆ ਹੀ ਨਹੀਂ ਇਦੂ ਅੱਗੇ ਦਾ ਪਤਾ ਹੀ ਨਹੀਂ ਸੀ ਕਹਿੰਦੇ ਮੇਰਾ ਤੇ ਖੂਹ ਵਾਲੇ ਡੱਡੂ ਵਾਲਾ ਹਾਲ ਹੋਇਆ ਪਿਆ ਮੈਨੂੰ ਮੇਰਾ ਪਤਾ ਹੀ ਨਹੀਂ ਮੈਨੂੰ ਮੇਰੀ ਪਛਾਣ ਹੀ ਨਹੀਂ ਮੈਨੂੰ ਮੇਰੀ ਕੁਆਲਿਟੀ ਦਾ ਹੀ ਨਹੀਂ ਪਤਾ ਮੈਂ ਵੇਖਣਾ ਚਾਹੁੰਦਾ ਤੈਨੂੰ ਤੇ ਤੂੰ ਮੇਰੇ ਚ ਹੈ ਕਿ ਨਹੀਂ ਹੈ ਦੱਸੋ ਰੱਬ ਨੂੰ ਜੇ ਪੁੱਛੀਏ ਰੱਬਾ ਮੇਰੇ ਚ ਹੈ ਕਿ ਨਹੀਂ ਹੈ ਹੈਗਾ ਕਿ ਨਹੀਂ ਸਾਰਿਆਂ ਚ ਹੈਗਾ ਤੇ ਫਿਰ ਕਰੋ ਬੇਨਤੀ ਜਿਵੇਂ ਭਗਤ ਰਵਿਦਾਸ ਜੀ ਕਹਿੰਦੇ ਲੋ ਅਗਲੀ ਪੰਕਤੀ
ਸਗਲ ਭਵਨ ਕੇ ਨਾਏਕਾ ਇੱਕ ਛਿਨ ਦਰਸ਼ ਦਿਖਾਏ ਜੀ ਮਲਨ ਭਈ ਮਤ ਮਾਧਵਾ ਤੇਰੀ ਗਤ ਲਖੀ ਨਾ ਜਾਏ ਕਰੋ ਕਿਰਪਾ ਭ੍ਰਮ ਚੁਕਾਈ ਮੈਂ ਸੋ ਮਤ ਦੇ ਹੋ ਸਮਝਾਏ
ਮੈਂ ਸਮਝਣਾ ਚਾਹੁੰਦਾ ਮੇਰਾ ਭਰਮ ਦੂਰ ਹੋਵੇ ਮੇਰਾ ਭੁਲੇਖਾ ਦੂਰ ਹੋਵੇ ਭੁਲੇਖਾ ਪੈ ਗਿਆ ਮੈਨੂੰ ਮੇਰਾ ਭੁਲੇਖਾ ਕੱਢ ਦੇ ਕਿਹੜਾ ਭੁਲੇਖਾ ਰਾਤ ਹੁਕਮ ਨਾਮ ਆਇਆ ਸੀ ਚੇਤਾ ਕਰੋ ਮਾਧਵੇ ਕਿਆ ਕਹੀਏ ਭਰਮ ਐਸਾ ਜੈਸਾ ਮਾਨੀਏ ਹੋਏ ਨਾ ਤੈਸਾ ਮੇਰਾ ਇਹ ਭਰਮ ਕੱਢੋ ਮੇਰਾ ਇਹ ਭੁਲੇਖਾ ਕੱਢੋ ਇਹ ਭਰਮ ਮੇਰਾ ਦੂਰ ਹੋਵੇ ਮੈਂ ਹੋਰ ਹਾਂ ਤੇ ਤੂੰ ਹੋਰ ਹੈ ਉਹ ਕੁਆਲਿਟੀ ਮੇਰੀ ਮੇਰੇ ਚੋਂ ਪ੍ਰਗਟ ਹੋਵੇ ਅਗਲੀ ਪੰਕਤੀ
ਜੋਗੀ ਸਰ ਪਾਵੇ ਨਹੀਂ ਤੋ ਗੁਣ ਕਥਨੇ ਅਪਾ ਪ੍ਰੇਮ ਭਗਤ ਕੈ ਕਾਰਣ ਕਹੋ ਰਵਿਦਾਸ ਚਮਾਰ
ਮੈਂ ਤੇ ਪ੍ਰੇਮਾ ਭਗਤੀ ਮੰਗਦਾ ਇੰਟਰਸਟ ਬਣੇ ਮੇਰਾ ਸ਼ੌਂਕ ਬਣੇ ਮੇਰੇ ਅੰਦਰ ਤੇਰੇ ਗੁਣਾਂ ਨੂੰ ਮੈਂ ਪ੍ਰਗਟ ਕਰ ਸਕਾਂ ਜਿਹੜੇ ਮੇਰੇ ਵਿੱਚ ਨੇ ਤੇ ਉਹਨਾਂ ਗੁਣਾਂ ਨੂੰ ਲੱਭ ਲੈਣਾ ਹੀ ਰੱਬ ਨੂੰ ਲੱਭਣਾ ਹੈ ਆਪਣੇ ਆਪ ਨੂੰ ਲੱਭ ਲੈਣਾ ਹੀ ਰੱਬ ਨੂੰ ਲੱਭਣਾ ਹੈ ਬੜਾ ਕੁਝ ਹੁੰਦਾ ਜਿਹੜਾ ਬੰਦਾ ਕਰ ਸਕਦਾ ਪਰ ਉਹਨੂੰ ਪਤਾ ਹੀ ਨਹੀਂ ਹੁੰਦਾ ਮੈਂ ਕਰ ਸਕਦਾ ਬੜਾ ਕੁਝ ਹੈ ਜਿਹੜਾ ਕਰ ਸਕਦੇ ਹਾਂ ਕਈ ਬੰਦੇ ਵੇਖੇ ਤੁਸੀਂ ਕਈਆਂ ਨੂੰ ਹੌਸਲਾ ਦਿਓਗੇ ਯਾਰ ਤੈਂ ਕਰ ਲੈਣਾ ਯਾਰ ਕਰ ਲੈਣਾ ਕਈ ਬੰਦੇ ਐਂ ਕਰ ਲੈਂਦੇ ਆ ਹੌਸਲੇ ਨਾਲ ਤਾਂ ਕਰਕੇ ਸਾਡੇ ਮੇਰੇ ਗੁਰੂ ਸਾਹਿਬ ਸਾਨੂੰ ਹੌਸਲਾ ਦਿੰਦੇ ਆ ਕਿਸੇ ਚੀਜ਼ ਨਾਲ ਨਹੀਂ ਜੋੜਦੇ ਤੈਨੂੰ ਕਹਿੰਦੇ ਪੁੰਗਰ ਬੀਜ ਤੇਰੇ ਵਿੱਚ ਇਹਨੂੰ ਪੁੰਗਰਨ ਦੇ ਬਾਹਰ ਆਉਣ ਦੇ ਤੇ ਦੋ ਚੀਜ਼ਾਂ ਦੀ ਲੋੜ ਹੈ ਬੀਜ ਤੇਰੇ ਚ ਬਾਹਰੋਂ ਪਾਉਣਾ ਪਾਣੀ ਦੋ ਚੀਜ਼ਾਂ ਚਾਹੀਦੀਆਂ ਜੀ ਦਰਖਤ ਲਈ ਦਰਖਤ ਨੂੰ ਬਾਹਰ ਆਉਣ ਲਈ ਇੱਕ ਤੇ ਬੀਜ ਹੋਵੇ ਉਹ ਤੂੰ ਹੈਗਾ ਹੀ ਹੈ ਤੇ ਇੱਕ ਚੀਜ਼ ਹੋਰ ਚਾਹੀਦੀ ਹੈ ਉਹ ਚਾਹੀਦਾ ਪਾਣੀ ਜਿਹਦੇ ਨਾਲ ਉਹ ਬਾਹਰ ਆ ਸਕੇ ਬਸ ਇਹ ਚਾਹੀਦਾ ਗਿਆਨ ਆ ਗੁਰਬਾਣੀ ਦਾ ਗਿਆਨ ਲਈਏ ਤੇ ਬਸ ਆਪਣੇ ਆਪ ਨੂੰ ਪਛਾਣ ਜੋ ਤੇਰੇ ਚ ਉਹਨੂੰ ਪ੍ਰਗਟ ਕਰ ਲੱਖ ਕੋਈ ਬੰਦਾ ਕਹੀ ਜਾਵੇ ਤੂੰ ਨਿਕੰਮਾ ਏਦਾਂ ਨਾ ਮੰਨ ਜੋ ਸਾਡੇ ਚ ਅਸਲ ਹੈ ਉਹਨੂੰ ਬਾਹਰ ਕੱਢੋ ਉਹ ਕੁਆਲਿਟੀ ਨੂੰ ਬਾਹਰ ਕੱਢੋ ਤੇ ਜੋ ਮਰਜ਼ੀ ਤੁਸੀਂ ਨਾ ਆ ਸਾਰੇ ਪਾਸੇ ਫੈਲਿਆ ਹੋਇਆ ਜਿਹੜਾ ਉਹਦੇ ਤੋਂ ਜੋ ਮਰਜ਼ੀ ਪ੍ਰਾਪਤ ਕਰ ਸਕਦੇ ਹੈ ਚਤੁਰ ਦਿਸ਼ਾ ਕਿਨੋਂ ਬਲ ਆਪਣਾ ਚਾਰੇ ਦਿਸ਼ਾਵਾਂ ਵਿੱਚ ਫੈਲਿਆ ਹੋਇਆ ਉਹ ਆ ਕੁਦਰਤ ਦੇ ਰੂਪ ਵਿੱਚ ਫੈਲਿਆ ਹੋਇਆ ਜਿਹੜੇ ਵੀਰ ਸਮਝਦੇ ਹੋ ਨਾ ਜਰਾ ਜਿਹੜੇ ਤੁਹਾਡੇ ਇਲਾਕੇ ਦੇ ਵੀਰ ਗੁਰਬਾਣੀ ਪੜ੍ਹਨ ਵਾਲੇ ਆ ਜਿਹਦਾ ਨਿਰਗੁਣ ਕੀ ਹੁੰਦਾ ਹੈ ਸਰਗੁਣ ਕੀ ਬਾਬਿਆਂ ਤੋਂ ਬੜਾ ਸੁਣਿਆ ਨਾ ਇਹ ਇੱਕ ਨਿਰਗੁਣ ਇੱਕ ਸਰਗੁਣ ਏਦਾਂ ਦੇ ਲਫ਼ਜ਼ ਸੁਣੇ ਨੇ ਤੇ ਸਰਗੁਣ ਨਿਰਗੁਣ ਇੱਕੋ ਹੀ ਹੈ ਮੈਂ ਕੱਲ ਵੀ ਕਿਹਾ ਸੀ ਇੱਕ ਮਿੰਟ ਲਈ ਕੀਤੀ ਸੀ ਗੱਲ ਤੇ ਮੈਂ ਹਮੇਸ਼ਾ ਇਹ ਗੱਲ ਕਰਦਾ ਇੱਕ ਮਿੰਟ ਲਈ ਤੁਸੀਂ ਸੁਣੋ ਸਿਰਫ ਇੱਕ ਮਿੰਟ ਲਈ ਸਮਝ ਜਾਓਗੇ ਮੈਂ ਕੱਲ ਵੀ ਕਿਹਾ ਸੀ ਕਿ ਬੀਜ ਨੇ ਦਰਖਤ ਨਹੀਂ ਬਣਾਇਆ ਬੀਜ ਆਪ ਹੀ ਦਰਖਤ ਬਣ ਗਿਆ ਬੀਜ ਨੇ ਦਰਖਤ ਨਹੀਂ ਬਣਾਇਆ ਹੁੰਦਾ ਬੀਜ ਹੀ ਫੈਲ ਜਾਂਦਾ ਹੈ ਦਰਖਤ ਬਣ ਜਾਂਦਾ ਕਾਦਰ ਫੈਲ ਕੇ ਕੀ ਬਣ ਗਿਆ ਕੁਦਰਤ ਸਾਰੇ ਪਾਸੇ ਰਮ ਗਿਆ ਫੈਲ ਗਿਆ ਤੇ ਆਪਾਂ ਵੀ ਵਿੱਚ ਹੀ ਆ ਉਹਦੇ ਆ ਸਾਰੇ ਪਾਸੇ ਫੈਲਿਆ ਹੋਇਆ ਪਰਮਾਤਮਾ ਹੈ ਸਭ ਪਾਸੇ ਫੈਲਿਆ ਹੋਇਆ ਉਹੀ ਹੈ ਇਹਦੇ ਤੋਂ ਜੋ ਮਰਜ਼ੀ ਪ੍ਰਾਪਤ ਕਰ ਸਕਦੇ ਹੋ ਜਿਵੇਂ ਆਪਾਂ ਕਹਿੰਦੇ ਚਤੁਰ ਦਿਸ਼ਾ ਜਾਂ ਰੱਬ ਤੇ ਮਨਾਇਆ ਮੰਨ ਜਾਂਦਾ ਹੈ ਮਨ ਨੂੰ ਮਨਾਉਣਾ ਔਖਾ ਹੈ ਆਹ ਤੇ ਮੰਨਿਆ ਹੀ ਪਿਆ ਆ ਆਲੇ ਦੁਆਲੇ ਵਾਲਾ ਤੇ ਤਿਆਰ ਬੈਠਾ ਇਹ ਨਹੀਂ ਦੇਰ ਲਾਉਂਦਾ ਤੇਰੇ ਵਿੱਚ ਦੇਰੀ ਹੈ ਤੇਰਾ ਮਨ ਨਹੀਂ ਮੰਨਦਾ ਇਹ ਤੇ ਮੰਨਿਆ ਪਿਆ ਇਹ ਨਾ ਕਰਦਾ ਹੀ ਨਹੀਂ ਇਹ ਤੇ ਜੋ ਮੰਗੇਗਾ ਮਿਲ ਜਾਣਾ ਪਰ ਇੱਕ ਵਾਰੀ ਆ ਸ਼ਬਦ ਸਾਰਾ ਸੁਣ ਲਓ ਜਿਹੜੇ ਬਾਣੀ ਪੜ੍ਹਨ ਵਾਲੇ ਹੋ ਘਰੇ ਜਾ ਕੇ ਵੀ ਨੋਟ ਕਰਿਓ ਵੀ ਜਿਹੜੀ ਸਾਡੀ ਇੱਥੇ ਭੁਲੇਖਾ ਹੈ ਨਾ ਜਿਹੜਾ ਵੀ ਇੱਕ ਰੱਬ ਹੈ ਇੱਕ ਮੈਂ ਹਾਂ ਵੀਰੋ ਸੁਣੋ ਇੱਕ ਰੱਬ ਹੈ ਇੱਕ ਮੈਂ ਹਾਂ ਇੱਕ ਆਪਾਂ ਸਾਰੇ ਹਾਂ ਇੱਕ ਪਰਮਾਤਮਾ ਐ ਨਹੀਂ ਹੈ ਸਾਰਾ ਕੁਛ ਹੀ ਪਰਮਾਤਮਾ ਹੈ ਇੱਕ ਗੋਬਿੰਦ ਨਹੀਂ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਸਾਰਾ ਕੁਛ ਪਰਮਾਤਮਾ ਹੀ ਪਰਮਾਤਮਾ ਇਹ ਭਰਮ ਕੱਢ ਦਈਏ ਮਾਧਵੇ ਕਿਆ ਕਹੀਏ ਭਰਮ ਐਸਾ ਜੈਸਾ ਮਾਨੀਏ ਹੋਏ ਨਾ ਤੈਸਾ ਇਹ ਭੁਲੇਖਾ ਕੱਢੋ ਜਬ ਹਮ ਹੋਤੇ ਤਬ ਤੂੰ ਨਾਹੀਂ ਅਬ ਤੂੰ ਹੀ ਮੈਂ ਨਹੀਂ ਇੱਕੋ ਹੀ ਹੈ ਦੋ ਨਹੀਂ ਇਹ ਭੁਲੇਖਾ ਕੱਢਣਾ ਤੇ ਆਹ ਸ਼ਬਦ ਚੇਤੇ ਨਾਲ ਸੁਣੋ ਬੀਜ ਆਪ ਹੀ ਫੈਲ ਕੇ ਦਰਖਤ ਬਣ ਗਿਆ ਆਪੇ ਪੇੜ ਵਿਸਥਾਰੀ ਸਾਖ ਪੇੜ ਆਪ ਹੀ ਫੈਲ ਕੇ ਸ਼ਾਖਾ ਬਣ ਗਿਆ ਆਪਾਂ ਸ਼ਾਖਾ ਆ ਆਪਾਂ ਟਾਹਣੀਆਂ ਆਪਾਂ ਪੱਤੇ ਆ ਤੇ ਬੀਜ ਨਾਲ ਹੀ ਲੱਗੇ ਹੋਏ ਆ ਮਤਲਬ ਬੀਜ ਫੈਲਿਆ ਕਾਦਰ ਫੈਲ ਕੇ ਕੁਦਰਤ ਬਣ ਗਿਆ ਆਪਾਂ ਸਾਰੇ ਉਹਦੇ ਵਿੱਚ ਆਉਂਦੇ ਆ ਆ ਪੰਗਤੀ ਸੁਣ ਲਓ ਇੱਕ ਵਾਰ ਸਾਰਾ ਸ਼ਬਦ ਸੁਣ ਲਓ ਫਿਰ ਮੈਂ ਗੱਲ ਕਰਨਾ ਰੱਬ ਤੇ ਮਨਾਇਆ ਮੰਨਿਆ ਹੀ ਪਿਆ ਉੱਥੇ ਤੇਰੇ ਮੰਨਣ ਦੀ ਲੋੜ ਹੈ ਸੁਣ
ਆਪੇ ਪੇੜ ਵਿਸਥਾਰੀ ਸ਼ਾਖ ਆਪਣੀ ਖੇਤੀ ਆਪੇ ਰੱਖ ਜਤ ਕਤ ਪੇਖੋ ਏਕੈ ਓਹੀ ਘਟ ਘਟ ਅੰਤਰ ਆਪੇ ਸੋਈ
ਹੁਣ ਜੇ ਬੀਜ ਹੀ ਹੈ ਜਿਹੜਾ ਫੈਲਿਆ ਹੋਇਆ ਸਾਰੇ ਪਾਸੇ ਵੇਖੀਏ ਤੇ ਦਰਖਤ ਬਣ ਗਿਆ ਬੀਜ ਹੀ ਹੈ ਬੀਜ ਹੀ ਫੈਲਿਆ ਦਰਖਤ ਬਣਿਆ ਪੱਤੇ ਬਣਿਆ ਅੱਗੇ ਫਿਰ ਬੀਜ ਬਣ ਜਾਂਦਾ ਬੀਜ ਹੀ ਫੈਲਿਆ ਹੋਇਆ ਇੱਕੋ ਹੀ ਹੈ ਜਿਹੜਾ ਸਾਰੇ ਪਾਸੇ ਹੈ ਅੱਗੇ
ਆਪੇ ਸੂਰ ਕਿਰਨ ਵਿਸਥਾਰ ਸੋਈ ਗੁਪਤ ਸੋਈ ਆਕਾਰ
ਸੂਰਜ ਵੀ ਆਪ ਹੀ ਹੈ ਕਿਰਨਾਂ ਵੀ ਆਪ ਹੀ ਹੈ ਗੁਪਤ ਵੀ ਆਪ ਹੀ ਹੈ ਤੇ ਜਿਹੜੀ ਸ਼ੇਪ ਬਣੀ ਹੈ ਆਕਾਰ ਵੀ ਉਹ ਆਪ ਹੀ ਹੈ ਆਪਾਂ ਸਾਰੇ ਆਕਾਰ ਵਿੱਚ ਆ ਇਹ ਵੀ ਉਹ ਆਪ ਹੀ ਹੈ ਫੈਲ ਗਿਆ ਗੁਪਤ ਵੀ ਹੈ ਤੇ ਆਕਾਰ ਵੀ ਹੈ ਤੇ ਨਾ ਆਪਾਂ ਦੋ ਰੱਖ ਲੈ ਨਾ ਦੋ ਰੱਖ ਲੈ ਹੈ ਇੱਕ ਹੈ ਜਿਵੇਂ ਸਿੱਕੇ ਦੇ ਦੋ ਪਹਿਲੂ ਹੁੰਦੇ ਆ ਤੁਸੀਂ ਸਿੱਕਾ ਜਿਹੜਾ ਜਿਵੇਂ ਹੁਣ ਤੁਸੀਂ ਇੱਕ ਰੁਪਈਏ ਦਾ ਸਿੱਕਾ ਲਓ ਉਹਦੇ ਇੱਕ ਪਾਸੇ ਕੁਝ ਹੋਰ ਹੈ ਦੂਜੇ ਪਾਸੇ ਕੁਝ ਹੋਰ ਹੈ ਪਰ ਦੋ ਹੈ ਕਿ ਇੱਕ ਹੈ ਬੋਲੋ ਲੱਗਦੇ ਕੀ ਹੈ ਦੋ ਹੈ ਇੱਕ ਹੀ ਹੈ ਏਦਾਂ ਹੀ ਕਹਿੰਦੇ ਲੱਗਦੇ ਦੋ ਹੈ ਇੱਕੋ ਹੀ ਹੈ ਸੁਣੋ
ਸਰ ਗੁਣ ਨਿਰਗੁਣ ਥਾਪੇ
ਨਾ ਦੋ ਰੱਖ ਲੈ ਇੱਕ ਸਰਗੁਣ ਰੱਖ ਲਿਆ ਇੱਕ ਨਿਰਗੁਣ ਰੱਖ ਲਿਆ ਇੱਕ ਸੂਰਜ ਦਾ ਵੱਖਰਾ ਨਾਂ ਰੱਖ ਲਿਆ ਕਿਰਨਾਂ ਵੱਖਰਾ ਰੱਖ ਲਿਆ ਪਰ ਕਿਰਨਾਂ ਸੂਰਜ ਤੋਂ ਵੱਖ ਨੇ ਬੋਲੋ ਜੀ ਲਹਿਰਾਂ ਸਮੁੰਦਰ ਤੋਂ ਵੱਖ ਨੇ ਇਸ ਕਰਕੇ ਬੰਦਾ ਰੱਬ ਤੋਂ ਵੱਖ ਨਹੀਂ ਇੱਥੇ ਭੁਲੇਖਾ ਪੈ ਗਿਆ ਵੀ ਕੋਈ ਵੱਖਰਾ ਰੱਬ ਹੈ ਆਪਾਂ ਸਾਰੇ ਹੀ ਰੱਬਾਂ ਸਾਰੇ ਉਹਦੇ ਵਿੱਚ ਹੀ ਆਉਂਦੇ ਆ ਲਹਿਰਾਂ ਤੇ ਸਮੁੰਦਰ ਲੱਗਦੇ ਦੋ ਹੈ ਇੱਕ ਹੈ ਸੂਰਜ ਤੇ ਕਿਰਨਾਂ ਲੱਗਦੇ ਦੋ ਹੈ ਇੱਕ ਹੈ ਇਸੇ ਤਰ੍ਹਾਂ ਬੰਦਾ ਤੇ ਰੱਬ ਲੱਗਦੇ ਦੋ ਹੈ ਕੁਦਰਤ ਤੇ ਕਾਦਰ ਲੱਗਦੇ ਦੋ ਹੈ ਇੱਕ ਹੈ ਨਿਰਗੁਣ ਤੇ ਸਰਗੁਣ ਜਾਪਦੇ ਦੋ ਹੈ ਇੱਕ
ਨਿਰਗੁਣ ਆਪ ਸਰਗੁਣ ਪੀ ਉਹੀ ਕਲਾ ਭਾਰ ਜਿਨ ਸਗਲੀ ਮੋਹੀ
ਚਲੋ ਜੀ ਇੰਨੀ ਕੁ ਸਮਝ ਆਉਂਦੀ ਹੈ ਹੁਣ ਸਰਗੁਣ ਨਿਰਗੁਣ ਥਾਪੇ ਨਾਉ ਲੋਕ ਫਿਰ ਪੜੋ
ਸਰਗੁਣ ਨਿਰਗੁਣ ਥਾਪੇ ਨਾਉ ਦੋਵੇਂ ਲੈ ਕੇ ਕਿਨੋ ਠਾਉ
ਇਕੱਠੇ ਨੇ ਦੋਵੇਂ ਇੱਕ ਥਾਂ ਤੇ ਨਾ ਆਪਾਂ ਦੋ ਰੱਖ ਲੈ ਵੀ ਇੱਕ ਸਰਗੁਣ ਹੈ ਇੱਕ ਨਿਰਗੁਣ ਹੈ ਤੇ ਜਿੰਨੇ ਆਪਾਂ ਤੁਰੇ ਫਿਰਦੇ ਹਾਂ ਹੁਣ ਨਿਰਗੁਣ ਨੂੰ ਲੱਭਦੇ ਫਿਰੀਏ ਸਾਡੇ ਵਿੱਚ ਹੀ ਹੈ ਆਪਾਂ ਹੀ ਉਹਦਾ ਰੂਪ ਅੱਗੇ
ਕਹੋ ਨਾਨਕ ਗੁਰ ਬ੍ਰਹਮ ਪਉ ਖੋਇਆ ਆਨੰਦ ਰੂਪ ਸਭ ਨੈਣ ਅਲੋਇਆ
ਕਹਿੰਦੇ ਸਾਰੇ ਪਾਸੇ ਉਹ ਦਿਸਣ ਲੱਗ ਪਿਆ ਮਹਿਸੂਸ ਹੋਣ ਲੱਗ ਪਿਆ ਤੇ ਗੁਰੂ ਨੇ ਮੇਰਾ ਭੁਲੇਖਾ ਜਿਹਾ ਕੱਢਤਾ ਮੇਰਾ ਭਰਮ ਕੱਢਤਾ ਪਰ ਇਹ ਸਾਡਾ ਜਿਹੜਾ ਭਰਮ ਬਣਿਆ ਵੀ ਰੱਬ ਕੋਈ ਵੱਖਰੀ ਹੈ ਹਸਤੀ ਹੈ ਨਹੀਂ ਭਾਈ ਆਪਾਂ ਸਾਰੇ ਹੀ ਉਹਦਾ ਰੂਪ ਆ ਸਾਰੇ ਪਾਸੇ ਫੈਲਿਆ ਹੋਇਆ ਚਤੁਰ ਦਿਸ਼ਾ ਕੀਨੋ ਬਲ ਆਪਣਾ ਸਿਰ ਉੱਪਰ ਕਰ ਧਾਰਿਓ ਕਿਰਪਾ ਕਟਾਖਿ ਅਵਲੋਕਨ ਕੀਨੋ ਦਾਸ ਕਾ ਦੁਖ ਬਿਦਾਰਿਓ ਹਰ ਜਨ ਰਾਖੇ ਗੁਰ ਗੋਬਿੰਦ ਕੰਠ ਲਾਏ ਅਵਗੁਣ ਸਭ ਮੇਟੇ ਦਿਆਲ ਪੁਰਖ ਬਖਸ਼ੰਦ ਪਰ ਪ੍ਰੋਬਲਮ ਇਹ ਹੈ ਵੀ ਬੰਦਾ ਔਗੁਣ ਮੇਟਣ ਦੀ ਬੇਨਤੀ ਵੀ ਕਰਦਾ ਮੇਟਣੇ ਚਾਹੁੰਦਾ ਨਹੀਂ ਅਸੀਂ ਉਹਦਾ ਰੂਪ ਆ ਜੇ ਔਗਣ ਮਿਟਣੇ ਚਾਹਵਾਂਗੇ ਔਗਣ ਮਿਟ ਜਾਣਗੇ ਗੁਣ ਪ੍ਰਗਟ ਕਰਨੇ ਚਾਹਵਾਂਗੇ ਗੁਣ ਪ੍ਰਗਟ ਹੋ ਜਾਣਗੇ ਜੋ ਮੰਗਣਾ ਹੈ ਤੁਸੀਂ ਮੰਗ ਸਕਦੇ ਹੈ ਸਾਰੇ ਪਾਸੇ ਹੀ ਹੈ ਆਪਣੇ ਆਪ ਨੂੰ ਬਣਾਉਣਾ ਹੈ ਮੈਂ ਰਾਤ ਵੀ ਗੱਲ ਕੀਤੀ ਸੀ ਮੈਂ ਹੁਣ ਵੀ ਗੱਲ ਕਰਦਾ ਵੀਰੋ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਆ ਸਾਰੇ ਪਾਸੇ ਜਿਹੜਾ ਫੈਲਿਆ ਹੋਇਆ ਹੈ ਤੁਹਾਡੇ ਚੋਂ ਕੋਈ ਵੀ ਨੌਜਵਾਨ ਮੁੰਡਾ 2 ਘੰਟੇ ਜਿਮ ਕਰਨ ਲੱਗ ਜਾਏ ਤੇ ਕੀ ਉਹਨੂੰ ਦੌੜਿਆਂ ਦੀ ਦਾਤ ਕੁਦਰਤ ਦਊ ਕਿ ਨਹੀਂ ਦਊ ਗੱਜ ਕੇ ਅੱਛਾ ਜੇ ਰੱਬ ਨੂੰ ਨਾ ਮੰਨਦਾ ਹੋਇਆ ਫਿਰ ਦਊ ਕਿ ਨਾ ਦਊ ਜਿਮ ਕਰੇ 2 ਘੰਟੇ ਸਾਲ ਲਾਵੇ ਫਿਰ ਵੀ ਇੱਕ ਰੱਬ ਨੂੰ ਮੰਨਦਾ ਹੈ, ਉਹ ਜਾਂਦਾ ਨਹੀਂ ਜਿਮ ਨਹੀਂ ਜਾਂਦਾ, ਘਰੇ ਬਹਿ ਕੇ ਕਰੀ ਜਾਂਦਾ ਡੌਲੇ ਆ ਜਾਣ ਡੌਲੇ ਆ ਜਾਣ ਆ ਜਾਣਗੇ ਕਦੀ ਵੀ। ਇੱਕ ਸ਼ਰਤ ਪੂਰੀ ਕਰਦਾ ਨਾ ਥੋੜਾ ਕਰਦਾ, ਨਿਰਵੈਰ ਹੈ ਉਹ ਤੇ ਮੰਨਿਆ ਪਿਆ। ਉਹ ਕਹਿੰਦੇ ਮੈਂ ਤੇ ਤਿਆਰ ਬੈਠਾ ਤੂੰ ਮੰਨ, ਜਿਹੜਾ ਦੋ ਕਹਿੰਦੇ ਜਿਮ ਲਾਣੀ ਹੈ ਇਹਦੇ ਲਈ ਆਪਣਾ ਮਨ ਮਨਾ ਲੈ, ਮੈਂ ਤੇ ਤਿਆਰ ਹੀ ਬੈਠਾ, ਲੈ ਜਾ ਜੋ ਮੰਗ ਹੈ ਠਾਕੁਰੇ ਆਪਣੇ ਤੇ। ਮੈਂ ਨਾ ਕਦੋਂ ਕੀਤੀ ਹੈ, ਸਾਰਾ ਕੁਝ ਪਿਆ ਇੱਥੇ, ਮੈਂ ਕਿੱਥੇ ਤੈਨੂੰ ਕਿਹਾ ਵੀ ਨਹੀਂ ਮਿਲ ਸਕਦਾ ਤੇ ਦੇਰੀ ਕੀ ਦੇ ਜਾ ਫਿਰ ਭਰਾ ਸਾਡੇ ਚ। ਅੱਜ ਬੰਦੇ ਨੂੰ ਤਿਆਰ ਕਰਨ ਦੀ ਲੋੜ ਹੈ, ਉਹ ਤੇ ਹੈਗਾ ਹੀ ਹੈ, ਬੰਦੇ ਨੇ ਹੋਣਾ ਹੈ, ਤੈ ਕਾਇਮ ਹੋਣਾ, ਝੱਗੇ ਸੀਪ ਚੁੱਕੇ ਹੈ ਤੈ ਕੱਦ ਬਰਾਬਰ ਕਰਨਾ ਉਹਦੇ ਫਿੱਟਾ ਜੇ ਜਿਹੜਾ ਤੇਰੇ ਆ ਸਾਹਮਣੇ ਕੁਦਰਤ ਤੇ ਹੈ ਹੀ ਹੈ, ਤੈ ਵੱਡਾ ਹੋਣਾ ਇਹਦੇ ਨਾਲ ਇੱਕਮਿਕ ਹੋ ਸਕੇ, ਜੇ ਛੋਟਾ ਰਹਿ ਗਿਆ ਉਹ ਫਿੱਟ ਨਹੀਂ ਆਉਣਾ, ਫਿਰ ਓਡਾ ਹੋਣਾ ਪੈਣਾ, ਉਹ ਤੇ ਹੈ ਹੀ ਹੈ, ਉਹ ਨਾ ਥੋੜਾ ਕਰਦਾ, ਉਹ ਤੇ ਕਹਿੰਦਾ ਆ ਜਾ ਮੈਂ ਤੇ ਤਿਆਰ ਬੈਠਾ ਲੈ ਜਾ ਜੋ ਮੰਗ ਹੈ ਠਾਕੁਰੇ ਆਪਣੇ ਤੇ ਸੋਈ ਸੋਈ ਦੇਵ। ਕਿਸੇ ਨੂੰ ਨਾ ਨਹੀਂ ਕਰਦਾ, ਪਰ ਸਾਡੀ ਸਾਡੀ ਤਿਆਰੀ ਹੋਣੀ ਚਾਹੀਦੀ ਹੈ, ਅਸੀਂ ਸ਼ੌਂਕ ਰੱਖੀਏ, ਇੰਟਰਸਟ ਹੋਵੇ ਤੇ ਜੋ ਮੰਗੋਗੇ ਮਿਲ ਸਕਦਾ, ਉਹਦੀਆਂ ਸ਼ਰਤਾਂ ਪੂਰੀਆਂ ਕਰਨੀਆਂ ਪੈਂਦੀਆਂ। ਜਿਹੜਾ ਬੰਦਾ ਸ਼ਰਤਾਂ ਪੂਰੀਆਂ ਕਰ ਜਾਂਦਾ ਹੈ ਉਹ ਲੈ ਜਾਂਦਾ ਹੈ, ਜਿਹੜਾ ਸ਼ਰਤਾਂ ਨਹੀਂ ਪੂਰੀਆਂ ਕਰਦਾ ਉਹ ਰਹਿ ਜਾਂਦਾ, ਤੇ ਲਿਹਾਜ਼ ਕੋਈ ਨਹੀਂ। ਆ ਜਿਹੜਾ ਕੁਦਰਤ ਦਾ ਨਿਜ਼ਮ ਹੈ ਇਹ ਕੋਈ ਲਿਹਾਜ਼ ਨਹੀਂ ਕਰਦਾ। ਮੈਂ ਚੋਲਾ ਪਾਇਆ, ਦੱਸੋ ਹੁਣ ਧਿਆਨ ਨਾਲ ਸੋਚੋ, ਮੈਂ ਚੋਲਾ ਪਾਇਆ, ਮੈਨੂੰ ਅੰਮ੍ਰਿਤ ਛਕੇ ਨੂੰ 25 ਸਾਲ ਹੋ ਗਏ, ਚੋਲਾ ਪਾਏ ਨੂੰ ਵੀ 25 ਸਾਲ ਹੋ ਗਏ, ਤੇ ਕੀਰਤਨ ਕਰਦੇ ਨੂੰ ਮੈਨੂੰ 25 ਸਾਲ ਹੋ ਗਏ, ਦੀਵਾਨ ਲਾਉਂਦੇ ਨੂੰ ਮੈਨੂੰ 20 ਸਾਲ ਹੋ ਗਏ, ਅੰਮ੍ਰਿਤ ਛਕਾਉਂਦੇ ਨੂੰ ਮੈਨੂੰ 20 ਸਾਲ ਹੋ ਗਏ, ਜਗ੍ਹਾ ਜਗ੍ਹਾ ਸਾਰੀ ਦੁਨੀਆਂ ਚ ਘੁੰਮਿਆ ਮੈਂ, ਤੇ ਮੈਨੂੰ ਦੱਸੋ ਵੀ ਮੇਰੇ ਤੇ ਤਰਸ ਕਰੂ ਵੀ ਬਾਕੀ 2 ਘੰਟੇ ਜਿਮ ਕਰਨਗੇ ਤੂੰ 15 ਮਿੰਟ ਕਰੇਗਾ ਤੇਰੇ ਡੌਲੇ ਆ ਜਾਣਗੇ, ਮੈਨੂੰ ਜਵਾਬ ਦਿਓ, ਤਰਸ ਕਰੂ? ਕੋਈ ਰਿਆਇਤ ਹੈ ਮਾੜੀ ਮੋਟੀ? ਨਾ। ਫਿਰ ਨਿਰਵੈਰ ਕਿਵੇਂ ਹੈ? ਉਹ ਤੇ ਫਿਰ ਆਪਣਿਆਂ ਤੇ ਕਿਰਪਾ ਕਰਦਾ ਹੈ ਜਿਹੜੇ ਉਹਨੂੰ ਗਾਉਂਦੇ ਹੈ, ਬਾਕੀਆਂ ਦਾ ਵੈਰੀ ਹੈ, ਇਹ ਹੈ ਹੀ ਨਹੀਂ। ਮੈਂ ਗੁਰਦੁਆਰੇ ਰਹਿਣ ਵਾਲਾ ਤੇ ਜੇ ਮੇਰੇ ਲਈ ਰਿਆਇਤ ਨਹੀਂ, ਉਹ ਕਹਿੰਦਾ ਸ਼ਰਤ ਤੇਰੇ ਲਈ ਵੀ ਉਹੀ ਲੱਗਣੀ ਹੈ, ਮਿੱਠਾ ਖਾਏਗਾ ਸ਼ੂਗਰ ਤੈਨੂੰ ਵੀ ਹੋਊ, ਵੱਧ ਘੱਟ ਖਾਣਾ ਜਦੋਂ ਮੇਰੀ ਪ੍ਰੋਬਲਮ ਹੋਵੇ ਤੇ ਮੇਰੀ ਰਿਪੋਰਟ ਵੀ ਗਲਤ ਆ ਜਾਂਦੀ ਹੈ, ਮੇਰਾ ਕੋਲੈਸਟ੍ਰੋਲ ਵੀ ਵੱਧ ਜਾਂਦਾ, ਮੈਨੂੰ ਗੋਲੀ ਖਾਣੀ ਪੈਂਦੀ ਹੈ, ਮੇਰਾ ਯੂਰਿਕ ਐਸਿਡ ਵੱਧ ਜਾਂਦਾ, ਪ੍ਰੋਬਲਮ ਹੁੰਦੀ ਹੈ। ਕੋਈ ਬੇਲਿਹਾਜ ਹੈ, ਨਿਰਵੈਰ ਹੈ, ਉਹਦਾ ਗੁਣ ਹੈ। ਮੈਂ 25 ਸਾਲ ਤੋਂ ਚੋਲਾ ਪਾ ਕੇ ਰੱਖਿਆ 25 ਸਾਲ ਤੋਂ, ਪਰ ਜੇ ਸੈਰ ਨਾ ਕਰਾਂ, ਭੱਜਾਂ ਨਾ, ਮਿਹਨਤ ਨਾ ਕਰਾਂ ਤੇ ਬਿਮਾਰੀਆਂ ਮੈਨੂੰ ਵੀ ਲੱਗਦੀਆਂ। ਬਕਵਾਸ ਕਰਦੇ ਨੇ ਉਹ ਬਾਬੇ ਜਿਹੜੇ ਕਹਿੰਦੇ ਆ ਜਾ ਤੇਰੀ ਸ਼ੂਗਰ ਠੀਕ ਕਰ ਦੂੰ, ਆਪ ਮਰਦੇ ਸ਼ੂਗਰਾਂ ਨਾਲ ਨੇ, ਸਾਰੇ ਰੋਗ ਲੱਗਦੇ ਹੈ, ਸਾਰੀਆਂ ਬਿਮਾਰੀਆਂ ਆਉਂਦੀਆਂ, ਝੂਠ ਬੋਲਦੇ ਹੈ। ਕੁਦਰਤ ਦਾ ਨਿਯਮ ਬੇਲਿਹਾਜ ਹੈ, ਉਹਦਾ ਸਿਸਟਮ ਹੈ, ਉਹਨੇ ਨਹੀਂ ਵੇਖਣਾ ਤੂੰ ਮੇਰਾ ਹੈ ਤੂੰ ਬਗਾਨਾ ਹੈ, ਉਹਦੇ ਲਈ ਕੋਈ ਬਗਾਨਾ ਨਹੀਂ, ਉਹਦੀਆਂ ਸ਼ਰਤਾਂ ਪੂਰੀਆਂ। ਕੋਈ ਦਾੜੀ ਕੇਸ ਕੱਟੇ ਵਾਲਾ ਕਰਜੇ ਸ਼ਰਤਾਂ ਪੂਰੀਆਂ, ਅੰਮ੍ਰਿਤਧਾਰੀ ਕਰਜੇ ਅਗਲਾ ਸ਼ਰਤਾਂ ਪੂਰੀਆਂ ਕਰਾਉਂਦਾ, ਸ਼ਰਤ ਪੂਰੀ ਕਰਦਾ, ਮੇਰੀਆਂ ਸ਼ਰਤਾਂ ਕਰ ਲੈ ਪੂਰੀਆਂ, ਲੈ ਜਾ ਮੈਂ ਤੇ ਤਿਆਰ ਬੈਠਾ। ਤਾਂ ਕਰਕੇ ਸਾਨੂੰ ਇਹ ਭੁਲੇਖਾ ਪਾਇਆ ਸਾਡੇ ਦਿਮਾਗ ਚ ਵਾੜਿਆ ਵੀ ਉਹ ਤੇਰੇ ਤੇ ਖੁਸ਼ ਹੋ ਜੂ, ਉਹ ਤੇ ਉਹ ਨਹੀਂ ਆ, ਸਾਰੇ ਪਾਸੇ ਫੈਲਿਆ ਆ ਜਿਹੜਾ ਆ ਕੁਦਰਤ ਇਹਦਾ ਨਿਜ਼ਮ। ਹੁਣ ਤੁਹਾਡੇ ਦਿਮਾਗ ਵਿੱਚ ਵੱਜਣੀ ਚਾਹੀਦੀ ਹੈ, ਜੇ ਏਦਾਂ ਹੁੰਦਾ ਆ ਢਾਂਚੇ ਦਾ ਕੋਈ ਫਰਕ ਹੁੰਦਾ ਫਿਰ ਕਾਮਰੇਡਾਂ ਦੇ ਬੱਚੇ ਨਹੀਂ ਸੀ ਜੰਮਣੇ ਚਾਹੀਦੇ, ਕਾਮਰੇਡਾਂ ਦੇ ਖੇਤ ਖਾਲੀ ਰਹਿੰਦੇ, ਜਿਹੜੇ ਰੱਬ ਨੂੰ ਨਹੀਂ ਮੰਨਦੇ ਉੱਥੇ ਬਰਸਾਤਾਂ ਨਹੀਂ ਸੀ ਪੈਣੀਆਂ, ਉਹਨਾਂ ਦਾ ਖੇਤ ਅਹੀਂ ਰਹਿ ਜਾਂਦਾ ਤੇਰਾ ਹੀ ਭਰਦਾ। ਉਹ ਕਾਮਰੇਡਾਂ ਦੇ ਮੁੰਡੇ ਕੈਨੇਡਾ ਅਮਰੀਕਾ ਨਾ ਜਾਂਦੇ, ਜਾ ਰਹੇ ਕਿ ਨਹੀਂ ਜਾ ਰਹੇ? ਜਿਹੜੇ ਰੱਬ ਨੂੰ ਨਹੀਂ ਮੰਨਦੇ ਉਹਨਾਂ ਦੇ ਖੇਤਾਂ ਚ ਮੀਂਹ ਪੈਂਦਾ ਕਿ ਨਹੀਂ ਪੈਂਦਾ? ਨਿਆਣੇ ਜੰਮਦੇ ਨਹੀਂ ਉਹਨਾਂ ਦੇ? ਨਿਰਵੈਰ ਹੈ ਫਿਰ ਉਹ ਉਹਦੇ ਲਈ ਨਹੀਂ ਕਿ ਤੂੰ ਮੈਨੂੰ ਗਾਲਾਂ ਕੱਢਦਾ ਹੈ ਕਿ ਤੂੰ ਮੈਨੂੰ ਗਾਉਂਦਾ ਹੈ ਉਹ ਤੇ ਕਹਿੰਦੇ ਸ਼ਰਤ ਪੂਰੀ ਕਰ ਜੇ ਚਾਹੇ ਕੋਈ ਕਰ ਜੇ ਜਿਹਨੂੰ ਸਮਝ ਆ ਗਈ ਜਿਹਨੂੰ ਮੰਗਣਾ ਆ ਗਿਆ ਜਿਹਨੂੰ ਮੇਰੀ ਸ਼ਰਤ ਪੂਰੀ ਕਰਨੀ ਆ ਗਈ ਉਹ ਲੈ ਜੂ ਸ਼ਰਤਾਂ ਪੂਰੀਆਂ ਕਰੋ ਆਹ ਕੁਦਰਤ ਦੀਆਂ ਇਹਦੇ ਇਹਦੀਆਂ ਸ਼ਰਤਾਂ ਜਿਹੜੀਆਂ ਸਾਨੂੰ ਪੂਰੀਆਂ ਕਰਨੀਆਂ ਪੈਣੀਆਂ ਤਾਂ ਕਰਕੇ ਰੱਬ ਤੇ ਮਨਾਇਆ ਉਹ ਤਾਂ ਮੰਨਿਆ ਹੀ ਪਿਆ ਮਨ ਨੂੰ ਮਨਾਉਣਾ ਔਖਾ ਹੈ ਆਪਣੇ ਮਨ ਨੂੰ ਮਨਾਓ ਆਪਾਂ ਅੱਜ ਆਪਣੇ ਦੇਸ਼ ਨੂੰ ਅਮਰੀਕਾ ਵਰਗਾ ਬਣਾਉਣਾ ਚਾਹੀਏ ਉਹ ਕਿਹੜਾ ਕਹਿੰਦਾ ਮੈਂ ਨਹੀਂ ਬਣ ਦੇਣਾ ਉਹਨੇ ਕਹਿਣਾ ਸ਼ਰਤ ਪੂਰੀ ਕਰੋ ਸਾਰੇ ਕੰਮ ਕਰਿਆ ਕਰੋ ਅੱਠ ਅੱਠ ਘੰਟੇ ਦਸ ਦਸ ਘੰਟੇ ਟੈਕਸ ਭਰਿਆ ਕਰੋ ਪੂਰਾ ਲੀਡਰਸ਼ਿਪ ਆਪਣੀ ਬਦਲ ਲਓ ਬੰਦੇ ਵਧੀਆ ਲੈ ਆਓ ਅੱਗੇ ਤੇ ਅਮਰੀਕਾ ਬਣ ਜੂ ਉਹ ਕਿਹੜਾ ਨਾਰਾਜ਼ ਹੈ ਉਹ ਤੇ ਤਿਆਰ ਬੈਠਾ ਉਹਦੀਆਂ ਸ਼ਰਤਾਂ ਪੂਰੀਆਂ ਕਰ ਦਿਓ ਬਸ ਉਹ ਸੀ ਕਰ ਨਹੀਂ ਸਕਦੇ ਤਾਂ ਕਰਕੇ ਜਿਹੜੀ ਮੇਰੇ ਚ ਘਾਟ ਹੈ ਡਿਸਕਸ਼ਨ ਇਸ ਟੌਪਿਕ ਤੇ ਕਰੇ ਮੈਂ ਕਿੱਥੇ ਗਲਤ ਉਹ ਤੇ ਹੈ ਹੀ ਹੈ ਮੈਂ ਉਹਦੇ ਉਹਦੀਆਂ ਸ਼ਰਤਾਂ ਕਿਵੇਂ ਪੂਰੀਆਂ ਕਰਾਂ ਵੇਖਣਾ ਇਹ ਹੈ ਤਾਂ ਕਰਕੇ ਜਿਹੜੇ ਫੋਕੇ ਕਰਮ ਕਾਂਡ ਹੈ ਭਾਵੇਂ ਜਿੰਨੇ ਮਰਜ਼ੀ ਕਰ ਲੈ ਉਹਨੇ ਤੇਰੇ ਕਰਮ ਕਾਂਡ ਨਹੀਂ ਵੇਖਣੇ ਧਰਮ ਦੇ ਕਰਮ ਕਾਂਡ ਜਿੰਨੇ ਮਰਜ਼ੀ ਕਰ ਲਓ ਦਿਖਾਵੇ ਫਾਰਮੈਲਿਟੀਆਂ ਜਿੰਨੀਆਂ ਮਰਜ਼ੀ ਕਰ ਲਓ ਧਰਮ ਦੇ ਵਿੱਚ ਜਿੰਨੀਆਂ ਫਾਰਮੈਲਿਟੀਆਂ ਨੇ ਸਾਰੀਆਂ ਕਰੋ ਉਹਨੇ ਥੋੜਾ ਵੇਖਣੀਆਂ ਮੈਂ ਕੱਲ ਵੀ ਕਿਹਾ ਸੀ ਵੀ ਜੇ ਗਲਗੀਆਂ ਵਾਲੇ ਆ ਜਾਣ ਅੱਜ ਤੇ ਉਹ ਇਹ ਵੇਖਣਗੇ ਵੀ ਲਿਆ ਤੇਰੇ ਚੋਲਾ ਵਿਖਾ ਤੇਰਾ ਲਿਆ ਤੇਰੀ ਕਿਰਪਾਨ ਵਿਖਾ ਲਿਆ ਤੇਰਾ ਕੜਾ ਵਿਖਾ ਉਹ ਤੇ ਵੇਖਣਗੇ ਕਰਤੂਤ ਵਿਖਾ ਵੀ ਕਰਦਾ ਕੀ ਹੈ ਤੇਰੇ ਕੰਮ ਵਿਖਾ ਤੇਰੇ ਕੰਮ ਕਿੱਦਾਂ ਦੇ ਹੈ ਇਹ ਵਿਖਾ ਤੇ ਜੇ ਕੰਮ ਚੰਗੇ ਹੋਏ ਤੇ ਫਿਰ ਤੇਰੀ ਪੱਗ ਵੀ ਮੁਬਾਰਕ ਹੋ ਜਾਣੀ ਫਿਰ ਤੇਰਾ ਗਾਤਰਾ ਕਿਰਪਾਨ ਵੀ ਸੋਹਣਾ ਲੱਗੂ ਫਿਰ ਪਾਇਆ ਕੜਾ ਵੀ ਫੱਬਣਾ ਪਰ ਜੇ ਕੰਮ ਮਾੜੇ ਹੋਏ ਕਰਤੂਤ ਨਾ ਹੋਈ ਤੇ ਫਿਰ ਫਿਰ ਕਾਰਾਂ ਦਾ ਕੀ ਅਰਥ ਰਹਿ ਜਾਣਾ ਫਿਰ ਤੇ ਜਲੂਸ ਨਿਕਲ ਜਾਣਾ ਸਾਡਾ ਤਾਂ ਕਰਕੇ ਗੁਰੂ ਸਾਹਿਬ ਨੇ ਨਹੀਂ ਇਹ ਵੇਖਣਾ ਉਹ ਇਹ ਨਹੀਂ ਵੇਖਦੇ ਬਸ ਅਸੀਂ ਸ਼ਰਤਾਂ ਪੂਰੀਆਂ ਕਰੀਏ ਤੇ ਜਿਹੜਾ ਲੋਕਾਂ ਦੇ ਸਾਹਮਣੇ ਲੋਕਾਂ ਨੂੰ ਲੱਗਦਾ ਜਿਵੇਂ ਆਪਾਂ ਕੱਲ ਵੀ ਸ਼ਬਦ ਪੜ੍ਹਦੇ ਸੀ ਕਿ ਲੋਕੀ ਇਹ ਸਮਝਦੇ ਆ ਕਿ ਮੈਂ ਸਵੇਰੇ ਇੰਨੇ ਵਜੇ ਗੁਰਦੁਆਰੇ ਜਾਊਂ ਮੈਂ ਇੰਨੇ ਵਜੇ ਮੰਦਰ ਚ ਗਿਆ ਮੈਂ ਇੰਨੇ ਵਜੇ ਮਸੀਤ ਚ ਜਾਣਾ ਮੈਂ ਏਦਾਂ ਕਰ ਲੈਣਾ ਰੱਬ ਨੇ ਖੁਸ਼ ਹੋ ਜਾਣਾ ਹੈ ਕਹਿੰਦੇ ਲੋਕੀ ਖੇਡ ਸਮਝਦੇ ਆ ਨਹੀਂ ਭਾਈ ਖੇਡ ਨਹੀਂ ਕੋਈ ਮਾਥੇ ਤਿਲਕ ਹੱਥ ਮਾਲਾ ਬਾਨਾ ਲੋਗਨ ਰਾਮ ਕੱਲ ਆਪਾਂ ਸ਼ਬਦ ਪੜ੍ਹਦੇ ਸੀ ਭਗਤ ਕਬੀਰ ਸਾਹਿਬ ਵਿੱਚ ਹੀ ਰਹਿ ਗਿਆ ਸੀ ਕਿਉਂਕਿ ਲੇਟ ਹੋ ਗਏ ਸੀ ਲਓ ਇੱਕ ਵਾਰ ਸੁਣੋ ਸ਼ੁਰੂ ਤੋਂ ਕਹਿੰਦੇ ਲੋਕੀ ਖਿਡਾਉਣਾ ਸਮਝਦੇ ਆ ਵੀ ਰੱਬ ਕੋਈ ਖਿਡਾਉਣਾ ਹੀ ਹੈ ਖੇਡ ਨਹੀਂ ਕੋਈ ਏ ਉਹਦੀਆਂ ਸ਼ਰਤਾਂ ਪੂਰੀਆਂ ਕਰ ਖੇਡ ਨਹੀਂ ਕੋਈ ਤੇਰੇ ਲਈ ਵੀ ਨਿਆਣਿਆਂ ਵਾਲੀ ਖੇਡ ਨਹੀਂ ਕੋਈ ਕਰਮ ਕਾਂਡਾਂ ਨਾਲ ਫਾਰਮੈਲਿਟੀਆਂ ਨਾਲ ਨਹੀਂ ਉਹਦੀਆਂ ਸ਼ਰਤਾਂ ਪੂਰੀਆਂ ਕਰੋ ਲਓ ਸੁਣੋ
ਮਾਥੇ ਤਿਲ ਕੋ ਹੱਥ ਮਾਲਾ ਬਾਨਾ ਲੋਗਨ ਰਾਮ ਖਿਲਾਉਣਾ ਜਾਣਾ
ਖੇਡ ਸਮਝ ਲਿਆ ਕਹਿੰਦੇ ਲੋਕਾਂ ਨੇ ਰੱਬ ਖੇਡ ਹੀ ਹੈ ਕੋਈ ਸਾਰੇ ਦੁਨੀਆਂ ਦੇ ਪੁੱਠੇ ਕੰਮ ਕਰਦਾ ਸਵੇਰੇ ਨਾ ਆਇਆ ਜੀ ਸਵੇਰੇ ਗੁਰਦੁਆਰੇ ਜਾ ਆਇਆ ਜੀ ਚੱਲੀ ਜਾਂਦਾ ਨਾਲ ਨਾਲ ਆ ਵੀ ਕਰੀ ਜਾਂਦਾ ਆ ਵੀ ਕਰੀ ਜਾਂਦਾ ਦੋਵੇਂ ਕੰਮ ਹੀ ਕਰੀ ਜਾਂਦਾ ਏਦਾਂ ਨਹੀਂ ਖਿਡਾਉਣਾ ਨਹੀਂ ਕੋਈ ਹੈ ਨੀ ਆਪਣੇ ਪਿੰਡਾਂ ਵਿੱਚ ਬੰਦੇ ਰਾਤ ਨੂੰ ਪੀਤੀ ਹੈ ਰੱਜ ਕੇ ਸਵੇਰੇ ਨਹਾ ਨੂ ਕੇ ਗੁਰਦੁਆਰੇ ਵੀ ਮੱਥਾ ਟੇਕ ਆਏ ਉੱਥੇ ਦੇ ਦਿਓ ਦਸ ਰੁਪਈਏ ਅਗਲਾ ਅਨਾਊਂਸਮੈਂਟ ਉਹਦੀ ਕਰ ਦਿੰਦਾ ਵੀ ਭਾਈ ਸਾਹਿਬ ਫਲਾਣੇ ਸਰਦਾਰ ਸਾਹਿਬ ਬੜੇ ਗੁਰਸਿੱਖ ਪਰਿਵਾਰ ਹੈ ਜੀ ਤੇ ਮੁੜ ਕੇ ਕਾਰਡ ਦੇ ਤੇ ਲਿਖ ਹੀ ਦੇਣਾ ਵੀ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ ਸਿੱਧੇ ਹੀ ਦਰਗਾਹ ਦੀ ਟਿਕਟ ਮਿਲ ਜਾਂਦੀ ਹੈ ਕਹਿਣਾ ਹੀ ਹੈ ਮਿੰਟੋ ਮਿੰਟ ਹੀ ਬੜਾ ਸੌਖਾ ਕੰਮ ਹੈ ਫਾਰਮੈਲਿਟੀ ਹੈ ਸਿਰਫ ਕਰਮ ਕਾਂਡ ਹੈ ਤੇ ਭਗਤ ਕਬੀਰ ਸਾਹਿਬ ਕਹਿੰਦੇ ਹੈ ਮੈਂ ਇਹ ਕਰਮ ਕਾਂਡ ਨਹੀਂ ਕਰਦਾ ਮਾਥੇ ਤਿਲਕ ਹੱਥ ਮਾਲਾ ਬਾਨਾ ਕਹਿੰਦੇ ਲੋਕੀ ਇਹ ਕਰਕੇ ਕਹਿੰਦੇ ਹੈ ਰੱਬ ਮਿਲ ਜੂ ਕਹਿੰਦੇ ਲੈ ਲੋਗਨ ਰਾਮ ਲੈ ਖਲਾਉਣਾ ਹੀ ਸਮਝਦੇ ਆ ਕਹਿੰਦੇ ਖੇਡ ਹੈ ਕੋਈ ਖੇਡ ਸਮਝਦੇ ਹੈ ਲੋ ਪੜੋ
ਲੋਕਾਂ ਨੇ ਰਾਮ ਨੂੰ ਲੋਕਾਂ ਨੇ ਰਾਮ ਨੂੰ ਖਲਾਉਣਾ ਜਾਣਿਆ ਲੋਕਾਂ ਨੇ ਰਾਮ ਨੂੰ ਖਲਾਉਣਾ ਜਾਣਿਆ ਜਗ ਨੂੰ ਖਲਾਉਂਦਾ ਜਾਣਿਆ ਲੋਕਾਂ ਨੇ ਰਾਮ ਨੂੰ ਖਲਾਉਂਦਾ ਜਾਣਿਆ ਲੋਕਾਂ ਨੇ ਰਾਮ ਨੂੰ ਖਲਾਉਂਦਾ ਜਾਣਿਆ ਬੜੋ ਲੋਕਾਂ ਨੇ ਰਾਮ ਨੂੰ ਖਲਾਉਂਦਾ ਜਾਣਿਆ ਲੋਕਾਂ ਨੇ ਰਾਮ ਗੁਰਦੁਆਰੇ ਜਾਂਦਾ ਸੀ ਗੁਰਦੁਆਰੇ ਰਹਿੰਦਾ ਸੀ ਇਹਨੂੰ ਇੰਨੀਆਂ ਬਿਮਾਰੀਆਂ ਕਿਉਂ ਲੱਗ ਗਈਆਂ ਸ਼ੱਕ ਤੇ ਹੁੰਦਾ ਹੀ ਹੈ ਦਿਮਾਗ ਚ ਬੰਦੇ ਤੇ ਆ ਹੀ ਜਾਂਦਾ ਇਲਾਕੇ ਦੇ ਵਿੱਚ ਬਾਬੇ ਬਥੇਰੇ ਹੋਣਗੇ ਵਾਜਾਂ ਮਾਰਦੇ ਕਹਿੰਦੇ ਆਜੋ ਭਾਈ ਬਾਬਾ ਜੀ ਕਿਰਪਾ ਕਰ ਦੇਣਗੇ ਆਜੋ ਜੀ ਏਦਾਂ ਤੇ ਫਿਰ ਬੰਦਾ ਸੋਚਦਾ ਵੀ ਇਹ ਆਪ ਤੇ ਸ਼ੂਗਰ ਦਾ ਮਰੀਜ਼ ਹੈ ਫਿਰ ਪਤਾ ਕਈ ਕੀ ਕਹਿਣਗੇ ਬਾਬਾ ਜੀ ਨੇ ਕਿਸੇ ਦੀ ਸ਼ੂਗਰ ਆਪ ਲੈ ਲਈ ਸੀ ਬਿਮਾਰੀ ਕਿਸੇ ਦੀ ਸੀ ਲੈ ਇਹਨੇ ਲਈ ਸੀ ਜਿਹੜੇ ਹਿਸਾਬ ਨਾਲ ਇਹਦੇ ਕੋਲ ਬੰਦੇ ਆਉਂਦੇ ਹੈ ਹੁਣ ਤੇ ਕਚੂੰਬਰ ਨਿਕਲ ਜਾਂਦਾ ਦੋ ਚਾਰ ਸੌ ਨੂੰ ਰੋਜ਼ ਮਿਲਦਾ ਪੈਂਤੀ ਬਿਮਾਰੀਆਂ ਅਗਲਾ ਦੱਸਦਾ ਆ ਕੇ ਹੁਣ ਤੇ ਮਰਿਆ ਹੁੰਦਾ ਹੈ ਇਹ ਝੂਠ ਬੋਲਦੇ ਆ ਸਿੱਧਾ ਨਹੀਂ ਦੱਸਦੇ ਮੈਂ ਸ਼ਰਤ ਨਹੀਂ ਪੂਰੀ ਕਰ ਸਕਿਆ ਮਿੱਠਾ ਖਾਂਦਾ ਸੀ ਜ਼ਿਆਦਾ ਸ਼ੌਂਕ ਸੀ ਮਿੱਠੇ ਦਾ ਤਰ੍ਹਾਂ ਤਰ੍ਹਾਂ ਦੇ ਖਾਣੇ ਖਾਂਦੇ ਰਹੇ ਸੈਰ ਅਸੀਂ ਕਰਦੇ ਨਹੀਂ ਸੀ ਤਾਂ ਕਰਕੇ 3600 ਰੋਗ ਸਾਨੂੰ ਲੱਗੇ ਆ ਸਿੱਧਾ ਨਹੀਂ ਦੱਸਦੇ ਫਿਰ ਕਹਿਣਗੇ ਇੱਥੇ ਹੀ ਭੋਗ ਲੈਣਗੇ ਸਾਰਾ ਇਹੋ ਜਿਹਾ ਕੁਝ ਬਣਾ ਬਣਾ ਕੇ ਅਸੀਂ ਗੱਲਾਂ ਕਰਦੇ ਹਾਂ ਪਰ ਨਹੀਂ ਵੀਰੋ ਮੇਰਿਓ ਐਸਾ ਹੁੰਦਾ ਹੀ ਨਹੀਂ ਕੁਦਰਤ ਵਿੱਚ ਕੋਈ ਏਦਾਂ ਦਾ ਵਿਧਾਨ ਨਹੀਂ ਉਹਦੇ ਲਈ ਸਭ ਬਰਾਬਰ ਨੇ ਜਿੱਥੇ ਮਰਜ਼ੀ ਤੂੰ ਵਿੱਚ ਵੜ ਜਾ ਗੰਗਾ ਦੇ ਜਾ ਕੇ ਪਾਣੀ ਦੇ ਵਿੱਚ ਘਰ ਬਣਾ ਲਾ ਜਾ ਕੰਢੇ ਦੇ ਰਹਿ ਕਬੀਰ ਗੰਗਾ ਤੀਰ ਜੋ ਘਰ ਘਰ ਹੈ ਗੰਗਾ ਦੇ ਕਿਨਾਰੇ ਘਰ ਬਣਾ ਜਾ ਤੀਰਥ ਸਥਾਨ ਦੇ ਉੱਤੇ ਪੱਕਾ ਹੀ ਰਹਿਣ ਲੱਗ ਜਾ ਪੀਵੈ ਨਿਰਮਲ ਨੀਰ ਬਿਨ ਹਰ ਭਗਤ ਨਾ ਮੁਕਤ ਹੋਏ ਇਉਂ ਕਹਿ ਰਮੇ
ਕਬੀਰ
ਉੱਥੇ ਨੀ ਇਹ ਗੱਲ ਹੈ ਉਹ ਤੇ ਸਮਝਣਾ ਪੈਣਾ ਸਾਨੂੰ ਜਦੋਂ ਮਨ ਨਿਰਮਲ ਹੋ ਗਿਆ ਅਸੀਂ ਸਿੱਧੇ ਹੋ ਗਏ ਜਦੋਂ ਸੁੱਧੇ ਸੁੱਧੇ ਰੇਗ ਚੱਲੋ ਤੁਮ ਸਿੱਧਾ ਹੋ ਕੇ ਜੇ ਤੁਰਿਆ ਰਹੇਗਾ ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ ਲੋਕੀ ਕਹਿੰਦੇ ਪਵਿੱਤਰ ਹੈ ਜੀ ਗੰਗਾ ਦਾ ਪਾਣੀ ਅਸੀਂ ਤੇ ਪਵਿੱਤਰ ਆਪ ਹੀ ਹੋ ਗਏ ਜਦੋਂ ਕੰਮ ਸਿੱਧੇ ਕਰਦੇ ਹਾਂ ਸਰੀਰ ਪਵਿੱਤਰ ਹੋ ਗਿਆ ਕਾਇਆ ਮੇਰੀ ਠੀਕ ਹੈ ਸਾਰੇ ਕੰਮ ਆਪਣੇ ਸਹੀ ਕਰਦੇ ਆ ਗਲਤ ਕੰਮ ਕੋਈ ਨੀ ਕਰਦੇ ਫਿਰ ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ ਓਏ ਜਿਹਨੂੰ ਰੱਬ ਨੂੰ ਤੂੰ ਲੱਭਦਾ ਫਿਰਦਾ ਮੈਨੂੰ ਲੱਗਦਾ ਮੈਨੂੰ ਲੱਭਦਾ ਫਿਰਦਾ ਆਖੋ ਸਤਿਨਾਮ ਕੈਸਾ ਕੌਨਫੀਡੈਂਸ ਹੈ ਬੰਦੇ ਦੇ ਮੂੰਹ ਦੇ ਉੱਤੇ ਜਿਹੜਾ ਕਹਿੰਦਾ ਰੱਬ ਕਿਤੇ ਲੱਭਦਾ ਮੈਂ ਰੱਬ ਖੁਸ਼ ਕਰਦਾ ਫਿਰਦਾ ਮੈਂ ਰੱਬ ਨੂੰ ਮਨਾਉਂਦਾ ਫਿਰਦਾ ਕਬੀਰ ਜੀ ਦਾ ਕੌਨਫੀਡੈਂਸ ਵੇਖ ਕਹਿੰਦੇ ਗਲਤ ਕੰਮ ਨਹੀਂ ਕੋਈ ਕਰਦੇ, ਠੀਕ ਠਾਕ ਆ, ਸਿੱਧੇ ਆ, ਕਾਇਮ ਆ, ਕਾਇਮ ਆ, ਗਲਤ ਕੰਮ ਹੀ ਨਹੀਂ ਕਰਦੇ ਕੋਈ। ਤੇ ਜਿਹੜੇ ਰੱਬ ਨੂੰ ਤੂੰ ਲੱਭਦਾ ਫਿਰਦਾ, ਮੈਨੂੰ ਲੱਗਦਾ ਉਹ ਮੈਨੂੰ ਲੱਭਦਾ ਫਿਰਦਾ, ਮੈਨੂੰ ਐਂ ਲੱਗਦਾ ਵੀ ਮੇਰੇ ਪਿੱਛੇ ਪਿੱਛੇ ਫਿਰਦਾ ਤੇਰੇ ਵਾਲਾ ਰੱਬ ਜਿਹਨੂੰ ਤੂੰ ਲੱਭਣ ਜਾਂਦਾ। ਮੇਰੇ ਵੀਰੋ, ਬੰਦਾ ਸਹੀ ਚੱਲੇ ਤੇ ਡਾਕਟਰ ਮਗਰ ਮਗਰ ਨਹੀਂ ਫਿਰੂ ਵੀ ਠੀਕ ਰਹਿੰਦਾ ਕਿਵੇਂ ਆ ਤੂੰ, ਡਾਕਟਰ ਲੱਭਣ ਜਾਊਗੇ ਡਾਕਟਰ ਤੈਨੂੰ ਲੱਭਦਾ ਫਿਰ, ਇਹ ਐ ਹੈ। ਕਬੀਰ ਜੀ ਕਹਿੰਦੇ ਕਿਹੜੇ ਰੱਬ ਦੀਆਂ ਗੱਲਾਂ ਕਰਦਾ, ਤੇਰਾ ਰੱਬ ਤੇ ਮੇਰੇ ਮਗਰ ਮਗਰ ਫਿਰਦਾ ਜਦੋਂ ਗਲਤੀ ਨਹੀਂ ਕੀਤਾ ਕੁਛ। ਹੁਣ ਅਗਲੇ ਐਂ ਡਰਾਉਂਦੇ ਆ ਨਾ ਵੀ ਰੱਬ ਐਂ ਕਰ ਦੂ, ਰੱਬ ਐਂ ਕਰ ਦੂ। ਤੁਸੀਂ ਕਹੋ ਨਾ ਕਿ ਯਾਰ ਬੱਚੇ ਪਾਲਦੇ ਆ, ਜ਼ਿੰਮੇਵਾਰੀ ਨਿਭਾਉਂਦੇ ਆ, ਸਿਹਤ ਦਾ ਧਿਆਨ ਰੱਖਦੇ ਆ, ਦਾਣੇ ਮੁੱਕਣ ਨਹੀਂ ਦੇਈਦੇ, ਭਾਵੇਂ ਦਿਹਾੜੀ ਕਰਨੀ ਪਈ ਦਿਹਾੜੀ ਕੀਤੀ ਹੈ, ਨੌਕਰੀ ਭਾਵੇਂ ਕਰਨੀ ਪਈ ਛੋਟੀ ਮੋਟੀ ਨੌਕਰੀ ਕੀਤੀ ਹੈ, ਰੇਹੜੀ ਤੱਕ ਮੈਂ ਲਾ ਲਈ, ਫਰੂਟ ਦੀ ਰੇਹੜੀ ਲਾ ਕੇ ਬਹਿ ਗਿਆ, ਮੈਂ ਜੂਸ ਦੀ ਰੇਹੜੀ ਲਾ ਕੇ ਬਹਿ ਗਿਆ, ਛੋਟੇ ਤੋਂ ਛੋਟਾ ਕੰਮ ਕੀਤਾ, ਧੋਖਾ ਕਿਸੇ ਨੂੰ ਦਿੱਤਾ ਨੀ, ਬੇਈਮਾਨੀ ਕਿਸੇ ਨਾਲ ਕੀਤੀ ਨੀ, ਤੇਰਾ ਰੱਬ ਕਹਿ ਕੀ ਰਹੂ ਮੈਨੂੰ ਫਿਰ ਜਦੋਂ ਗਲਤ ਕੰਮ ਹੀ ਨੀ ਕੀਤਾ ਕੋਈ। ਇਹ ਕੌਨਫੀਡੈਂਸ ਹੈ, ਕਹੂ ਕੀ ਸਾਨੂੰ ਵੀ ਤੂੰ ਬੱਚੇ ਪਾਲਦਾ ਸੀ ਆਪਦੇ, ਜੇ ਹੋਇਆ ਤੇ ਕੀ ਕਹੂ, ਉਹ ਕਹੂ ਵੀ ਨਿਆਣਿਆਂ ਦਾ ਕੰਮ ਛੱਡ ਕੇ ਤੈਂ ਮੈਨੂੰ ਨੀ ਨਾ ਚੱਪਿਆ, ਸਵੇਰੇ ਦੋ ਘੰਟੇ ਬਹਿੰਦਾ ਹੀ ਨਹੀਂ ਸੀ ਤੂੰ ਮੇਰੇ ਨਾਲ ਲੜੂ ਇਸ ਗੱਲ ਕਰਕੇ, ਐ ਨਹੀਂ ਹੋਣਾ। ਉਹ ਜਿਹੜੀ ਜ਼ਿੰਮੇਵਾਰੀ ਆਪਣੀ ਡਿਊਟੀ ਨਿਭਾਓਗੇ, ਫਰਜ਼ ਨਿਭਾਓਗੇ ਨਾ, ਤੇ ਸਿੱਧੇ ਸਿੱਧੇ ਜੇ ਤੁਰਦੇ ਰਹੇ, ਗਲਤ ਕੰਮ ਕੀਤਾ ਹੀ ਕੋਈ ਨਾ, ਤੇ ਉਹ ਤੇ ਸਾਡੇ ਮਗਰ ਫਿਰਦਾ। ਕਹਿੰਦੇ ਕਬੀਰ ਮਨ ਨਿਰਮਲ ਪਿਆ, ਪੜੋ ਜੈਸਾ ਗੰਗਾ ਨੀਰ। ਕਹਿੰਦੇ ਗੰਗਾ ਦਾ ਨੀਰ ਪਵਿੱਤਰ ਹੈ, ਕਹਿੰਦੇ ਮੈਂ ਆਪਣੇ ਆਪ ਨੂੰ ਠੀਕ ਕਰ ਲਿਆ, ਪਵਿੱਤਰ ਕਰ ਲਿਆ, ਗਲਤ ਕੰਮ ਸਾਰੇ ਛੱਡਤੇ, ਤੇ ਤੂੰ ਰੱਬ ਲੱਭਣ ਤੁਰਿਆ ਫਿਰਦਾ, ਮੈਨੂੰ ਲੱਗਦਾ ਤੇਰੇ ਵਾਲਾ ਰੱਬ ਮੈਨੂੰ ਲੱਭਦਾ ਫਿਰਦਾ। ਸੁਣੋ
ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀ, ਪਾਛੇ ਨਾ ਗੋਹਰ ਫਿਰੇ ਕਹਿਤ ਕਬੀਰ ਕਬੀਰ।
ਉਹ ਤੇ ਮੇਰੇ ਮਗਰ ਮਗਰ ਫਿਰਦਾ, ਬਸ ਸਿੱਧੇ ਹੋ ਕੇ ਜਦੋਂ ਕੰਮ ਕਰਾਂਗੇ ਫਿਰ ਡਰਨ ਘਬਰਾਉਣ ਦੀ ਲੋੜ ਨਹੀਂ। ਸਾਡੇ ਵਾਲਿਆਂ ਨੇ ਡਰਾਬਾ ਪਾਇਆ ਵੀ ਜਿੰਨਾ ਮਰਜ਼ੀ ਘਰ ਦੇ ਕਰ ਲੈ, ਇਹ ਤੇ ਕਹਿੰਦੇ ਇਹਦੇ ਕਿਸੇ ਕੰਮ ਹੀ ਨਹੀਂ ਆਉਂਦੇ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਇਹ ਨਹੀਂ ਤੇਰੇ ਆਉਂਦੇ। ਹੁਣ ਬੰਦੇ ਚੰਗੇ ਭਲੇ ਵੀ ਕਈ ਐ ਸਿਰ ਫੜ ਕੇ ਬਹਿ ਜਾਣਗੇ, ਅਸੀਂ ਤੇ ਗ੍ਰਿਸ਼ਤੀ ਬੰਦੇ, ਪਾਪੀ ਬੰਦੇ, ਅਸੀਂ ਕਿੱਥੇ ਨਾਮ, ਅਸੀਂ ਪਾਪੀ ਆ। ਉਹ ਆਪਣੇ ਆਪ ਨੂੰ ਐਵੇਂ ਡਰੀ ਜਾਂਦੇ, ਆਪਣੇ ਆਪ ਚ ਘਬਰਾਏ ਹੋਏ ਆ। ਨਹੀਂ ਭਾਈ, ਤੂੰ ਜੋ ਕਰਦਾ ਤੇਰੀ ਜ਼ਿੰਮੇਵਾਰੀ ਨਿਭਾਈ ਚੱਲ, ਇਹੀ ਤੇਰਾ ਧਰਮ ਹੈ, ਤੇਰਾ ਕਰਮ ਤੇਰਾ ਧਰਮ ਹੈ, ਤੇਰਾ ਫਰਜ਼ ਨਿਭਾਉਣਾ ਤੇਰਾ ਧਰਮ ਹੈ। ਸਾਡੇ ਵਾਲੇ ਕਹਿੰਦੇ ਆ ਬੰਦੇ ਨੇ ਧਰਮ ਛੱਡਤਾ, ਪਰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਆ ਜੇ ਫਰਜ਼ ਛੱਡਤਾ ਤੇ ਧਰਮ ਫੇਰ ਛੱਡਦਾ। ਖੱਤਰੀਆਂ ਤਾਂ ਧਰਮ ਛੋੜਿਆ, ਮਲੇਸ਼ ਭਾਖਿਆ ਗਈ। ਕਹਿੰਦੇ ਖੱਤਰੀਆਂ ਨੇ ਜਦੋਂ ਜ਼ਿੰਮੇਵਾਰੀ ਛੱਡਤੀ, ਆਪਣੀ ਫਰਜ਼ ਨਿਭਾਉਣਾ ਛੱਡਤਾ, ਗੁਰੂ ਨਾਨਕ ਪਾਤਸ਼ਾਹ ਕਹਿੰਦੇ ਖੱਤਰੀਆਂ ਨੇ ਧਰਮ ਛੱਡਤਾ। ਗੁਰੂ ਨਾਨਕ ਪਾਤਸ਼ਾਹ ਜ਼ਿੰਮੇਵਾਰੀ ਛੱਡਣ ਨੂੰ ਧਰਮ ਛੱਡਣਾ ਕਹਿੰਦੇ ਆ, ਆਪਣੇ ਫਰਜ਼ ਨੂੰ ਛੱਡਣਾ ਧਰਮ ਨੂੰ ਛੱਡਣਾ ਗੁਰੂ ਨਾਨਕ ਪਾਤਸ਼ਾਹ ਕਹਿੰਦੇ। ਤਾਂ ਕਰਕੇ ਜ਼ਿੰਮੇਵਾਰੀਆਂ ਨਿਭਾਉਣੀਆਂ, ਫਰਜ਼ ਨਿਭਾਉਣੇ। ਆਪਾਂ ਗੱਲ ਕਰਦੇ ਹਾਂ ਬਾਅਦ ਵਿੱਚ, ਪੰਜ ਪਿਆਰਿਆਂ ਨੇ ਸਟੇਜ ਤੇ ਆਉਣਾ, ਜਿਨ੍ਹਾਂ ਨੇ ਅੰਮ੍ਰਿਤ ਛਕਿਆ, ਸੰਗਤ ਨੇ ਆਪਣੀ ਆਪਣੀ ਜਗ੍ਹਾ ਬੈਠੇ ਰਹਿਣਾ, ਹਿਲ ਜੁਲ ਨਾ ਕਰਿਓ, ਬਿਲਕੁਲ ਟਿਕਾ ਬਣਾ ਕੇ ਰੱਖਿਓ। ਜਿਨ੍ਹਾਂ ਨੇ ਦਾਖਲਾ ਲਿਆ ਜੀ ਆਇਆਂ ਨੂੰ, ਅਮਰ ਛਕਣ ਵਾਲਿਆਂ ਨੂੰ, ਸਾਰੀ ਸੰਗਤ ਨੂੰ ਬੇਨਤੀ ਹੈ ਵੀ ਹਿਲਿਓ ਨਾ, ਆਪਣੀ ਆਪਣੀ ਜਗ੍ਹਾ ਬੈਠੇ ਰਹੋ। ਬਸ ਦੋ ਕੁ ਮਿੰਟ ਲੱਗਣੇ ਪੰਜ ਪਿਆਰਾਂ ਨੂੰ ਆਉਣ ਤੇ, ਫਿਰ ਆਪਾਂ ਗੱਲ ਅੱਗੇ ਸ਼ੁਰੂ ਕਰਦੇ ਹਾਂ। ਸਵਾ ਕੁ ਨੌ ਹੋਏ ਆ ਤੇ ਕਾਲ ਨਾ ਕਰਿਓ ਕੋਈ ਵੀ, ਦਸ ਕੁ ਵਜਦੇ ਨੂੰ ਆਪਾਂ ਸਮਾਪਤੀ ਕਰ ਦਿਆਂਗੇ, ਪਰ ਟਕਾ ਰੱਖੋਗੇ ਤਾਂ ਹਾਜ਼ਰੀ ਬਿਲਕੁਲ ਟਕਾ ਨਾਲ ਭਰਿਓ। ਆ ਥੋੜੀਆਂ ਜਿਹੀਆਂ ਬੇਨਤੀਆਂ ਕਰਨੀਆਂ, ਧਿਆਨ ਨਾਲ ਸਮਝਣ ਦੀ ਖੇਚਲ ਕਰਿਓ।
ਜੀ ਆਇਆ ਨੂੰ, 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 ਮੇਰੇ ਕਲਗੀ ਧਰਦੇ ਜਾਇਆ ਨੂੰ, ਮੇਰੇ ਕਲਗੀ ਧਰਦੇ ਜਾਇਆ ਨੂੰ, ਜੀ ਆਇਆ ਨੂੰ, ਜੀ ਆਇਆ ਨੂੰ, ਜੀ ਆਇਆ ਨੂੰ, ਜੀ ਆਇਆ ਜਾਇਆ ਨੂੰ, ਜੀ ਆਇਆ ਨੂੰ, ਜੀ ਆਇਆ ਨੂੰ, ਜੀ ਆਇਆ ਨੂੰ, ਜੀ
ਜਿਨ੍ਹਾਂ ਨੂੰ ਚਾਹੇ ਸੰਗਿਓ ਨਾ, ਜਦੋਂ ਜਕਾਰਾ ਲੱਗੇ ਬਾਹਾਂ ਖੜੀਆਂ ਰੱਖਿਓ, ਅੱਧਾ ਕੁ ਮਿੰਟ ਕਿਰਪਾ ਕਰਿਓ ਸਾਥ ਦਿਓ ਵੀਰੋ, ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ, ਨਿਸ਼ਾਨ ਸੱਜ ਦੇ ਦੀਵਾਨ ਬੋਲੇ ਸੋ ਨਿਹਾਲ,
ਸ੍ਰੀ ਅਕਾਲ,
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 ਬੋਲੇ ਸੋ ਨਿਹਾਲ, ਪੜ੍ਹਾਈ ਪੜ੍ਹੋ, ਜਿੰਨੇ ਮਜ਼ਬੂਤ ਹੋ ਸਕੋ ਗੁਰਬਾਣੀ ਦਾ ਗਿਆਨ ਲੈ ਕੇ, ਸਮਝ ਲੈ ਕੇ ਆਪਣੇ ਆਪ ਨੂੰ ਤਕੜੇ ਕਰੀਏ। ਦੁੱਖ ਸੁੱਖ ਆਏ ਹੈ ਤੇ ਆਉਂਦੇ ਜਾਂਦੇ ਰਹਿਣਗੇ। ਜਿਹਨੂੰ ਸਰੀਰ ਮਿਲਿਆ ਉਹਨੂੰ ਦੁੱਖ ਸੁੱਖ ਤੇ ਮਿਲਦੇ ਰਹਿਣੇ ਆ। ਬਿਮਾਰੀ ਠਮਾਰੀ ਦੁੱਖ ਸੁੱਖ ਜ਼ਿੰਦਗੀ ਵਿੱਚ ਚੱਲਦਾ ਰਹਿੰਦਾ। ਤਕੜੇ ਹੋ ਕੇ ਇਹਦੇ ਨਾਲ ਨਜਿੱਠਣਾ ਕਿੱਦਾਂ ਇਹ ਗੁਰਬਾਣੀ ਤੋਂ ਸਿੱਖੋ। ਜ਼ਿੰਦਗੀ ਵਿੱਚ ਜਿੰਨੀਆਂ ਚੁਣੌਤੀਆਂ ਹੁੰਦੀਆਂ ਨਾ, ਚੁਣੌਤੀਆਂ, ਓਨਾ ਹੀ ਬੰਦਾ ਤਕੜਾ ਹੁੰਦਾ। ਰੱਬ ਏਦਾਂ ਨਹੀਂ ਕੋਈ ਬੰਦਾ, ਪਰ ਕਹਿੰਦੇ ਇੱਕ ਨਾਲ ਬੰਦਾ ਰੱਬ ਕੋਲ ਗਿਆ, ਕਹਿੰਦਾ ਤੈਨੂੰ ਦੁਨੀਆਂ ਚਲਾਉਣ ਦੀ ਜਾਚ ਨਹੀਂ, ਕਹਿੰਦਾ ਮੈਨੂੰ ਦੇ ਨਾ ਤੂੰ ਜੇ ਕਿਤੇ 6 ਮਹੀਨੇ ਤੇ ਮੈਂ ਤੇ ਸਿੱਧਾ ਕਰ ਦਿਆਂ ਸਾਰਾ ਕੁਝ। ਰੱਬ ਕਹਿੰਦਾ ਕਿਵੇਂ ਕਰ ਦੇਗਾ? ਇਹ ਸਮਝਾਉਣ ਲਈ ਹੈ ਵੀ ਏਦਾਂ ਨਹੀਂ ਵੀ ਕਿਤੇ ਰੱਬ ਬੈਠਾ ਹੈ, ਆਹ ਸਾਰਾ ਕੁਝ ਪਰਮਾਤਮਾ ਤੋਂ ਮੰਨਦੇ ਹੋਰ ਤਰ੍ਹਾਂ ਆ। ਹੁਣ ਉਹ ਕਹਿੰਦਾ ਵੀ ਜੇ ਮੈਨੂੰ ਦੇ ਦੇਵੇ ਡਰਾਈਵ ਮੈਂ ਕਰਾਂ, ਕਹਿੰਦੇ ਤੂੰ ਬਹਿ ਜਾ ਡਰਾਈਵਰ ਵਾਲੀ ਸੀਟ ਤੇ, ਚਲਾ ਕਿਵੇਂ ਚਲਾਏਗਾ? ਕਹਿੰਦਾ ਜਦੋਂ ਪੌਣੇ ਹੁੰਦੇ ਨੇ ਗੜੇ ਬਰਸਾਤ ਦੀ ਲੋੜ ਆ ਉਦੋਂ ਪਾਉਂਦਾ ਨੀ, ਜਦੋਂ ਨਹੀਂ ਲੋੜ ਹੁੰਦੀ ਉਦੋਂ ਹਵਾ ਵਾ ਚਲਾ ਦਿੰਦਾ। ਕਹਿੰਦੇ ਸਹੀ ਟਾਈਮ ਤੇ ਕਰ ਦਿਆ ਕਰੇ ਸਾਰਾ ਕੁਝ ਸਹੀ ਚੱਲੇ, ਕਹਿੰਦੇ ਤੂੰ ਕਰ ਲੈ। ਉਹਨੇ ਤੇ ਸਾਰਾ ਕੁਝ ਹੀ ਆਪਣੇ ਹਿਸਾਬ ਨਾਲ ਕਰ ਲਿਆ, ਜਦੋਂ ਹਵਾਵਾਂ ਚਲਾਉਣੀਆਂ ਉਹਨੇ ਚਲਾਈਆਂ ਹੀ ਨਹੀਂ। ਕਹਿੰਦਾ ਨਾ, ਲੋੜ ਨਹੀਂ, ਫਸਲ ਪੱਕੀ ਪਈ ਹੈ, ਫਸਲ ਆਉਣ ਵਾਲੀ ਹੈ, ਸਹੀ ਟਾਈਮ ਤੇ ਮੀਂਹ ਪਾਇਆ, ਸਹੀ ਟਾਈਮ ਦੇ ਉੱਤੇ ਕੋਈ ਹਵਾਵਾਂ ਕੋਈ ਹੋਇਆ ਹੀ ਨਹੀਂ, ਕੋਈ ਤੂਫਾਨ ਆਇਆ ਹੀ ਨਹੀਂ, ਤੇ ਫਸਲਾਂ ਇੰਨੀਆਂ ਕਮਾਲ ਦੀਆਂ ਹੋਈਆਂ। ਕਹਿੰਦਾ ਲੈ ਆਹ ਵੇਖ ਰੱਬਾ, ਆਹ ਵੇਖ, ਕਹਿੰਦਾ ਏਦਾਂ ਚਲਾਈਦੀ ਹੈ ਦੁਨੀਆ। ਕਹਿੰਦੇ ਅੱਛਾ ਕਮਾਲ ਕਰਤੀ ਤੈਂ, ਫਸਲ ਹੀ ਬਾਹਲੀ ਵਧੀਆ। ਕਹਿੰਦੇ ਹਾਂ, ਨੇੜੇ ਗਏ, ਕਹਿੰਦੇ ਲਿਆ ਤੋੜ ਕੇ ਵੇਖਾਂ ਮਾੜਾ ਜਿਹਾ। ਉਹ ਜਦੋਂ ਏਦਾਂ ਭੋਰ ਕੇ ਵੇਖਿਆ, ਛਿਲਕੇ ਹੀ ਛਿਲਕੇ ਨੇ, ਵਿੱਚ ਦਾਣੇ ਹੈ ਹੀ ਨਹੀਂ। ਫਲ ਤੋੜ ਕੇ ਵੇਖਿਆ, ਵਿੱਚ ਰਸ ਹੈ ਹੀ ਨਹੀਂ। ਕਿਉਂ ਨਹੀਂ ਭਲਾ? ਕਿਉਂਕਿ ਦਰਖਤ ਵੀ ਨੇ ਨਾ ਜਿਹੜੇ ਫਲ, ਜਿਹੜੇ ਸਾਲ ਜ਼ਿਆਦਾ ਤੂਫਾਨ ਆਉਣਗੇ ਉਸ ਸਾਲ ਵਿੱਚ ਫਸਲ 'ਚ ਬੀਜ ਦਾਣਾ ਮੋਟਾ ਉਦੋਂ ਹੁੰਦਾ। ਅਜੀਰੀ ਲੱਗੀ ਹੈ ਨਾ, ਜਿੰਨੀ ਜ਼ਿਆਦਾ ਜ਼ੋਰ ਨਾਲ ਹਨੇਰੀਆਂ ਚੱਲਦੀਆਂ ਹੈ ਉਨੀ ਦਾਣੇ ਮੋਟੇ ਹੁੰਦੇ ਆ। ਜ਼ੋਰ ਲੱਗਦਾ, ਮਜ਼ਬੂਤ ਹੁੰਦਾ। ਜਿੰਨੀਆਂ ਹਨੇਰੀਆਂ, ਜਿੰਨੇ ਤੂਫਾਨ ਆਉਣੇ ਆ, ਉਨਾ ਹੀ ਉਹ ਫਸਲ ਨੇ ਆਪਣੇ ਆਪ ਨੂੰ ਤਕੜਾ ਕਰਨਾ ਹੈ। ਜਿਵੇਂ ਜਿੰਮ ਕਰਨ ਵਾਲੇ ਮੁੰਡੇ ਜਿੰਨਾ ਜ਼ੋਰ ਜਿੰਮ ਚ ਲਾਉਂਦੇ ਆ ਤੇ ਸਰੀਰ ਉਨਾ ਹੀ ਅਗਲੇ ਦਿਨ ਫੁੱਲ ਜਾਂਦਾ। ਕਹਿੰਦੇ ਹੁਣ ਆ, ਇਹ ਹੋਰ ਜ਼ੋਰ ਲਾਉਂਦੇ, ਕਹਿੰਦੇ ਹੁਣ ਆ, ਹੋਰ ਜ਼ੋਰ ਲਾਓ ਤੇ ਸਰੀਰ ਇੱਕ ਦਿਨ ਆ ਤਕੜਾ ਕਰ ਲੈਂਦਾ। ਹੁਣ ਆ ਦੇ ਬੋਡੀ ਉਦਾਂ ਹੀ ਬਣੀ ਜਾਂਦੀ ਹੈ। ਆਹ ਜਿਹੜੀਆਂ ਚੀਜ਼ਾਂ ਨੇ ਨਾ, ਜਿੰਨਾ ਇਹਨਾਂ ਨਾਲ ਦਰਖਤਾਂ ਨਾਲ ਧੱਕਾ ਹੁੰਦਾ ਉਨਾ ਹੀ ਫਲ ਜ਼ਿਆਦਾ ਦੇਣਗੇ। ਫਸਲਾਂ ਹੁੰਦੀਆਂ ਹੀ ਉਦੋਂ ਨੇ। ਉਹ ਕਹਿੰਦੇ ਤੈਂ ਸੰਘਰਸ਼ ਖਤਮ ਕਰਤਾ, ਫਸਲਾਂ ਨੂੰ ਸੰਘਰਸ਼ ਨਹੀਂ ਕਰਨਾ ਪਿਆ, ਦਰਖਤਾਂ ਨੂੰ ਸੰਘਰਸ਼ ਨਹੀਂ ਕਰਨਾ ਪਿਆ। ਜਦੋਂ ਸੰਘਰਸ਼ ਨਹੀਂ ਰਹਿੰਦਾ ਤੇ ਰਸ ਵੀ ਨਹੀਂ ਰਹਿੰਦਾ। ਸੰਘਰਸ਼ ਚ ਰਸ ਆ, ਰਸ ਹੁਣ ਵੇਖੋ ਨਿਆਣਿਓ, ਪਾਸ ਕਰਨਾ ਹੈ ਜਿੰਨਾ, ਜਿਹਨਾਂ ਨੇ ਪਾਸ ਹੋਣਾ ਹੈ, ਬੱਚੇ ਜਿੰਨੇ ਬੈਠੇ ਹੋ ਪਾਸ ਹੋਣਾ ਹੈ, ਪਾਸ ਹੋਣ ਦਾ ਰਸ ਲੈਣਾ ਹੈ ਤੇ ਪੜ੍ਹਾਈ ਵਾਲਾ ਸੰਘਰਸ਼ ਤੇ ਕਰਨਾ ਪਊ।
ਇਗਜ਼ਾਮ ਵਾਲਾ ਸੰਘਰਸ਼ ਕਰਨਾ ਪਊ ਤੇ ਆਪਾਂ ਇਹ ਕਰਦੇ ਹਾਂ ਕਿਸੇ ਬਾਬਾ ਜੀ ਕੋਲ ਚੱਲਦੇ ਹਾਂ ਨੌਜਵਾਨੋ ਬੱਚਿਓ ਦੱਸੋ ਜਵਾਬ ਦਿਓ ਵੀ ਇੱਕ ਬਾਬਾ ਜੀ ਨੇ ਉਹ ਤੇਰੀ ਜ਼ਿੰਦਗੀ ਚੋਂ ਪੇਪਰਾਂ ਦਾ ਦੁੱਖ ਕੱਢ ਦੇਣਗੇ ਇਗਜ਼ਾਮ ਦਾ ਦੁੱਖ ਕੱਢ ਦੇਣਗੇ ਤੇ ਚੱਲੀਏ ਅਰਦਾਸ ਕਰਾਈਏ ਪਰ ਇਹ ਚੇਤਾ ਰੱਖੀ ਫਿਰ ਪਾਸ ਵੀ ਨਹੀਂ ਹੋਣਾ ਫਿਰ ਰਸ ਵੀ ਕੋਈ ਨਹੀਂ ਰਹਿਣਾ ਜੇ ਪੇਪਰਾਂ ਦਾ ਦੁੱਖ ਨਾ ਹੋਇਆ ਤੇ ਪਾਸ ਹੋਣ ਦਾ ਸੁੱਖ ਵੀ ਨਹੀਂ ਮਿਲਣਾ ਤੇ ਪੇਪਰਾਂ ਵਾਲਾ ਦੁੱਖ ਚਾਹੀਦਾ ਕਿ ਨਹੀਂ ਚਾਹੀਦਾ ਗੱਜ ਕੇ ਸੰਘਰਸ਼ ਚਾਹੀਦਾ ਕਿ ਨਹੀਂ ਚਾਹੀਦਾ ਹੋਰ ਗੱਜ ਕੇ ਜ਼ਰੂਰੀ ਹੈ ਨਾ ਫਿਰ ਇਹ ਨਿਕੰਮੇ ਬੰਦੇ ਨਹੀਂ ਜਿਹੜੇ ਸਾਨੂੰ ਕਹਿੰਦੇ ਨੇ ਵੀ ਆ ਜਾ ਤੇਰਾ ਦੁੱਖ ਦੂਰ ਕਰਾਈਏ ਤੂੰ ਸੰਘਰਸ਼ ਨਾ ਕਰੇ ਵਿਪਤਾ ਤੇ ਤੈਨੂੰ ਤਕੜਾ ਕਰਦੀ ਹੈ ਇਹ ਥਿਊਰੀ ਕਿੱਥੋਂ ਆਈ ਹੈ ਸਿੱਖ ਧਰਮ ਵਿੱਚ ਇਹ ਸੋਚ ਕਦੋਂ ਤੋਂ ਆਈ ਹੈ ਵੀ ਦੁੱਖ ਨਹੀਂ ਆਉਣਾ ਚਾਹੀਦਾ ਇਹ ਜੀ ਆਓ ਜੀ ਤੁਹਾਡੇ ਦੁੱਖ ਦੂਰ ਕਰੀਏ ਆਹ ਕਰਾਰ ਅਰਦਾਸ ਤੇਰੀ ਬਿਮਾਰੀਆਂ ਠੀਕ ਕਰੀਏ ਇਹ ਕਦੋਂ ਆਇਆ ਸਾਡੇ ਗੁਰੂ ਸਾਹਿਬ ਵੇਲੇ ਏਦਾਂ ਸੀ ਦੁਨੀਆਂ ਦਾ ਕਿਹੜਾ ਦੁੱਖ ਹੈ ਜਿਹੜਾ ਉਹਨਾਂ ਤੇ ਆਇਆ ਨਹੀਂ ਹਾਂ ਆਏ ਬਹੁਤ ਹੈ ਅਗਲਿਆਂ ਨੇ ਮੰਨੇ ਨਹੀਂ ਕਈ ਨਿਆਣੇ ਪੇਪਰਾਂ ਨੂੰ ਕੁਛ ਨਹੀਂ ਜਾਣਦੇ ਇੰਨਾ ਵਧੀਆ ਪਾਠ ਪੜੇ ਹੁੰਦੇ ਆ ਮਿਹਨਤ ਕੀਤੀ ਹੁੰਦੀ ਹੈ ਕਹਿੰਦੇ ਆ ਜਾਣ ਭਾਵੇਂ ਚਾਰ ਵਾਲੀ ਪੇਪਰ ਕਰ ਲੈਣ ਸਾਨੂੰ ਡਰ ਹੀ ਨਹੀਂ ਲੱਗਦਾ ਪੜ੍ਹਾਈ ਪੂਰੀ ਹੈ ਐ ਯਾਦ ਹੈ ਸਾਰਾ ਕੁਛ ਡਰ ਲੱਗਦਾ ਕਿਤੇ ਨਿਕੰਮੇ ਡਰਦੇ ਆ ਨਿਕੰਮਿਆਂ ਦਾ ਕੰਮ ਹੈ ਜਦੋਂ ਕਹਿਣ ਵੀ ਪੇਪਰ ਲੈ ਤੈਨੂੰ ਪਰਚੀਆਂ ਫੜਾ ਦੂੰ ਇੱਕ ਪਰਚੀਆਂ ਵਾਲਾ ਧਰਮ ਹੈ ਇੱਕ ਉਹ ਹੈ ਵੀ ਮੈਂ ਪੜ੍ਹਿਆ ਹੋਇਆ ਮੈਂ ਆਪੇ ਕਰੂੰਗਾ ਇੱਕੋ ਧਰਮ ਹੈ ਆ ਜਿੰਨੇ ਨਕਲੀ ਤੁਰੇ ਫਿਰਦੇ ਆ ਜਿਹੜਾ ਸਾਡਾ ਢਾਂਚਾ ਧਰਮ ਦਾ ਇਹ ਪਰਚੀਆਂ ਵਾਲਾ ਧਰਮ ਹੈ ਵੀ ਆ ਜਾ ਤੈਨੂੰ ਆਪੇ ਹੀ ਹੋਜੂ ਆਪੇ ਹੀ ਹੋਜੂ ਆਪੇ ਹੀ ਠੀਕ ਹੋਜੂ ਉਹਦੇ ਨਾਲ ਫਿਰ ਤਰੱਕੀਆਂ ਵੀ ਨਹੀਂ ਹੁੰਦੀਆਂ ਬੰਦੇ ਵੀ ਤੇ ਨਿਕੰਮੇ ਆ ਅੱਜ ਸਾਡੇ ਏਦਾਂ ਥੋੜਾ ਵੀ ਮਜ਼ਬੂਤ ਹੋਏ ਆ ਮਜ਼ਬੂਤ ਕਿੱਥੇ ਹੈ ਸਾਡੇ ਮਨ ਮਾੜੀ ਜਿਹੀ ਕੋਈ ਵਿਪਤਾ ਪੈਂਦੀ ਹੈ ਕਿਰਪਾਨਾਂ ਵਾਲਿਆਂ ਨੂੰ ਵੀ ਉਵੇਂ ਰੋਂਦੇ ਵੇਖਦੇ ਹਾਂ ਦੂਜਾ ਵੀ ਉਵੇਂ ਰੋਂਦਾ ਇਹ ਅੰਮ੍ਰਿਤ ਛਕੀ ਫਿਰਦਾ ਹੈ ਦਾੜੀ ਰੱਖੀ ਹੈ ਪੱਗ ਇਹਨੇ ਬੰਨੀ ਹੈ ਚੀਕਾਂ ਦੋਵੇਂ ਇੱਕੋ ਜਿਹੀ ਮਾਰਦੇ ਹੈ ਤੇਰੀ ਕਿਰਪਾਨ ਤੇਰਾ ਗਾਤਰਾ ਤੇਰਾ ਸਾਰਾ ਕੁਝ ਸੋਹਣਾ ਉਦੋਂ ਲੱਗਣਾ ਹੈ ਜਦੋਂ ਨੀਂਹ ਵਿੱਚ ਖੜ ਕੇ ਵੀ ਕਵੇਂ ਵੀ ਚਿਣ ਦਿਓ ਨੀਂਹਾਂ 'ਚ ਜਿੱਥੇ ਚੰਨਾ ਸੀ ਕਾਇਮ ਖੜੇ ਉਦੋਂ ਲੱਗਣਾ ਵਧੀਆ ਉਦੋਂ ਸਾਡੇ ਗਾਤਰਿਆਂ ਕਿਰਪਾਨਾਂ ਦਾ ਸਾਡੇ ਗਿਆਨ ਦਾ ਤੇ ਪਤਾ ਹੀ ਉਦੋਂ ਲੱਗਣਾ ਸਾਡੀ ਥਿਊਰੀ ਸਾਡੀ ਸੋਚ ਸਾਡੀ ਵਿਚਾਰਧਾਰਾ ਪ੍ਰੈਕਟੀਕਲ ਹੈ ਬੰਦਾ ਕਾਇਮ ਕਿੱਦਾਂ ਕਰਨਾ ਹੈ ਇਹਨੂੰ ਇਹਨੂੰ ਪੇਪਰ ਦੇਣ ਲਈ ਤਕੜਾ ਕਰੀਏ ਇੱਕ ਇਹ ਸੋਚ ਹੈ ਇੱਕ ਇਹਨੂੰ ਪਰਚੀਆਂ ਦੇ ਕੇ ਪਾਸ ਕਰਾਈਏ ਵਧੀਆ ਕਿਹੜੀ ਹੈ ਬੋਲੋ ਪੇਪਰ ਦੇਣ ਲਈ ਤਕੜਾ ਕਰੀਏ ਵਧੀਆ ਸੋਚ ਇਗਜ਼ਾਮ ਦੇਣ ਲਈ ਤਕੜਾ ਕਰੀਏ ਦੁੱਖ ਸੁੱਖ ਆਏ ਨੇ ਤੇ ਆਉਂਦੇ ਜਾਂਦੇ ਰਹਿਣਗੇ ਤੈਂ ਕਿਹਦਾ ਲੜਨਾ ਉਹਦੇ ਨਾਲ ਇਹਦੇ ਬਾਰੇ ਗੱਲ ਕਰੀਏ ਮੈਂ ਤੁਹਾਨੂੰ ਕਹਿੰਦਾ ਗੁਰਬਾਣੀ ਇਹ ਸਮਝਾਉਂਦੀ ਹੈ ਵੀ ਦੁੱਖਾਂ ਨਾਲ ਮੁਕਾਬਲਾ ਕਿੱਦਾਂ ਕਰਨਾ ਹੈ ਸਾਡੇ ਗੁਰੂ ਸਾਹਿਬ ਤੁਹਾਨੂੰ ਪਰਚੀਆਂ ਵਾਲਾ ਧਰਮ ਨਹੀਂ ਦੇ ਰਹੇ ਅਸੀਂ ਪਾਸ ਕਰਾ ਦੇਣਗੇ ਕਹਿੰਦੇ ਨਹੀਂ ਤੈਂ ਸੰਘਰਸ਼ ਕਰਨਾ ਤੈਂ ਝੱਲਣਾ ਦੁੱਖ ਜੋ ਬੀਜੇਗਾ ਉਹ ਵੱਢੇਗਾ ਲੋੜੈ ਦਾਖ ਬਜੋਰੀਆਂ ਕਿੱਕਰ ਬੀਜੇ ਜੱਟ ਹੰਡੈ ਉਹਨ ਕਤਾਏ ਦਾ ਪਹਿੰਦਾ ਲੋੜੈ ਪੱਟ ਉਹ ਕਹਿੰਦੇ ਐ ਨਹੀਂ ਹੋਣਾ ਵੀ ਬੀਜ ਕੇ ਆਏਗਾ ਕਿੱਕਰ ਤੇ ਦਾਖਾਂ ਲੱਗ ਜਾਣਗੀਆਂ ਕਹਿੰਦੇ ਦਾਖਾਂ ਚਾਹੀਦੀਆਂ ਤੇ ਬੀਜ ਦਾਖਾਂ ਵਾਲਾ ਬੀਜ ਤੈਨੂੰ ਆਪ ਕਰਨਾ ਪੈਣਾ ਤੈਨੂੰ ਦਾਖਾਂ ਵਾਲਾ ਬੀਜ ਬੀਜਣਾ ਪੈਣਾ ਪਰ ਸਾਡੇ ਵਾਲੇ ਅੱਜ ਇਹ ਕਹਿੰਦੇ ਆ ਵੀ ਬੀਜ ਜੋ ਮਰਜ਼ੀ ਲਓ ਅਸੀਂ ਆਪੇ ਠੀਕ ਕਰ ਦਿਆਂਗੇ ਗੁਰਬਾਣੀ ਨਹੀਂ ਇਹ ਮੰਨਦੀ ਭਾਈ ਤਾਂ ਕਰਕੇ ਸੰਘਰਸ਼ੀ ਜੀਵਨ ਚਾਹੀਦਾ ਜੀਵਨ ਕਿੱਦਾਂ ਦਾ ਚਾਹੀਦਾ ਬੋਲੋ ਸੰਘਰਸ਼ੀ ਸੰਘਰਸ਼ੀ ਹੋਵੇ ਓਨਾ ਹੀ ਤਕੜੇ ਹੋਵੋਗੇ ਓਨਾ ਹੀ ਮਜ਼ਬੂਤ ਹੋਵੋ ਹੁਣ ਗੁਰੂ ਗੋਬਿੰਦ ਸਿੰਘ ਵਰਗੀ ਪਰਸਨੈਲਿਟੀ ਉਹਨਾਂ ਦੀ ਸ਼ਖਸੀਅਤ ਆਪੇ ਘੜੀ ਜਾਏਗੀ ਜਦੋਂ ਪੌਣੇ 9 ਸਾਲ ਦੀ ਉਮਰ ਵਿੱਚ ਪਿਤਾ ਦਾ ਸੀਸ ਵੇਖ ਲੈਣਗੇ ਉਦੋਂ ਬਾਅਦ ਕਿਹੜਾ ਦੁੱਖ ਹੈ ਜਿਹੜਾ ਦੁਖੀ ਕਰ ਦੂ ਇੰਨੀ ਛੋਟੀ ਉਮਰ ਵਿੱਚ ਐਡੀ ਮੁਸੀਬਤ ਦਾ ਸਾਹਮਣਾ ਕਰ ਲਿਆ ਹੋਵੇ ਮੁੜ ਕੇ ਉਹਨਾਂ ਨੂੰ ਦੁਖੀ ਜੰਮ ਕਰਨ ਵਾਲਾ ਕਿਹੜਾ ਜੰਮਿਆ ਮਜ਼ਬੂਤ ਹੀ ਇੰਨੇ ਹੋ ਗਏ ਉਹ ਅੰਦਰੋਂ ਤਕੜੇ ਇੰਨੇ ਹੋ ਗਏ ਨਿੱਕੀ ਜੀ ਉਮਰ 'ਚ ਐਡਾ ਸੰਘਰਸ਼ ਕਰ ਲਿਆ ਤੇ ਮਜ਼ਬੂਤ ਹੋ ਗਏ ਕਾਇਮ ਹੋ ਗਏ ਤਾਂ ਕਰਕੇ ਸੰਘਰਸ਼ੀ ਜੀਵਨ ਸਾਨੂੰ ਗੁਰੂ ਸਾਹਿਬ ਨੇ ਦਿੱਤਾ ਹੈ ਇਦਾਂ ਦਾ ਨਹੀਂ ਵੀ ਤੈਨੂੰ ਕੋਈ ਦੁੱਖ ਨਹੀਂ ਆਉਣਾ ਕੋਈ ਬਿਮਾਰੀ ਨਹੀਂ ਆਉਣੀ ਇਹ ਪਤਾ ਨਹੀਂ ਕਿੱਥੋਂ ਆਇਆ ਸਾਡੇ 'ਚ ਕਿਵੇਂ ਆਇਆ ਤੈਂ ਕਾਇਮ ਹੋਣਾ ਮਜ਼ਬੂਤ ਹੋ ਤੈਨੂੰ ਤੇਰੇ ਦੁੱਖ ਦਾ ਮੁਕਾਬਲਾ ਆਪੇ ਕਰਨਾ ਪੈਣਾ ਅੱਜ ਕੱਲ ਕੈਂਸਰ ਦੇ ਮਰੀਜ਼ ਨੇ, ਉਧਰੋਂ ਬਿਮਾਰੀ ਦਾ ਮੁਕਾਬਲਾ ਕਰ ਰਿਹਾ ਹੈ। ਉਹ ਜਿਹੜੀ ਉਹ ਦਵਾਈ ਦਿੰਦੇ ਨੇ ਉਹ ਕਿੰਨੀ ਤਕਲੀਫ, ਕਿਹੜੀ ਦਵਾਈ ਹੁੰਦੀ ਹੈ ਕੈਂਸਰ ਦੇ ਮਰੀਜ਼ ਨੂੰ ਚੜ੍ਹ ਜਾਣ, ਕੀਮੋ ਹੁੰਦੀ ਹੈ, ਥੈਰੇਪੀਆਂ ਹੁੰਦੀਆਂ ਨੇ ਨਾ, ਉਹ ਕੀਮੋ ਕਰ ਕੀਮੋ ਚਾੜਦੇ ਆ ਤੇ ਬੰਦਾ ਇੰਨਾ ਔਖਾ ਹੁੰਦਾ ਹੈ, ਸੰਘਰਸ਼ ਕਰਦਾ ਹੈ ਤੇ ਬਾਬਾ ਜੀ ਪਾਠ ਰਖਾ ਲੈਂਦੇ ਨੇ, ਕਹਿੰਦੇ ਨੇ 11,000 ਦੇ ਦਿਓ ਆਪੇ ਠੀਕ ਹੋ ਜੂ, ਉਹ ਚੀਕਾਂ ਉਹਦੀਆਂ ਨਿਕਲਦੀਆਂ ਨੇ, ਸੰਘਰਸ਼ ਤੈਨੂੰ ਕਰਨਾ ਪੈਣਾ, ਉਹ ਬਿਮਾਰੀ ਉਹਦਾ ਦਰਦ ਤੈਨੂੰ ਝੱਲਣਾ ਪੈਣਾ, ਝੱਲ ਤਗੜਾ ਹੋ ਕੇ ਜੇ ਬਿਮਾਰੀ ਲੱਗੀ ਗਈ ਹੈ ਤੇ ਕਾਇਮ ਹੋ ਕੇ ਉਹਦਾ ਮੁਕਾਬਲਾ ਕਰਨਾ। ਰਸੌਲੀਆਂ ਦੇ ਆਪਰੇਸ਼ਨ ਕਰਾਉਂਦੇ ਹੋ, ਪਿੱਤਾ ਬੰਦਾ ਕਢਾ ਦਿੰਦਾ, ਹੋਰ 35 ਬਿਮਾਰੀਆਂ ਆਉਂਦੀਆਂ, ਉਹਦਾ ਮੁਕਾਬਲਾ ਤੈਨੂੰ ਕਰਨਾ ਪੈਂਦਾ। ਪਰ ਹੱਦ ਇਹ ਹੋ ਗਈ ਵੀ ਡਾਕਟਰਾਂ ਨੂੰ ਵੀ ਦੇ ਕੇ ਆਉਂਦਾ, ਆਪਰੇਸ਼ਨ ਵੀ ਕਰਾ ਕੇ ਆਉਂਦਾ ਤੇ 11,000 ਇਹਨਾਂ ਬੂਬਣਿਆਂ ਨੂੰ ਵੀ ਦਿੰਦਾ, ਕਹਿੰਦਾ ਮੇਰਾ ਪਾਠ ਕਰ ਦਿਓ ਮੈਂ ਠੀਕ ਹੋ ਜਾ, ਜਾਂ ਤਾਂ ਤੂੰ ਉੱਧਰ ਹੀ ਕਰ ਲੈ ਫਿਰ, ਨਾਲੇ ਉੱਧਰ ਨਾਲੇ ਉੱਧਰ। 51,000 ਵਾਲੇ ਪਾਠ ਸਾਡੇ ਕਈ ਬੰਦੇ ਕਰਦੇ ਆ, 51,000 ਵਾਲਾ ਪਾਠ ਲੈ ਦੱਸ ਕਿੰਨਾ ਕਿੰਨਾ ਕੁਛ ਅੱਜ ਸਾਡੇ 'ਚ ਚੱਲਦਾ। ਇਹ ਸਾਰੇ ਬੰਦੇ ਉਹ ਆ ਜਿਹੜੇ ਤੈਨੂੰ ਮਜ਼ਬੂਤ ਨਹੀਂ ਕਰਨਾ ਚਾਹੁੰਦੇ, ਇਹ ਤੈਨੂੰ ਪਰਚੀਆਂ ਦੇ ਕੇ ਪਾਸ ਕਰਾਉਣਾ ਚਾਹੁੰਦੇ ਆ, ਕਹਿੰਦੇ ਅਸੀਂ ਆਪੇ ਕਰ ਦਿਆਂਗੇ, ਖੜੇ ਹਾਂ ਅਸੀਂ, ਜਿਵੇਂ ਯਾਰ ਨਹੀਂ ਖੜੇ ਜਾਂਦੇ ਬਾਹਰ ਵੀ ਸਿੱਟਾਂਗੇ ਪਰਚੀ, ਬਾਹਰ ਨਹੀਂ ਖੜੇ ਹੁੰਦੇ ਜਿਹੜੇ ਕਹਿੰਦੇ ਮੈਂ ਪਰਚੀ ਸਿੱਟੂ ਮੈਂ ਕਰਾਊਂ ਪਾਸ ਤੈਨੂੰ, ਇਹ ਉਹ ਨੇ। ਪਰ ਮਾਂ ਪਿਓ ਹੁੰਦੇ ਨੇ ਜਿਹੜੇ ਕਹਿੰਦੇ ਪੜ੍ਹ ਲੈ ਮਰ ਲੈ ਆਪੇ ਪਾਸ ਹੋ, ਸੰਘਰਸ਼ ਕਰ। ਚੰਗੇ ਮਾਪੇ ਮੁਰਗਾ ਨਹੀਂ ਦਿੰਦੇ ਮਾਸਟਰ ਨੂੰ ਦੇ ਆ ਪਾਸ ਕਰ ਦੂ ਆਪੇ, ਮਾਪੇ ਚੰਗੇ ਕੀ ਕਹਿਣਗੇ ਪੜ੍ਹਾਈ ਕਰ ਲੈ ਮਰ ਲੈ ਮੈਂ ਤੇਰੀ ਸਿਫਾਰਿਸ਼ ਨਹੀਂ ਕਰਨੀ। ਪਿਓ ਕਹਿੰਦਾ ਸਰਪੰਚ ਨੂੰ ਨਾਲ ਲੈ ਕੇ ਜਾ ਆਉਂਦੇ ਹਾਂ, ਮਾਸਟਰ ਨੂੰ ਕਹਿੰਦੇ ਪਾਸ ਕਰਾ ਦੇ, ਮੈਂ ਨਹੀਂ ਕਰਾਉਣਾ। ਚੰਗੇ ਮਾਪੇ ਨਹੀਂ ਕਰਾਉਂਦੇ, ਕਹਿੰਦੇ ਆਪੇ ਹੋ ਪੜ੍ਹਾਈ ਕਰ ਲੈ, ਮੈਂ ਨਹੀਂ ਤੇਰੀ ਸਿਫਾਰਿਸ਼ ਕਰਨੀ ਕੋਈ, ਤੈਨੂੰ ਮਿਹਨਤ ਕਰਨੀ ਪਊ। ਸਾਡਾ ਬਾਬਾ ਕਹਿੰਦਾ ਮੈਂ ਸਿਫਾਰਿਸ਼ ਨਹੀਂ ਕਰਨੀ ਤੁਹਾਡੀ, ਵੇਖ ਲਓ ਕਿਵੇਂ ਕਰਨਾ, ਤੁਸੀਂ ਹੁਣ ਹਿਸਾਬ ਲਾ ਲਓ ਆਪੇ ਵੀ ਕਿਵੇਂ ਕਰਨਾ। ਇਹ ਤੇ ਸਾਡੇ ਬਾਬਿਆਂ ਨੇ ਪਰਚੀਆਂ ਵਾਲਾ ਕੰਮ ਚਲਾਇਆ, ਇਹ ਦੋ ਨੰਬਰੀ ਆ ਕੰਮ ਹੈ, ਸਾਰਾ ਸਾਰਾ ਕੰਮ ਦੋ ਨੰਬਰੀ ਹੈ, ਇਹ ਵੱਡੀ ਵਾਲਾ ਕੰਮ ਹੈ, ਇਹ ਰਿਸ਼ਵਤ ਵਾਲਾ ਕੰਮ ਹੈ, ਇਹ ਦੋ ਨੰਬਰੀ ਆ ਕੰਮ ਹੈ ਸਾਰਾ। ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨਾ, ਜੋ ਮੈਂ ਕੀਆ
ਸੋ ਮੈਂ ਪਾਇਆ,
ਬੋਲੋ ਜੋ ਮੈਂ ਕੀਆ
ਸੋ ਮੈਂ ਪਾਇਆ,
ਦੋਸ਼ ਨਾ ਦੀਜੈ
ਅਵਰ
ਜਨਾ। ਆਈਲੈਟਸ ਕਰਿਆ, ਨਿਆਣੇ ਦੀਆਂ ਅੱਖਾਂ ਰਹਿ ਗਈਆਂ, ਐਨਕਾਂ ਲੱਗ ਗਈਆਂ, ਕੈਨੇਡਾ ਨੂੰ ਚੱਲਿਆ ਤੇ ਟੱਬਰ ਲੈ ਕੇ ਤੁਰ ਜਾਂਦਾ, ਬਾਬਾ ਜੀ ਦਾ ਆਸ਼ੀਰਵਾਦ ਲੈ, ਬਾਬਾ ਜੀ ਦੀ ਕਿਰਪਾ ਨਾਲ ਹੀ ਕੈਨੇਡਾ ਚੱਲਿਆ, ਵਿਚਾਰੇ ਦੀ ਮਿਹਨਤ ਰੋਲ ਕੀ ਰੱਖਦੀ। ਉਹ ਨਿਆਣੇ ਨੂੰ ਕਿਹਾ ਕਰੋ ਵੀਰੋ, ਜਿਹੜਾ ਬਾਬਾ ਜੀ ਦੇ ਅੱਗੇ ਖੜ ਕੇ ਐ ਕਹਿੰਦਾ ਬਾਬਾ ਜੀ ਤੁਹਾਡੀ ਕਿਰਪਾ, ਉਹਦੇ ਅੱਗੇ ਐ ਖੜ ਕੇ ਨਿਆਣੇ ਨੂੰ ਕਿਹਾ ਕਰ ਪੁੱਤ ਓਏ ਅੱਜ ਤੇਰੇ ਤੇ ਬੜਾ ਹੀ ਮਾਣ ਹੈ, ਤੂੰ ਨਾ ਮਿਹਨਤ ਕਰਕੇ ਪਾਸ ਹੋਇਆ ਪੁੱਤ, ਉਹਨੂੰ ਉਹਨੂੰ ਕ੍ਰੈਡਿਟ ਦੇ, ਸ਼ਾਬਾਸ਼ ਦੇ ਆਪਣੇ ਪੁੱਤ ਨੂੰ। ਜਿੱਤੇ ਤੇਰੀ ਧੀ ਪੂਰੇ ਨੰਬਰ ਲੈ ਕੇ ਆਵੇ, ਧੀ ਦੇ ਸਾਹਮਣੇ ਖੜ ਕੇ ਅੱਖ ਚੱਕ ਪਾ ਕੇ ਸ਼ਾਬਾਸ਼ ਦਿਆ ਕਰੋ ਆਪਣੇ ਪੁੱਤ ਨੂੰ, ਮਾਨ ਨਾਲ ਕਿਹਾ ਕਰੋ ਆਪਣੇ ਬੱਚਿਆਂ ਨੂੰ, ਸ਼ਾਬਾਸ਼ ਪੁੱਤ ਪਾਸ ਹੋਇਆ। ਜਿੱਤੇ ਫੇਲ ਹੋ ਅੱਖ ਚੱਕ ਪਾ ਕੇ ਕਹਿਣਾ ਵੀ ਪੁੱਤ ਗਲਤ ਹੋ ਗਿਆ ਤੇਰੇ ਤੋਂ, ਮਿਹਨਤ ਕਰ ਅਗਲੇ ਸਾਲ ਪਾਸ ਹੋਣਾ ਤੈਂ, ਉਹਨੂੰ ਕ੍ਰੈਡਿਟ ਦਿਓ। ਮਰ ਗਿਆ ਟਰਾਲਾ ਚਲਾਉਂਦਾ, 40,000 ਰੁਪਈਆ ਸਾਊਦੀ ਅਰਬ ਚੋਂ ਭੇਜਦਾ ਮਹੀਨੇ ਦਾ, ਢਿੱਡ ਬੰਨ ਬੰਨ ਕੇ 10,000 ਆਪ ਖਰਚਾ ਕਰਕੇ 30 ਘਰ ਵਾਲੀ ਨੂੰ ਭੇਜਦਾ। ਉਹ ਆਉਂਦੀ ਕਹਿੰਦੀ ਬਾਬੇ ਦੀ ਫੁੱਲ ਕਿਰਪਾ, ਉਹ ਕਹਿੰਦੇ ਮਰ ਜਾਓ ਮੈਨੂੰ ਵੀ ਪੁੱਛ ਲਓ, ਕੋਈ ਮਰ ਗਿਆ ਮੈਂ ਕਰਦਾ ਤੇ ਕਿਤੇ ਸ਼ਾਬਾਸ਼ ਦੇ ਦਿਆ ਕਰੋ ਯਾਰ। ਜਿਹੜਾ ਤੁਸੀਂ ਇਹਨਾਂ ਨੂੰ ਕਹੀ ਜਾਂਦੇ ਆ ਵੀ ਤੇਰੀ ਕਿਰਪਾ ਨੂੰ, ਉਹਨੂੰ ਆਏ ਨੂੰ ਸਾਰਾ ਟੱਬਰ ਬਹਾ ਕੇ, ਸਾਰਾ ਟੱਬਰ ਉਹਦੇ ਬੰਦੇ ਦੇ ਆਲੇ ਦੁਆਲੇ ਬਹਿ ਕੇ ਕਿਹਾ ਕਰੋ ਭਰਾਵਾ ਤੇਰਾ ਦੇਣ ਨਹੀਂ ਦੇ ਸਕਦੇ, 30,000 ਮਹੀਨਾ ਕਿਵੇਂ ਕਮਾਉਣਾ, ਇਹ ਤੇਰੀ ਮਿਹਨਤ ਹੈ। ਕਦੇ ਥੈਂਕ ਯੂ ਕਰਨਾ ਸਿੱਖ ਲਓ, ਧੰਨਵਾਦ ਕਰਨਾ ਸਿੱਖ ਲਓ, ਆਪਣੇ ਪੁੱਤ ਦਾ ਕਰ, ਆਪਣੇ ਪਿਓ ਦਾ ਕਰ, ਆਪਣੇ ਘਰ ਵਾਲੇ ਦਾ ਕਰ, ਆਪਣੀ ਘਰ ਵਾਲੀ ਦਾ ਕਰੋ। ਜਦੋਂ ਸਹੀ ਤਰੀਕੇ ਸਿਰ ਤੁਹਾਡਾ ਘਰ ਉਹਨੇ ਸਾਂਭ ਕੇ ਰੱਖਿਆ, ਪੈਸਾ ਪੈਸਾ ਜੋੜ ਕੇ ਬੰਨ ਕੇ ਬੈਠੀ ਹੈ ਨਾ ਘਰ ਵਾਲੀ, ਤੇ ਚਾਹ ਨਾਲ ਉਹਨੇ ਤੇਰੇ ਨਾਲ 20-30 ਸਾਲ ਕੱਟੇ ਹੈ, ਕਦੇ ਜਿਹੜਾ ਥੈਂਕ ਯੂ ਮੇਰੇ ਵਰਗੇ ਦੇ ਅੱਗੇ ਹੱਥ ਜੋੜ ਕੇ ਖੜ ਕੇ ਕਰਦਾ, ਉਹਨੂੰ ਕਹਿ ਦੇ ਜਿਹੜੀ ਬਗਾਨੀ ਤੇਰੇ ਲੜ ਲੱਗ ਕੇ ਆਈ ਹੈ, 30 ਸਾਲ ਦੀ ਤੇਰੇ ਲੜ ਲੱਗੀ ਹੈ, ਕੱਲੀ ਕੱਲੀ ਚੀਜ਼ ਤੇਰੀ ਸਾਂਭ ਕੇ ਰੱਖੀ ਹੈ, ਉਹਦੇ ਸਾਹਮਣੇ ਕਹਿ ਵੀ ਜੇ ਤੂੰ ਨਾ ਹੁੰਦੀ ਮੈਂ ਉੱਜੜ ਜਾਂਦਾ, ਤੇਰਾ ਧੰਨਵਾਦ ਹੈ। ਕਦੇ ਕਹਿ ਕਿਤੇ ਵੇਖੋ, ਵੇਖਿਓ ਮਾਣ ਨਾਲ ਸਿਰ ਉੱਚਾ ਹੁੰਦਾ, ਜਿਹੜਾ ਯੋਗ ਹੋਵੇ ਉਹਨਾਂ ਧੰਨਵਾਦ ਕਰਨਾ ਤੇ ਸਿੱਖ ਲੈ। ਜਿਹੜਾ ਮਰ ਗਿਆ ਗੋਡੇ ਰਗੜਦਾ, ਜਿਹੜਾ ਮਰ ਗਿਆ ਮਿਹਨਤਾਂ ਕਰਦਾ, ਕਦੇ ਉਹਨਾਂ ਉਹਦਾ ਥੈਂਕ ਯੂ ਕਰਨਾ ਤੇ ਸਿੱਖ ਲਓ, ਕਦੇ ਤੇ ਸ਼ੁਕਰੀਆ ਕਰਦੇ। ਪਤਾ ਨੀ ਕਿਹਦਾ ਕਿਹਦਾ ਧੰਨਵਾਦ ਕਰਦਾ ਫਿਰਦਾ। ਰੱਬ ਇਹਨਾਂ ਚ ਹੀ ਹੈ, ਮੇਰੀ ਮਾਂ ਚ ਰੱਬ ਹੈ, ਮੇਰੇ ਪਿਓ ਚ ਰੱਬ ਹੈ, ਮੇਰੇ ਬੱਚਿਆਂ ਚ ਰੱਬ ਹੈ। ਇਹਨਾਂ ਨੇ ਇਹਨਾਂ ਨੂੰ ਕਹਿ ਤੂੰ ਮਾੜਾ ਜਾ ਕਿਤੇ ਠੰਡ ਪੈ ਜੇ ਅਗਲੇ ਨੂੰ, ਮਰ ਕੇ ਮਰ ਦਿਨ ਰਾਤ ਕਰਦੇ। ਕਿਉਂ ਪੁੱਠੇ ਪਾਸੇ ਪਏ ਆ ਤੁਸੀਂ? ਇਹਨਾਂ ਗੱਲਾਂ ਨੂੰ ਸਮਝਣਾ ਪੈਣਾ। ਇਹ ਸਭ ਦੋ ਨੰਬਰੀ ਹੈ, ਸਭ ਪਰਚੀਆਂ ਨਾਲ ਪਾਸ ਕਰਾਉਣਾ ਚਾਹੁੰਦੇ ਆ। ਸਾਡਾ ਬਾਬਾ ਕਹਿੰਦਾ ਪੜ੍ਹਾਈ ਕਰ ਲੈ, ਪਾਸ ਤੈਨੂੰ ਆਪ ਹੋਣਾ ਪੈਣਾ, ਤੈਨੂੰ ਖੁਦ ਪਾਸ ਹੋਣਾ। ਸਾਡੀ ਵਿਚਾਰਧਾਰਾ ਵੱਖਰੀ ਹੈ, ਇਹ ਸੋਚ ਵੱਖਰੀ ਹੈ। ਆਉਂਦੀ ਹੈ ਗੱਲ ਪਕੜ ਚ? ਆਉਂਦੀ ਹੈ ਸਭ। ਮਰ ਜਾਂਦਾ ਅਗਲਾ, ਮੈਂ ਫਿਰ ਕਹਿ ਰਿਹਾ, ਮਰ ਜਾਂਦੇ ਨੇ ਘਰ ਵਾਲੇ, ਮਰ ਜਾਂਦੀਆਂ ਨੇ ਘਰ ਵਾਲੀਆਂ। ਐ ਨੀ ਕਦੇ ਕਿਹਾ ਹੁੰਦਾ ਵੀ ਤੂੰ ਮੇਰੇ, ਕਦੇ ਕਦੇ ਸਾਡੇ ਚ ਹੈ ਕਹਿਣਾ ਹੀ ਨਹੀਂ। ਵੇਖੋ ਜਰਾ ਕਹਿ ਕੇ ਕਦੇ। ਸੋ ਜਿਹੜੇ ਰਾਹ ਕਹਿੰਦੇ ਕਬੀਰ ਜੀ ਮੈਂ ਤੁਰਿਆ, ਮੈਂ ਇਹਨਾਂ ਵਾਲੇ ਕਰਦਾ ਨੀ ਕੰਮ। ਕੀ ਕਿਹਾ ਮੈਂ? ਕਬੀਰ ਜੀ ਕਹਿੰਦੇ ਵੀ ਮੈਂ ਇਹਨਾਂ ਵਾਲੇ ਨੀ ਕੰਮ ਕਰਦਾ ਜਿਹੜੇ ਇਹ ਕਰਦੇ ਆ। ਤੇ ਮੈਨੂੰ ਕੀ ਦੱਸਦੇ ਆ? ਕਹਿੰਦੇ ਕਮਲਾ ਪਾਗਲ ਹੈ, ਕਹਿੰਦੇ ਇਹਨਾਂ ਵਾਲੇ ਕੰਮ ਨੀ ਮੈਂ ਕਰਦਾ, ਮੈਨੂੰ ਪਾਗਲ ਦੱਸਦੇ ਆ। ਤੇ ਕਬੀਰ ਜੀ ਕਹਿੰਦੇ ਰੱਬ ਕੋਈ ਖਿਡਾਉਣਾ ਹੈ, ਜਿਹੜਾ ਇਹ ਖਿਡਾਉਣਾ ਸਮਝੀ ਬੈਠੇ ਆ, ਮਾਥੇ ਤਿਲਕ ਹੱਥ ਮਾਲਾ ਬਾਨਾ ਲੋਗਨ ਰਾਮ, ਇਹ ਖਿਡਾਉਣਾ ਸਮਝਦੇ ਆ। ਮੈਂ ਇਹਨਾਂ ਵਾਲੇ ਕੰਮ ਨੀ ਕਰਦਾ, ਨਾ ਮੈਂ ਬਾਣਾ ਪਾਇਆ, ਨਾ ਮੈਂ ਮਾਥੇ ਤਿਲਕ ਲਾਇਆ, ਨਾ ਮੈਂ ਮਾਲਾ। ਮੈਂ ਤੈਨੂੰ ਜਾਣਦਾ, ਤੂੰ ਮੇਰਾ, ਮੈਂ ਤੇਰਾ, ਮੈਂ ਤੈਨੂੰ ਸਮਝਦਾ। ਕੁਦਰਤ ਨੂੰ ਸਮਝਣਾ ਰੱਬ ਨੂੰ ਸਮਝਣਾ, ਕੁਦਰਤ ਨੂੰ ਜਾਣਨਾ ਰੱਬ ਨੂੰ ਜਾਣਨਾ, ਇਹਨੂੰ ਸਮਝ ਸਮਝ ਕੇ ਜ਼ਿੰਦਗੀ ਜਿਉਣੀ ਹੈ। ਆ ਕੁਦਰਤ ਦੇ ਨਿਯਮਾਂ ਨੂੰ ਸਮਝਣਾ, ਇਹਨੂੰ ਸਮਝ ਕੇ ਜ਼ਿੰਦਗੀ ਜਿਉਣੀ ਹੈ। ਤੇ ਕਹਿੰਦੇ ਜਦੋਂ ਤੋਂ ਮੈਂ ਇੱਧਰ ਨੂੰ ਲੱਗਿਆ ਮੈਨੂੰ ਕਮਲਾ ਸੱਦਦੇ ਆ। ਕਬੀਰ ਜੀ ਕਹਿੰਦੇ ਪੜੋ,
ਜਾਓ ਹੋ ਬੋਰਾ ਤੋ ਰਾਮ ਤੋਰਾ, ਲੋਕ ਮਰਮ ਕਹਿ ਜਾਣੇ ਮੋਰਾ।
ਲੋਕਾਂ ਨੂੰ ਮੇਰਾ ਭੇਤ ਕੀ ਹੈ? ਮੈਂ ਲੋਕਾਂ ਵਾਲੇ ਕੰਮ ਨਹੀਂ ਕਰਦਾ, ਇਹਦਾ ਮਤਲਬ ਮੈਂ ਨਾਸਤਕ ਹੋ ਗਿਆ? ਜੇ ਮੈਂ ਲੋਕਾਂ ਵਾਂਗੂ ਨਹੀਂ ਦੇਗ ਕਰਾਉਂਦਾ ਤੇ ਮੈਂ ਨਾਸਤਕ ਹੋ ਗਿਆ? ਜੇ ਮੈਂ ਲੋਕਾਂ ਵਾਂਗੂ ਨਹੀਂ, ਮੈਂ 4 ਵਜੇ ਉੱਠ ਕੇ ਜਾਂਦਾ ਤੇ ਮੈਂ ਨਾਸਤਕ ਹੋ ਗਿਆ? ਮੈਂ ਉਸ ਰੱਬ ਨੂੰ ਜਾਣਦਾ ਜਿਹੜਾ ਮੇਰੇ ਚ ਹੈ ਤੇ ਮੇਰੀ ਸ਼ਰਧਾ ਉਹਦੇ ਤੇ ਹੈ। ਕਬੀਰ ਜੀ ਦੇ ਕਹਿੰਦੇ ਨੇ ਹੱਜ ਕਾਬੇ ਹੋ ਜਾਏ ਥਾ, ਅੱਗੇ ਮਿਲਿਆ ਖੁਦਾਏ। ਸੁਣੋ ਕਬੀਰ ਜੀ ਦਾ ਬੱਚਾ,
ਕਬੀਰ ਹੱਜ ਕਾਬੇ ਹੋ ਜਾਏ ਥਾ, ਅੱਗੇ
ਵਾਸਤੇ ਕਾਬੇ ਨੂੰ ਤੁਰਿਆ ਤੇ ਅੱਗੋਂ ਮੈਨੂੰ ਰੱਬ ਮਿਲ ਪਿਆ ਤੇ ਰੱਬ ਮੇਰੇ ਨਾਲ ਲੜ ਪਿਆ। ਕਹਿੰਦਾ ਤੈਨੂੰ ਕਮਲੇ ਨੂੰ ਕਿਹਨੇ ਕਹਿਤਾ ਵੀ ਮੈਂ ਕਾਬੇ ਚ ਰਹਿਣਾ?
ਗੁਰੂ ਗ੍ਰੰਥ ਸਾਹਿਬ ਪੜ੍ਹ ਕੇ ਵੇਖੋ, ਫਿਰ ਸੁਣੋ।
ਕਬੀਰ ਹੱਜ ਕਾਬੇ ਹੋ ਜਾਏ ਥਾ, ਅੱਗੇ ਮਿਲਿਆ ਖੁਦਾਏ, ਸਾਈ ਮੁਝ ਸਿਉ ਲਰ ਪਰਿਆ, ਤੂੰ ਜੈ ਕਿਨ ਫੁਰਮਾਈ ਗਾਏ।
ਇਹ ਤੈਨੂੰ ਕਿੰਨੇ ਸੁਣਾਤਾ, ਇਹ ਤੈਨੂੰ ਕਿੰਨੇ ਸਮਝਾਤਾ ਵੀ ਮੈਂ ਕਾਬੇ ਚ ਰਹਿੰਦਾ? ਅਸੀਂ ਤੇ ਉਹਨੂੰ ਮੰਨਦੇ ਹਾਂ, ਮਨ ਮੰਦਰ ਤਨ ਵੇਸ ਲੰਦਰ, ਘੱਟ ਹੀ
ਤੀਰਥ ਨਾਵਾ,
ਤੀਰਥ ਨਾਵਾ ਘੱਟ ਹੀ ਬੋਲਿਆ ਕਰੋ, ਘੱਟ ਹੀ ਤੀਰਥ ਨਾਵਾ। ਗਿਆਨ ਗੁਰੂ ਦਾ ਮੇਰੇ ਹਿਰਦੇ ਚ ਪ੍ਰਾਣਾਂ ਚ ਵੱਸਦਾ, ਸ਼ਬਦ ਚੋਂ ਮਿਲਿਆ ਗਿਆਨ, ਇੱਕ ਸ਼ਬਦ ਮੇਰੇ ਪ੍ਰਾਣ ਬਹੁੜ ਜਨਵਨਾ। ਉਹਤੇ ਗੱਲ ਹੀ ਕੁਝ ਹੋਰ ਸੀ। ਹੁਣ ਸਾਡੇ ਵਾਲੇ ਪਤਾ ਕੀ ਕਹਿਣਗੇ? ਕਾਬੇ ਬਾਰੇ ਕਿਹਾ ਸਾਡੇ ਗੁਰਦੁਆਰੇ ਚ ਤੇ ਹੈਗਾ, ਐ ਨੀ ਹੋਣੀ ਗੱਲ ਮੇਰੇ ਵੀਰੋ। ਗੁਰਦੁਆਰਾ ਸਕੂਲ ਹੈ ਜਿਹੜਾ ਤੈਨੂੰ ਵੱਡੇ ਗੁਰਦੁਆਰੇ ਨਾਲ ਜੋੜਦਾ, ਜਿਹੜਾ ਸਾਰੇ ਪਾਸੇ ਹੈ। ਗੁਰੂ ਗ੍ਰੰਥ ਸਾਹਿਬ ਕੋਲ ਜਾਓ, ਪਾਠ ਕਰ ਲਓ, ਸਮਝ ਲਓ, ਅਰਥ ਸਮਝ ਲਓ, ਪਰ ਉਸ ਦੁਆਰੇ ਨਾਲ ਜੁੜੋ ਜਿਹੜਾ ਹਰ ਥਾਂ ਤੇ ਹੈ। ਕਬੀਰ ਜਹਿਦਰ ਆਵਤ ਜਾਤੇ ਹੋ ਉਹ ਦੁਆਰਾ, ਮੇਰੇ ਆ ਵੀਰਾ ਸਾਡੇ ਪਰਮੇਸ਼ਰ ਦੁਆਰ ਵੀ ਆ ਜੀ, ਗੇਟ ਬੰਦ ਹੋ ਜਾਂਦਾ ਇੱਕ ਟਾਈਮ ਤੇ ਵੀ ਇਦੂ ਬਾਅਦ ਨਹੀਂ। ਕਿਸੇ ਗੁਰਦੁਆਰੇ ਚਲੇ ਜਾਓ, ਅਗਲਿਆਂ ਨੇ ਦਰਵਾਜ਼ਾ ਬੰਦ ਕਰ ਦੇਣਾ, 8 ਵੱਜ ਗਏ ਬੰਦਾ ਬਣ ਕੇ ਬਹਿ ਜਾ ਇੱਥੇ, ਉਹਦੀ ਇੱਕ ਟਾਈਮ ਹੈ। ਹਰ ਸਕੂਲ ਦਾ ਇੱਕ ਟਾਈਮ ਹੈ, ਗੁਰਦੁਆਰਾ ਇੱਕ ਸਕੂਲ ਹੈ ਜਿਹੜਾ ਤੈਨੂੰ ਜੋੜ ਦੂ ਉਸ ਦੁਆਰੇ ਨਾਲ ਜਿਹਦੇ ਚ ਰੋਕ ਟੋਕ ਕੋਈ ਨਹੀਂ। ਜਹਿ ਦਰ ਉਹ ਦਰ, ਜਹਿ ਦਰ ਆਵਤ ਜਾਤੇ ਹੋ, ਹਟਕੇ ਨਾਹੀਂ ਕੋਈ, ਰੋਕਦਾ ਨਹੀਂ ਕੋਈ। ਅੱਗੇ ਸੋ ਦਰ ਕੈਸੇ ਛੋਟੀ ਹੈ, ਜੋ ਦਰ
ਐਸਾ ਹੋਏ
ਐਸਾ ਹੋਏ। ਕਿਉਂ ਬਈ ਲੋਕ ਵਾਲਾ ਦਰ ਚਾਹੀਦਾ ਕਿ ਜਿਹੜਾ ਦਰ ਸਾਰੇ ਪਾਸੇ ਹੋਵੇ, ਗੱਜ ਕੇ ਤੇਰੇ ਖੇਤਾਂ ਚ ਨਾ ਹੁੰਦਾ, ਤੇਰੀਆਂ ਤੋਰੀਆਂ ਲੱਗ ਜਾਂਦੀਆਂ, ਤੇਰੀਆਂ ਤੇਰੇ ਕੱਦੂ ਲੱਗ ਜਾਂਦੇ, ਤੇਰੇ ਤੇਰੇ ਨਿਆਣੇ ਹੋ ਜਾਂਦੇ, ਤੇਰਾ ਸਰਕੂਲੇਸ਼ਨ ਚੱਲਦਾ, ਤੇਰਾ ਦਿਮਾਗ ਚੱਲਦਾ ਕਿਵੇਂ, ਅੱਖਾਂ ਚੋਂ ਵੇਖਦਾ ਕਿਵੇਂ, ਦਿਲ ਧੜਕਦਾ ਕਿਵੇਂ, ਆ ਹਵਾਵਾਂ ਚੱਲਦੀਆਂ ਕਿਵੇਂ, ਕਿਹੜਾ ਥਾਂ ਜਿੱਥੇ ਉਹ ਹੈ ਨੀ, ਉਹ ਦਰ ਨਾਲ ਜੋੜਦਾ ਆ ਦਰ। ਗੁਰਬਾਣੀ ਤੁਹਾਨੂੰ ਉਹਦੇ ਨਾਲ ਜੋੜਦੀ ਹੈ ਜਿਹੜਾ ਤੇਰੇ ਮੇਰੇ ਸਾਰਿਆਂ ਚ ਹੀ ਹੈ। ਇੰਡੀਆ ਛੱਡ ਜਾ, ਅਮਰੀਕਾ ਚੱਲ ਜਾ, ਉੱਥੇ ਵੀ ਉਹੀ ਹੈ। ਕਿਤੇ ਆਕਾਸ਼ ਵਿੱਚ ਜਹਾਜ਼ ਚ ਉੱਡਦਾ ਹੋਏਗਾ, ਉੱਥੇ ਵੀ ਉਹੀ ਹੈ। ਕਿਤੇ ਸਮੁੰਦਰ ਚ ਵੜ ਜੀ, ਉੱਥੇ ਵੀ ਉਹੀ ਹੈ। ਉਹ ਉਹਦੇ ਨਾਲ ਜੋੜਦੀ ਹੈ ਗੁਰਬਾਣੀ, ਉਹ ਦਰ ਜਿਹਦੇ ਤੋਂ ਕਦੇ ਰੋਕ ਟੋਕ ਨਹੀਂ, ਕੋਈ ਨਹੀਂ ਰੋਕਦਾ ਉਸ ਦਰ ਤੋਂ। ਕਿਹੜਾ ਦਰ ਚਾਹੀਦਾ? ਇਹ ਤਾਂ ਸਾਡੇ ਵਾਲਿਆਂ ਦਾ ਵੀ ਬੇੜਾ ਬਹਿ ਗਿਆ। ਜਿੱਦਾਂ ਦੇ ਧਰਮ ਪਹਿਲਾਂ ਚੱਲਦੇ ਸੀ ਉਦਾਂ ਦਾ ਢਾਂਚਾ ਖੜਾ ਕਰਤਾ। ਪੁਜਾਰੀ ਨੂੰ ਲੋੜ ਸੀ, ਪੁਜਾਰੀ ਨੇ ਤੈਨੂੰ ਉਸ ਦਰ ਬਾਰੇ ਨਹੀਂ ਦੱਸਣਾ ਜਿਹੜਾ ਦਰ ਤੇਰੇ ਘਰ ਚ ਵੀ ਹੈ। ਉਹਨੇ ਕਹਿਣਾ ਆਹ ਦਰ ਹੈ ਇੱਥੇ ਆ। ਕਿਉਂ ਵੀਰਾ? ਜੇ ਉੱਥੇ ਜਾਏਗਾ ਤੇ 500 ਕੱਢੇਗਾ ਜੇਬ ਚੋਂ ਅਗਲੇ ਨੂੰ, ਤੈਨੂੰ ਜੇ ਐਂ ਸਮਝਾਤਾ ਵੀ ਦਰ ਤੇਰੇ ਕੋਲ ਹੀ ਹੈ ਤੇ ਅਗਲੇ ਦਾ ਕੰਮ ਕਿੰਨਾ ਚੱਲੂ, ਅਗਲੇ ਦਾ ਕੰਮ ਕਿੱਦਾਂ ਚੱਲੂ ਬਈ? ਆਉਂਦੀ ਹੈ ਗੱਲ ਪਕੜ ਚ? ਜੇ ਅਗਲੇ ਨੇ ਤੈਨੂੰ ਐਂ ਸਮਝਾਤਾ ਵੀ ਰੱਬ ਤੇਰੇ ਚ ਹੀ ਹੈ, ਤੂੰ ਰੱਬ ਚ ਹੀ ਹੈ, ਫਰੀਦਾ ਖਾਲਕ ਖਲਕ ਮੈਂ ਖਲਕ ਵਸੈ ਰੱਬ ਮਾਹੇ, ਫਿਰ ਅਗਲੇ ਦਾ ਬਿਜ਼ਨਸ ਕਿੱਦਾਂ ਚੱਲੂ? ਤਾਂ ਕਰਕੇ ਇਹਨਾਂ ਨੁਕਤਿਆਂ ਨੂੰ ਸਮਝ ਜਾਓ। ਤੇ ਮੇਰੇ ਵੀਰੋ ਫਿਰ ਇੱਕ ਗੱਲ ਵੇਖਿਓ, ਬੰਦਾ ਨਾ ਗੁਰਦੁਆਰੇ ਕਿਸੇ ਇਤਿਹਾਸਕ ਸਥਾਨ ਤੇ ਜਾ ਕੇ ਨਾ ਨਜ਼ਾਰਾ ਜਿਹਾ ਆ ਗਿਆ, ਉਹ ਸਵਾਦ ਆ ਗਿਆ, ਤੇ ਫਿਰ ਐਂ ਲੱਗੂ ਵੀ ਹਰ ਥਾਂ ਤੇ ਸਵਾਦ ਆ ਗਿਆ। ਇੱਥੇ ਵੀ ਕਹਿਣਾ ਤੁਸੀਂ ਬਾਹਲਾ ਸਵਾਦ ਆ ਗਿਆ, ਤੇ ਕੱਲ ਨੂੰ ਖੇਤ 'ਚ ਜਾ ਕੇ ਕੀ ਲੱਗੂ? ਇੱਥੇ ਵੀ ਸਵਾਦ ਹੀ ਆ ਗਿਆ। ਘਰੇ ਜਾਓਗੇ ਉੱਥੇ ਵੀ ਸਵਾਦ ਆ ਗਿਆ। ਗੁਰਦੁਆਰਾ ਹੁਣ ਵੱਡਾ ਹੋ ਗਿਆ, ਛੋਟਾ ਨਹੀਂ ਹੋਇਆ, ਵੱਡਾ ਹੋ ਗਿਆ। ਪੁਜਾਰੀ ਕਹਿੰਦਾ ਇੰਨੇ ਕੁ ਥਾਂ ਤੇ ਹੈ, ਇੰਨੇ ਕੁ ਥਾਂ ਤੇ ਹੈ, ਪਰ ਸਾਡਾ ਬਾਬਾ ਕਹਿੰਦਾ ਸਾਰੇ ਥਾਵਾਂ ਤੇ ਹੈ। ਅੱਲਾਹ ਏਕ ਮਸੀਤ ਬਸਤ ਹੈ ਅਵਰ ਮੁਲਕ ਕਿਸ ਕੇ ਰਾ। ਕਹਿੰਦੇ ਜੇ ਰੱਬ ਇੰਨੇ ਕੁ ਥਾਂ ਤੇ ਰਹਿੰਦਾ, ਬਾਕੀ ਦੁਨੀਆਂ ਚ ਕੌਣ ਰਹਿੰਦਾ, ਬਾਕੀ ਕਿਹਦੇ ਨੇ? ਕਹਿੰਦੇ ਬੁੱਧੂ ਬਣਾਈ ਜਾਂਦੇ ਤੁਸੀਂ ਵੀ ਇੰਨੇ ਕੁ ਥਾਂ ਤੇ ਹੈ, ਕਹਿੰਦੇ ਬਾਕੀ ਝੂਠ ਨਾ ਬੋਲੋ। ਕੱਤ ਜਾਈਏ ਰੇ ਘਰ ਲਾਗੋ ਰੰਗ, ਮੇਰਾ ਚਿੱਤ ਨਾ ਚੱਲੇ ਮਨ ਭਇਓ ਪੰਗ। ਕਹਿੰਦੇ ਮੈਂ ਪਿੰਗਲਾ ਹੋ ਗਿਆ, ਹੁਣ ਮੇਰਾ ਜੀ ਨਹੀਂ ਕਰਦਾ ਕਿਤੇ ਜਾਣ ਨੂੰ, ਮੈਨੂੰ ਸਮਝ ਆ ਗਈ ਮੇਰੇ ਚੀਜ਼, ਮੇਰੇ ਦਿਮਾਗ ਚ ਵੜ ਗਈ ਗੱਲ। ਹੁਣ ਨਹੀਂ ਐਵੇਂ ਖਰਚੇ ਕਰਦੇ ਫਿਰਦੇ, ਕਮਲੇ ਹੋਏ ਫਿਰਦੇ, ਹੁਣ ਆਪਣੇ ਆਪ ਦਾ ਪਤਾ ਲੱਗ ਗਿਆ। ਜਦੋਂ ਜੀ ਕਰੀਦਾ ਦਰਸ਼ਨ ਕਰ ਲਈਦੇ, ਜਦੋਂ ਜੀ ਕਰੀਦਾ ਨਾ ਲਈਦਾ, ਅੰਦਰੀ ਤੀਰਥ ਪ੍ਰਗਟ ਹੋ ਗਿਆ। ਗੁਰਗਿਆਨ ਸੱਚਾ ਥਾਨ ਤੀਰਥ, ਸਮਝ ਆ ਜਾ। ਕਬੀਰ ਜੀ ਕੀ ਕਹਿੰਦੇ ਆ ਫਿਰ ਹੁਣ ਸੁਣੋ, ਕਹਿੰਦੇ ਮੈਂ ਇਹਨਾਂ ਵਾਲੇ ਕੰਮ ਨਹੀਂ ਕਰਦਾ। ਹੁਣ ਸੁਣੋ, ਇਹਨਾਂ ਨੂੰ ਕੀ ਪਤਾ ਵੀ ਮੇਰੇ ਅੰਦਰ ਕੀ ਚੱਲਦਾ, ਇਹ ਮੈਨੂੰ ਨਾਸਤਕ ਦੱਸਦੇ ਆ। ਕਹਿੰਦੇ ਰੱਬ ਨੂੰ ਨੀ ਮੰਨਦਾ, ਮੈਨੂੰ ਨਾਸਤਕ ਦੱਸਦੇ। ਅੱਗੇ
ਤੋਰੋ ਨਾ ਪਾਪੀ ਪੂਜੋ ਨਾ ਦੇਵਾ, ਰਾਮ ਭਗਤ ਬਿਨ ਨਿਹ ਫਲ ਸੇਵਾ।
ਕਹਿੰਦੇ ਮੈਂ ਇਹਨਾਂ ਵਾਲੇ ਕੰਮ ਨਹੀਂ ਕਰਦਾ, ਮੈਂ ਹੁਣ ਪੱਤੇ ਨਹੀਂ ਤੋੜਦਾ, ਮੈਂ ਦੇਵਤੇ ਨਹੀਂ ਪੂਜਦਾ, ਮੈਂ ਫੁੱਲ ਫੁੱਲ ਪੱਤੇ ਨਹੀਂ ਨਾ ਚੜਾਉਂਦਾ, ਜਿਵੇਂ ਇਹ ਚੜਾਉਣ ਜਾਂਦੇ ਆ, ਮੈਂ ਇਹਨਾਂ ਵਾਲੇ ਕੰਮ ਨਹੀਂ ਕਰਦਾ ਤੇ ਮੈਨੂੰ ਨਾਸਤਕ ਦੱਸਦੇ ਆ। ਪਰ ਹਰੀ ਨੂੰ ਸਮਝੋ, ਉਹਨੂੰ ਜਾਣੋ, ਉਹਨੂੰ ਸਮਝੋ, ਇਹ ਅਸਲ ਭਗਤੀ ਸੀ। ਹਰੀ ਨੂੰ ਤੇ ਇਹ ਸਮਝਿਆ ਹੀ ਨਹੀਂ ਇਹਨਾਂ ਨੇ, ਇਹਨਾਂ ਵਾਲੇ ਕੰਮ ਮੈਂ ਨਹੀਂ ਕਰਦਾ। ਕਹਿੰਦੇ ਉਹ ਇੱਕ ਹੋਰ ਵੀ ਸ਼ਬਦ ਆਉਂਦਾ ਨਾ ਕਬੀਰ ਜੀ ਦਾ ਹੀ ਹੈ, ਪਾਤੀ ਤੋੜੇ ਮਲ ਨਹੀਂ, ਪਾਤੀ ਪਾਤੀ ਜੀ, ਉਹ ਕਹਿੰਦੇ ਪੱਤੇ ਤੋੜ ਕੇ ਚੜਾਉਣੀ ਹੈ, ਫੁੱਲ ਪੱਤੇ ਚੜਾ, ਸੁਣਿਓ, ਫੁੱਲ ਪੱਤੇ ਲੈ ਕੇ ਤੇ ਤੂੰ ਚੜਾਉਣੀ ਹੈ ਮਲਣੇ, ਪੱਤੇ ਪੱਤੇ ਚ ਮੈਨੂੰ ਤੇ ਉਹ ਦਿਸਦਾ ਕਿਹਦੇ ਤੋਂ ਤੋੜ ਕੇ ਤੇ ਕਿਹਦੇ ਤੇ ਚੜਾਉਣੀ ਹੈ, ਮੈਨੂੰ ਤੇ ਸਾਰੇ ਪਾਸੇ ਦਿਸਦਾ। ਐਸਾ ਰੱਬ ਹੈ ਜਿਹੜਾ ਸਾਰੇ ਪਾਸੇ ਹੈ, ਫੁੱਲ ਪੱਤੇ ਨਹੀਂ ਚੜਾਉਣੇ, ਫੁੱਲ ਤੋੜ ਤੋੜ ਕੇ ਕਿਹਦੇ ਤੇ ਚੜਾਉਣੇ ਨੇ। ਸਾਡੇ ਵਾਲੇ ਵੀ ਉਦਾਂ ਹੀ ਕਰਦੇ ਨੇ, ਫੁੱਲ ਭਾਵੇਂ ਕਰੋੜਾਂ ਰੁਪਇਆ ਫੁੱਲਾਂ ਤੇ ਲੱਗ ਜੇ, ਫੁੱਲ ਸਾਡੇ ਵੀ ਏਦਾਂ ਦਾ ਕੁਝ ਕਰਦੇ, ਪਰ ਸਾਡੇ ਗੁਰੂ ਸਾਹਿਬ ਨੇ ਰੋਕਿਆ। ਆ ਵੇਖ ਲਓ ਇੱਕ ਵਾਰ ਕਬੀਰ ਜੀ ਦਾ ਬਚਨ ਹੈ ਵੀ ਸਾਰਾ ਇੱਕ ਵਾਰ ਸੁਣ ਲਓ, ਸਿੱਧਾ ਹੀ ਸਮਝ ਆ ਜਾ ਤੇ ਵੇਖਿਓ ਸਵਾਲ ਕਿੰਨੇ ਤਿੱਖੇ ਆ। ਸੁਣੋ,
ਪਾਪੀ ਤੋਰੇ ਮਲ ਨੀ, ਪਾਪੀ ਪਾਪੀ ਜੀਓ, ਜਿਸ ਪਾਹਨ ਕੋ ਪਾਪੀ ਤੋਰੇ ਸੋ ਪਾਹਨ ਨਿਰਜੀਓ।
ਪੱਥਰ ਤੇ ਫੁੱਲ ਚੜਾਉ ਕਹਿੰਦੇ ਉਹ ਨਿਰਜਿੰਦ ਹੈ, ਇਹ ਪੱਤੇ ਤੋੜ ਤੋੜ ਕੇ ਫੁੱਲ ਤੋੜ ਤੋੜ ਕੇ ਚੜਾ ਰਿਹਾ। ਅੱਗੇ
ਭੁੱਲੀ ਮਾਲਨੀ ਹੈ ਓ, ਸਤਿਗੁਰ ਜਾਗਤਾ ਹੈ ਦੇਓ, ਬ੍ਰਹਮ ਪਾਤੀ ਬਿਸ਼ਨ ਡਾਰੀ ਫੂਲ ਸੰਕਨ ਦੇਓ, ਕੀਨ ਦੇਵ ਪਰ ਪੱਖ ਤੋਰੇ ਕਰੇ ਕਿਸ ਕੀ ਸੇਓ, ਪਾਖਾਨ ਗੱਡ ਕੇ ਮੂਰਤ ਕੀਨੀ
ਮੂਰਤੀ ਘੜਨ ਵਾਲੇ ਨਾ ਛਾਤੀ ਤੇ ਪੈਰ ਰੱਖ ਕੇ ਮੂਰਤੀ ਬਣਾਉਂਦੇ ਹੁੰਦੇ ਆ, ਛਾਤੀ ਉੱਤੇ ਧਰਿਆ ਹੁੰਦਾ ਪੈਰ, ਉੱਤੇ ਬਹਿ ਕੇ ਬਣਾਉਂਦੇ ਆ ਮੂਰਤੀ ਬਣਾਉਂਦੇ ਆ। ਫਿਰ ਅੱਗੇ
ਜੇ ਇਹ ਮੂਰਤ ਸਾਚੀ ਹੈ ਤਾਂ ਗੜਨ ਹਾਰੇ ਖਾਓ,
ਜੇ ਇਹਦੇ ਨਾਲ ਹੋਵੇ ਕੁਛ ਇਹਦੇ ਵਿੱਚ ਤੇ ਫਿਰ ਤੇ ਜਿਹੜਾ ਬਣਾਉਂਦਾ ਪਹਿਲਾਂ ਉਹਨੂੰ ਖਾਵੇ, ਜਿਹੜਾ ਬਣਾਉਂਦਾ ਫਿਰ ਪਹਿਲਾਂ ਉਹਨੂੰ ਖਾਵੇ। ਸੁਣੋ ਅੱਗੇ,
ਭਾਤ ਪਹਿਦੇ ਅਰਲਾਪਸੀ ਕਰਕ ਰਾਸਾ,
ਕਹਿੰਦੇ ਮੂਰਤੀ ਨੂੰ ਛਕਾਵਾਂਗੇ, ਮੂਰਤੀ ਨੂੰ ਛਕਾਵਾਂਗੇ, ਭੋਗ ਲਾਵਾਂਗੇ, ਦਾਲ ਬਣਾ ਲਈ, ਚੌਲ ਬਣਾ ਲਏ, ਪੰਜੀਰੀਆਂ ਬਣਾ ਲਈਆਂ, ਸਾਰਾ ਕੁਝ ਤਿਆਰ ਕਰਕੇ ਕਹਿੰਦੇ ਲਿਆਂਦਾ, ਕਹਿੰਦੇ ਮੂਰਤੀ ਨੂੰ ਖਵਾਵਾਂਗੇ ਖਾ, ਕਹਿੰਦੇ ਪੁਜਾਰੀ ਆਪ ਹੀ ਜਾਂਦਾ ਨਾ ਮੂਰਤੀ ਦਾ ਰੱਖ ਲੈਂਦਾ ਵੀ ਮੂਰਤੀ ਖਾਊ, ਕਹਿੰਦੇ ਖਾਂਦਾ ਸਾਰਾ ਕੁਝ ਆਪ ਹੀ ਹੈ। ਕਹਿੰਦੇ ਮੂਰਤੀ ਨੂੰ ਤੇ ਸਵਾਹ ਲਾ ਦਿੰਦਾ ਮੂੰਹ ਤੇ, ਕੀੜੀਆਂ ਨਾਲ ਕੀੜੀਆਂ ਚੜ ਜਾਂਦੀਆਂ। ਹੁਣ ਵੇਖੋ ਜਦੋਂ ਖੀਰ ਮੂੰਹ ਨੂੰ ਲਾਉਣੀ ਹੈ ਮੂਰਤੀ ਨੂੰ ਤੇ ਖੀਰ ਕੀੜੀਆਂ ਚੜ੍ਹਦੀਆਂ, ਉਹ ਕੀ ਕਰਦਾ ਸਵਾਹ ਮਲ ਦਿੰਦਾ ਮੁੜ ਕੇ ਵੀ ਕੀੜੀਆਂ ਨਾ ਚੜ੍ਹਨ। ਕਹਿੰਦੇ ਉਹਨੂੰ ਤੇ ਛਾਰ ਹੀ ਮਿਲਦੀ, ਸਵਾਹ ਹੀ ਮਿਲਦੀ, ਕਹਿੰਦੇ ਝੁਲਸ ਤੇ ਆਪ ਚੱਲ ਜਾ ਸਾਰਾ ਕੁਝ। ਸੁਣੋ ਵੇਖੋ ਜਰਾ ਕਬੀਰ
ਭਾਤ ਪਹਿਦੇ ਅਰਲਾਪਸੀ ਕਰਕ ਰਾਸਾ, ਭੋਗਣ ਹਾਰੇ ਭੋਗਿਆ ਇਸ ਮੂਰਤ ਕੇ ਮੁਖ ਸ਼ਾ,
ਮੂਰਤੀ ਦੇ ਮੂੰਹ ਨੂੰ ਕੀ ਲਾਤਾ ਸਵਾ। ਸਾਡੇ ਵਾਲੇ ਵੀ ਗੁਰੂ ਸਾਹਿਬ ਨੂੰ ਤੇ ਪੜਦੇ ਪੁੜਦੇ ਚ ਹੀ ਰੱਖਦੇ ਨੇ, ਖਾਂਦੇ ਤੇ ਆਪ ਹੀ ਨੇ, ਲਿਆਇਓ ਜੀ ਲਿਆਇਓ ਗੁਰੂ ਸਾਹਿਬ ਨੂੰ ਛਕਾਵਾਂਗੇ। ਸਾਡੇ ਵਾਲੇ ਗੁਰੂ ਗ੍ਰੰਥ ਸਾਹਿਬ ਦਾ ਨਾਂ ਲੈ ਕੇ ਖਾਈ ਜਾਂਦੇ ਆ, ਉਹ ਮੂਰਤੀਆਂ ਦਾ ਨਾਂ ਲੈ ਕੇ ਖਾਈ ਜਾਂਦੇ ਆ, ਸਾਡੇ ਵਾਲੇ ਮਹਾਰਾਜ ਦਾ ਨਾਂ ਲੈ ਕੇ ਖਾਈ ਜਾਂਦੇ ਆ। ਖੀਰ ਲਿਆਇਓ, ਕੜਾਹ ਲਿਆਇਓ, ਆਹ ਖਵਾਵਾਂਗੇ, ਖਾਣਾ ਆਪ ਹੀ ਹੁੰਦਾ। ਮੈਂ ਕੱਲ ਵੀ ਕਿਹਾ ਸੀ ਮੰਗ ਲਓ ਬਿਸਤਰਾ, ਮਰਿਆਂ ਦੇ ਨਾਂ ਤੇ ਨਾ ਮੰਗੋ, ਸਿੱਧਾ ਕਹਿ ਦਿਆ ਕਰੋ ਮੈਨੂੰ ਚਾਹੀਦਾ, ਸਿੱਧਾ ਕਿਹਾ ਕਰੋ ਜੀ ਸਾਨੂੰ ਚਾਹੀਦਾ ਜੀ, ਪੱਖਾ ਪੁੱਖਾ ਚਾਹੀਦਾ, ਪੱਖਾ ਲਵਾ ਦਿਓ, ਮਰਿਆਂ ਦੇ ਨਾਂ ਤੇ ਪੱਖੇ ਲੱਗਦੇ ਆ ਜੀ ਗੁਰਦੁਆਰਿਆਂ ਚ, ਬਾਬਾ ਫਲਾਣਾ ਸਿੰਘ ਦੀ ਯਾਦ ਵਿੱਚ ਇੱਕ ਪੱਖਾ ਲੱਗ ਗਿਆ ਦੂਜੇ ਕਮਰੇ ਚ, ਹੁਣ ਦੂਜਾ ਬੁੜਾ ਮਰ ਗਿਆ ਦੂਜਾ ਲੱਗ ਗਿਆ, ਤੇ ਜੇ ਤੀਜੇ ਕਮਰੇ ਚ ਪੱਖਾ ਨਾ ਹੋਵੇ ਮੇਰੇ ਵਰਗਾ ਸੁੱਤਾ ਹੋਵੇ ਤੇ ਅਰਦਾਸ ਕੀ ਕਰੂ ਉੱਤੇ ਦੇਖ ਕੇ, ਕੀ ਕਹੂ ਵੀ ਬੁੱਢਾ ਵੱਡਾ ਮਾਰ ਕੋਈ ਹੁਣ ਹੋਰ ਲੱਗੇ ਪੱਖਾ, ਮਰਿਆਂ ਦੇ ਹੀ ਪੱਖੇ ਲੱਗਦੇ ਆ, ਮਰਿਆਂ ਦੇ ਬਿਸਤਰੇ। ਸਾਡੇ ਵਾਲੇ ਚੌੜੇ ਹੋ ਕੇ ਕਹਿੰਦੇ ਹਾਂਜੀ ਮਰਿਆਂ, ਉਹ ਪਹੁੰਚ ਗਿਆ ਬਿਸਤਰਾ ਸਾਡਾ। ਸਰਾਧਾਂ ਦੀ ਗੱਲ ਆਪਾਂ ਕੱਲ ਵੀ ਕਰਦੇ ਸੀ, ਉਹ ਸੂਰਜ ਪ੍ਰਕਾਸ਼ ਗ੍ਰੰਥ ਚ ਲਿਖਿਆ ਤੇ ਗੁਰੂ ਗੋਬਿੰਦ ਸਿੰਘ ਕਹਿ ਕੇ ਗਏ ਹੈ ਵੀ ਹਰ ਸਿੱਖ ਨੇ ਸਰਾਧ ਕਰਨਾ ਹੈ, ਗੁਰ ਪ੍ਰਤਾਪ ਸੂਰਜ ਗ੍ਰੰਥ ਚ ਪੜ੍ਹੋ, ਉਹਦੇ ਚ ਲਿਖਿਆ ਕਿ ਗੁਰੂ ਗੋਬਿੰਦ ਸਿੰਘ ਨੇ ਕਿਹਾ ਵੀ ਹਰ ਸਿੱਖ ਨੇ ਸ਼ਰਾਧ ਵੀ ਕਰਨਾ ਹੈ, ਜ਼ਰੂਰ ਕਰਨਾ, ਕਹਿੰਦੇ ਸ਼ਰਾਧ ਬੁੜੇ ਦਾ ਮਰੇ ਦਾ। ਤੇ ਇੱਕ ਉਹਦੇ ਵਿੱਚ ਲਿਖਿਆ ਹੈ ਕਿ 15 ਦਿਨ ਸੂਤਕ ਰੱਖਣਾ, 15 ਦਿਨ ਸੂਤਕ ਰੱਖਣਾ ਹੈ ਮਰਦਾ ਜਦੋਂ ਕੋਈ। ਤੇ ਗੁਰਬਾਣੀ ਸੂਤਕ ਨੂੰ ਮੰਨਦੀ ਹੈ, ਸਭੋ ਸੂਤਕ ਭਰਮ ਹੈ, ਬਾਣੀ ਤੇ ਕਹਿੰਦੀ ਭਰਮ ਹੈ, ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਸੂਤਕ ਰੱਖਣਾ ਭਰਮ ਹੈ, ਕੋਈ ਪਖੰਡ ਹੈ ਇਹ ਨਹੀਂ ਕਰਨਾ। ਤੇ ਸਾਡੇ ਗ੍ਰੰਥ ਕੀ ਕਹਿੰਦੇ ਨੇ, ਸੂਰਜ ਰੱਖ ਸੂਤਕ ਰੱਖਣਾ ਜ਼ਰੂਰੀ ਹੈ। ਫਿਰ ਠੀਕ ਕੀ ਹੈ ਭਲਾ, ਗੁਰਬਾਣੀ ਕੇ ਸੂਰਜ ਪ੍ਰਕਾਸ਼, ਗੁਰਬਾਣੀ ਉਹ ਕਹਿੰਦੇ ਮਰਿਆਂ ਦੇ ਸ਼ਰਾਧ ਜ਼ਰੂਰ ਕਰਨੇ ਨੇ, ਗੁਰੂ ਗ੍ਰੰਥ ਸਾਹਿਬ ਕਹਿੰਦੇ ਜੀਵਤ ਪਿੱਤਰ ਨਾ ਮੰਨੈ ਕੋ ਮੂਹੇ ਸ਼ਰਾਧ ਕਰਾਹੀ। ਫਿਰ ਸਹੀ ਕੀ ਹੈ ਭਲਾ, ਗੁਰਬਾਣੀ ਕੇ ਸੂਰਜ ਪ੍ਰਕਾਸ਼, ਗੁਰਬਾਣੀ। ਤੇ ਨਾਲੇ ਜੇ ਲਿਸਟ ਬੋਲਦੇ ਆ ਨਾ, 200 ਤੇ ਸਿੱਧਾ ਹੀ ਬੋਲਦੇ ਹੋ, ਮੈਨੂੰ ਇੰਨੇ ਯਾਦ ਨੇ ਸੂਰਜ ਪ੍ਰਕਾਸ਼ ਕੀ ਕੁਛ ਲਿਖਿਆ, 200 ਸਿੱਧਾ ਬੋਲ ਦੋ। ਮੈਂ ਨਾ ਆ 5-7 ਦਿਨ ਤੋਂ ਇਹਨਾਂ ਨੇ ਰੌਲਾ ਪਾਇਆ, 200 ਮੈਂ ਰੱਟੇ ਹੋਏ ਨੇ, ਐ ਬੋਲ ਦੂ ਇਕੱਠੇ ਵੀ ਆ ਵੀ ਹੈ, 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 ਸਫਾਈਆਂ ਦੇਈ ਜਾਣ ਸਵੇਰੇ ਬੋਲ ਪਾ ਪਾ ਕੇ ਵੀਡੀਓ ਵੀ ਨਹੀਂ ਜੀ, ਫੀਮ ਤੇ ਪੇਨ ਕਿਲਰ ਹੁੰਦੀ ਹੈ, ਦਿੰਦੇ ਨੀ ਸਫਾਈਆਂ ਹੁਣ, ਐ ਨੀ ਕਹਿੰਦੇ ਵੀ ਗ੍ਰੰਥ ਚ ਗਲਤ ਲਿਖਿਆ, ਕਹਿੰਦੇ ਥੀਮ ਵੀ ਖਾਂਦੇ ਰਹੇ ਆ ਹੁਣ ਮਿਲਦੀ ਨੀ, ਕਹਿੰਦੇ ਤਾਂ ਕਰਕੇ ਰੌਲਾ ਪਾਉਂਦੇ, ਸਫਾਈਆਂ ਦਿੰਦੇ ਆ। ਦਿਗੰਬਰ, ਦਿਗੰਬਰ ਦਾ ਅਰਥ ਨਗਨ ਹੀ ਰਹਿਣਾ ਹੈ, ਚਾਹੇ ਵੱਡੇ ਵੱਡੇ ਡਾਕਟਰ ਵਿਦਵਾਨ ਜੋ ਮਰਜ਼ੀ ਕਹੀ ਜਾਣ, ਇਹ ਬੰਦੇ ਇਹ ਬਕਵਾਸ ਕਰਦੇ ਆ, ਦਿਗੰਬਰ ਦਾ ਅਰਥ ਹੈ ਨਗਨ। ਤੇ ਗੁਰੂ ਗ੍ਰੰਥ ਸਾਹਿਬ ਤੀਸਰੇ ਪਾਤਸ਼ਾਹ ਦਾ ਸ਼ਬਦ ਹੈ, ਬਸਤਰ ਉਤਾਰ ਦਿਗੰਬਰ ਹੋਗ, ਜਟਾ ਧਾਰ ਕਿਆ ਕਮਾਵੇ ਜੋਗ, ਕਹਿੰਦੇ ਕੱਪੜੇ ਲਾ ਕੇ ਦਿਗੰਬਰ ਹੋ ਜਾਣਾ। ਇਹਨਾਂ ਨੇ ਮਾਈ ਭਾਗੋ ਵਰਗੀਆਂ ਨੂੰ ਬਦਨਾਮ ਕੀਤਾ ਹੈ, ਸਾਡੀ ਬਹਾਦਰ ਉਹ ਸੂਰਮ ਉਹ ਇੱਕ ਬੀਬੀ ਜੁਝਾਰੂ ਬੀਬੀ ਜਿਹਨੇ ਬੰਦਿਆਂ ਨੂੰ ਕਾਇਮ ਕਰਕੇ ਲਿਆਂਦਾ, ਇਕੱਠੇ ਹੋ ਕੇ ਚਲੋ ਚਲੋ ਚੱਲ ਕੇ ਮੁਕਾਬਲਾ ਕਰੀਏ, ਗੁਰੂ ਤੇ ਭੀੜ ਪਈ ਹੈ, ਭੱਜ ਕੇ ਆ ਗਏ ਤੁਸੀਂ, ਉਹ ਬਹਾਦਰ ਬੀਬੀ ਸੀ, ਯੋਧਾ ਸੀ, ਉਹ ਸੂਰਮ ਸੂਰਮਿਆਂ ਦੇ ਨਾਲ ਰਲ ਕੇ ਜੂਝਦੀ ਰਹੀ। ਤੇ ਸੂਰਜ ਪ੍ਰਕਾਸ਼ ਗ੍ਰੰਥ ਚ ਲਿਖਿਆ, ਪੁੱਤਾਂ ਕਾਰਨ ਆਈ ਸੀ ਬੀਬੀ, ਬੱਚਾ ਲੈਣ ਆਈ ਸੀ, ਫਿਰ ਨਗਨ ਰਹੀ, ਉਹ ਗੱਲਾਂ ਗ੍ਰੰਥ ਚ ਲਿਖੀਆਂ। ਇਹਨਾਂ ਗ੍ਰੰਥਾਂ ਦੇ ਵਿੱਚ ਸਾਡੇ ਗੁਰੂ ਸਾਹਿਬ ਨੂੰ ਬਦਨਾਮ ਕੀਤਾ, ਪਤਾ ਕਿਵੇਂ ਕੀਤਾ ਹੈ, ਵਡਿਆਈ ਬਹੁਤ ਕੀਤੀ ਗੁਰੂ ਸਾਹਿਬ ਦੀ, ਇੱਕ ਮਿੰਟ ਲਈ ਸੁਣਿਓ, ਪਤਾ ਕਿਵੇਂ ਕਰਿਆ। ਜਿਵੇਂ ਨਾ ਤੁਸੀਂ ਕਿਸੇ ਬੰਦੇ ਨੂੰ ਐਂ ਕਹੋ, ਬੀਬੀ ਪਤਾ ਕੀ ਕਵੇ, ਮੇਰੇ ਘਰ ਵਾਲਾ ਬਹੁਤ ਮੇਰਾ ਧਿਆਨ ਰੱਖਦਾ, ਬਾਹਲਾ ਹੀ ਚੰਗਾ ਹੈ, ਸਿਫਤ ਕਰੀ ਜਾਵੇ, ਮੇਰੇ ਘਰ ਵਾਲਾ ਬਾਹਲਾ ਚੰਗਾ ਹੈ, ਮੈਨੂੰ ਟਾਈਮ ਤੇ ਰੋਟੀ ਦਿੰਦਾ ਹੈ, ਕੱਪੜੇ ਲੀੜੇ ਲਿਆ ਕੇ ਦਿੰਦਾ ਹੈ, ਮੈਨੂੰ ਘੁਮਾਉਣ ਲਈ ਲੈ ਕੇ ਜਾਂਦਾ ਹੈ, ਤੇ ਵਿੱਚ ਦੀ ਪਤਾ ਕੀ ਕਰੇ, ਮਾੜੀ ਜਿਹੀ ਟੁੰਚ ਪਤਾ ਕੀ ਮਾਰ ਦੇਵੇ, ਮਾੜਾ ਮੋਟਾ ਬਾਹਰ ਕਿਸੇ ਕੋਲੇ ਜਾ ਆਉਂਦਾ, ਬੰਦੇ ਦੇ ਪੱਲੇ ਕੀ ਰਹਿ ਗਿਆ। ਫਿਰ ਇਹਨਾਂ ਇਹ ਗ੍ਰੰਥਾਂ ਚ ਪਤਾ ਕੀ ਪਿਆ, ਗੁਰੂ ਸਾਹਿਬ ਦੀ ਸਿਫਤ ਕਰੀ ਜਾਂਦੇ ਨੇ, ਕਰੀ ਜਾਂਦੇ ਨੇ, ਵਿੱਚ ਦੀ ਇਹੋ ਜਿਹੀ ਟੁੰਚ ਮਾਰ ਦਿੰਦੇ ਨੇ, ਸਾਰਾ ਕੀਤਾ ਸਤਿਆਨਾਸ। ਸਾਨੂੰ ਐ ਲੱਗਦਾ ਵੀ ਸਿਫਤ ਕਰਦੇ ਐ, ਸਿਫਤ ਨਹੀਂ ਕਰਦੇ, ਗੋਲ ਗੋਲ ਤਰੀਕੇ ਨਾਲ ਦਿੰਦੇ ਜ਼ਹਿਰ ਹੈ ਪਰ ਖੰਡ ਚ ਲਪੇਟ ਕੇ। ਸੂਤਕ ਵੀ ਹੈਗਾ, ਸ਼ਰਾਧ ਵੀ ਹੈਗੇ। ਜੇ ਕਿਤੇ ਗੁਰੂ ਗੋਬਿੰਦ ਸਿੰਘ ਦਾ ਤੁਸੀਂ ਸੂਰਜ ਪ੍ਰਕਾਸ਼ ਗ੍ਰੰਥ ਤੁਹਾਡੇ ਨੇੜੇ ਤੇੜੇ ਜੇ ਹੋਵੇ ਕੋਈ ਬੰਦਾ, ਉਹਨੂੰ ਕਹੋ ਵੀ ਸੁਣਾ ਭਲਾ, ਉਹਨੂੰ ਕਹੇ ਵੀ ਅੰਮ੍ਰਿਤ ਸੰਚਾਰ ਵਾਲਾ ਪ੍ਰਸੰਗ ਸੁਣਾ, ਵੀ ਗੁਰੂ ਗੋਬਿੰਦ ਸਿੰਘ ਨੇ ਜਦੋਂ ਖਾਲਸਾ ਸਜਾਇਆ ਕਿਵੇਂ ਸਜਾਇਆ। ਲੈ ਤੁਸੀਂ ਹੈਰਾਨ ਹੋ ਜਾਓਗੇ, ਜੇ ਬੰਦਾ ਹੋਇਆ ਨਾ, ਜੇ ਤੇ ਹੋਇਆ ਵਿਗੜਿਆ ਹੋਇਆ, ਉਹ ਤੇ ਛੱਡ ਹੀ ਜਾਊ ਪੰਗਤੀਆਂ ਲੈਣਾ ਹੀ ਛੱਡ ਜੂ, ਵਿੱਚ ਦੀ ਦੱਸੂਗਾ ਹੀ ਨਹੀਂ, ਤੈਨੂੰ ਗੋਲ ਮੋਲ ਕਰ ਜਾਂਦੇ ਨੇ ਪ੍ਰਚਾਰਕ। ਪਰ ਉਹਦੇ ਚ ਲਿਖਿਆ ਕਿ ਗੁਰੂ ਗੋਬਿੰਦ ਸਿੰਘ ਨੇ ਦੇਵੀ ਨੂੰ ਪ੍ਰਗਟ ਕਰਿਆ ਤੇ ਦੇਵੀ ਆਈ ਨੰਗੀ, ਬਿਲਕੁਲ ਨਗਨ, ਇੱਕ ਵੀ ਵਸਤਰ ਨਹੀਂ ਸੀ ਪਾਇਆ। ਤੇ ਗੁਰੂ ਗੋਬਿੰਦ ਸਿੰਘ ਨੇ ਉਹਦੀ ਮੂਰਤ ਨੂੰ ਅੱਖਾਂ ਚ ਵਸਾ ਲਿਆ, ਅੱਖਾਂ ਬੰਦ ਕਰ ਲਈਆਂ, ਫਿਰ ਉਹ ਦੇਵੀ ਨੇ ਕਰਦ ਦਿੱਤੀ, ਉਹ ਕਰਦ ਨਾਲ ਅੰਮ੍ਰਿਤ ਤਿਆਰ ਕਰਿਆ, ਦੇਵੀ ਨਾਲ ਵਾਅਦਾ ਕਰਿਆ ਗੁਰੂ ਗੋਬਿੰਦ ਸਿੰਘ ਨੇ, ਮੈਂ ਖਾਲਸਾ ਸਜਾਊਂਗਾ, ਇਹ ਦੇਵੀ ਦਾ ਵਾਅਦਾ ਹੈ। ਤੇ ਕਿੱਥੇ ਪਸੰਦ ਆ ਸਕਦਾ ਹੈ ਜੀ, ਸਿੱਖ ਵੱਖਰੀ ਕੌਮ ਹੈ, ਅਗਲੇ ਚਾਹੁੰਦੇ ਆ ਕਿ ਆਹ ਕੁਝ ਸੁਣੋ ਤੇ ਸੁਣਾਓ, ਸਾਡੇ ਚ ਹੀ ਰਲੇ ਰਹੋ, ਆਖੋ ਸਤਨਾਮ। ਗੁਰਬਾਣੀ ਕੀ ਕਹਿੰਦੀ ਹੈ, ਗ੍ਰੰਥ ਕੀ ਕਹਿੰਦੇ ਨੇ, ਪੜ੍ਹੋ ਜਰਾ, ਵੇਖੋ ਜਰਾ, ਇੱਕ ਵਾਰ ਆਪ ਪੜ੍ਹ ਲਓ, ਨੇੜੇ ਤੇੜੇ ਮਿਲ ਜਾਣਾ, ਟੀਕੇ ਪੜ੍ਹ ਲਓ, ਅਰਥ ਪੜ੍ਹ ਲਓ, ਇੱਕ ਵਾਰੀ ਪੜ੍ਹ ਕੇ ਤੇ ਵੇਖੋ। ਤੇ ਜਦੋਂ ਸਾਡੇ ਵਰਗਾ ਗੱਲ ਕਰਦਾ, ਮੈਂ ਪਰਸੋਂ ਇੱਕ ਲੀਡਰ ਦਾ ਬਿਆਨ ਸੁਣਦਾ ਸੀ, ਪਤਾ ਕੀ ਕਹਿੰਦਾ? ਕਹਿੰਦਾ ਗ੍ਰੰਥ 'ਚ ਜੋ ਮਰਜ਼ੀ ਲਿਖਿਆ ਹੈ, ਪਰ ਸਾਨੂੰ ਇਹ ਵੀ ਇਹਨੇ ਕਿਉਂ ਸਟੇਜ ਤੇ ਕਿਹਾ? ਸਾਨੂੰ ਗੁੱਸਾ ਇਹਦੇ ਤੇ ਹੈ, ਇਹ ਤਰਲੇ, ਇਹ ਕਹਿੰਦੇ ਇਹ ਤੇ ਲੰਮਾ ਪੈ ਕੇ ਨੱਕ ਨਾਲ ਲਕੀਰਾਂ ਕੱਢੇ, ਅਸੀਂ ਤਾਂ ਵੀ ਮਾਫ਼ ਨਹੀਂ ਕਰਨਾ ਇਹਨੂੰ, ਇਹਨੇ ਕਿਉਂ ਸੁਣਾਇਆ? ਇਹਨੇ ਸੁਣਾਇਆ, ਇਸ ਗੱਲ ਦੀ ਪ੍ਰੋਬਲਮ ਹੈ। ਜਿਹੜਾ ਗ੍ਰੰਥ 'ਚ ਲਿਖਿਆ ਉਹਦੇ ਤੇ ਰਮਾਲਾ ਪਾ ਕੇ ਰੱਖਦੇ ਆ, ਉਹਨੂੰ ਮੱਥਾ ਟੇਕਦੇ ਆ। ਗੁਰੂ ਸਾਹਿਬ ਦੀ ਵਡਿਆਈ ਕੀਤੀ ਹੈ, ਰੱਜ ਕੇ ਸਾਡੇ ਗੁਰੂ ਸਾਹਿਬ ਦੀ ਤੁਹੀਨ ਹੈ। ਗੁਰੂ ਗ੍ਰੰਥ ਸਾਹਿਬ ਕੁਝ ਹੋਰ ਕਹਿੰਦੇ ਆ, ਮੇਰੇ ਵੀਰੋ, ਇਹ ਮੱਥਾ ਟਿਕਾਉਂਦੇ ਆ ਗੁਰੂ ਗ੍ਰੰਥ ਸਾਹਿਬ ਨੂੰ ਤੇ ਮੰਨਦੇ ਆ ਸੂਰਜ ਪ੍ਰਕਾਸ਼ ਗ੍ਰੰਥਾਂ ਦੀ, ਮੰਨਦੇ ਇਹ ਹੈ। ਆ ਜਿਹੜੀ ਅੱਜ ਸਿੱਖ ਕੌਮ ਜੋ ਸਾਡੇ 'ਚ ਖਲਾਰਾ ਹੈ, ਸੱਚ ਨਹੀਂ ਸਮਝ ਆਇਆ, ਕਿਉਂਕਿ ਕਥਾ ਸੂਰਜ ਪ੍ਰਕਾਸ਼ ਦੀ ਸਮਝਾਈ ਹੈ ਤੇ ਮੱਥਾ ਗੁਰੂ ਗ੍ਰੰਥ ਸਾਹਿਬ ਨੂੰ ਟਿਕਾਈ ਜਾਂਦੇ ਆ, ਫਿਰ ਸਮਝ ਕੀ ਆਉਣੀ ਸੀ? ਸਮਝ ਕੀ ਆਉਣੀ ਸੀ? ਇਹ ਤੇ ਕੱਲਾ ਕੱਲਾ ਪੱਤਰਾ ਤੁਸੀਂ ਖੋਲ ਕੇ ਏਦਾਂ ਰੱਖਿਆ ਜਾ ਸਕਦਾ? ਕਹਿੰਦੇ ਗੁਰੂ ਸਾਹਿਬ ਮੱਛੀ ਬੜੀ ਕਰਾਰੀ ਖਾਂਦੇ ਸੀ ਰੋਜ਼। ਗੁਰੂ ਅੰਗਦ ਸਾਹਿਬ ਦੇ ਲੰਗਰ 'ਚ ਮੱਛੀ ਵਰਤਦੀ ਸੀ, ਮਾਸ ਵਰਤਦਾ ਸੀ। ਆ ਜਿਹੜੇ ਪੰਜ ਬੱਕਰੇ ਵੱਡੇ ਕਹਿੰਦੇ ਆ ਵੀ ਪੰਜ ਬੱਕਰੇ ਵੱਡੇ, ਇਹ ਵੀ ਉਹਦੇ 'ਚ ਲਿਖਿਆ ਵੀ ਪੰਜ ਪਿਆਰੇ ਜਦੋਂ ਬਣਾਏ ਆ, ਇਹ ਸੂਰਜ ਪ੍ਰਕਾਸ਼ ਗ੍ਰੰਥ 'ਚ ਲਿਖਿਆ। ਆ ਜਿਹੜੀਆਂ ਗੱਲਾਂ ਆਪਾਂ ਇੱਦਾਂ ਦੀਆਂ ਸੁਣਦੇ ਹਾਂ, ਜਦੋਂ ਬਚਿੱਤਰ ਸਿੰਘ ਨੂੰ ਮਹਾਰਾਜ ਨੇ ਤੋਰਿਆ, ਆਪਣੇ ਵਾਲੀ ਡੱਬੀ 'ਚੋਂ ਫੀਮ ਕੱਢ ਕੇ ਦਿੱਤੀ, ਪੰਜ ਤੋਲੇ, ਆਪ ਫੀਮ ਖਾਂਦੇ ਸੀ, ਜਵਾਨੀ ਵਿੱਚ ਨਸ਼ੇ ਖਾਣ ਲੱਗੇ ਸੀ, ਅਖੀਰ ਤੱਕ ਗੁਰੂ ਗੋਬਿੰਦ ਸਿੰਘ ਚਿਖਾ ਤੇ ਜਾਣ ਲੱਗਿਆਂ ਵੀ ਫੀਮ ਮੰਗਦੇ ਆ। ਕਹਿੰਦੇ ਫੀਮ ਦਿਓ, ਨਾਲੇ ਸੁੱਖਾ ਰਗੜ ਕੇ ਪੀਤਾ ਨਾਲੇ ਖਾਧੀ ਫੀਮ। ਤੇ ਜਿਹੜੇ ਪੀਣ ਵਾਲੇ ਆ, ਸੁੱਖਾ ਫੀਮ ਖਾਣ ਵਾਲੇ ਆ, ਉਹਨਾਂ ਨੇ ਕਿਤੇ ਕੱਢਣ ਦੇਣੀਆਂ ਨੇ ਗੱਲਾਂ ਗ੍ਰੰਥ 'ਚੋਂ? ਬੋਲੋ, ਅਗਲੇ ਨੂੰ ਪ੍ਰਮੋਟ ਕੌਣ ਕਰਦਾ ਇਹ ਗ੍ਰੰਥ? ਤੇ ਅਗਲੇ ਤੇ ਸਲੋਤਰ ਲੈ ਕੇ ਮਗਰ ਪੈ ਜਾਣਗੇ, ਹੁਣਾ ਕੌਣ ਆ ਇਹਨੂੰ ਵਾੜਾ ਕਹਿਣ ਵਾਲਾ? ਸਮਝਦੇ ਹੋ? ਤੇ ਕਿਵੇਂ ਆਪਣੇ ਮੁੰਡਿਆਂ ਨੂੰ ਕਹਿ ਦਿਓਗੇ ਨਸ਼ੇ ਮਾੜੇ? ਆਪਣੇ ਬੱਚਿਆਂ ਨੂੰ ਕਿੱਦਾਂ ਕਹਿ ਦਿਓਗੇ? ਤੇ ਮੈਂ ਸ਼ਨੀਵਾਰ ਵੀ ਇਹ ਗੱਲ ਕੀਤੀ ਸੀ ਵੀ ਬੰਦਾ ਨਸ਼ਾ ਖਾਣ ਵਾਲਾ ਬੈਠਾ ਹੋਵੇ ਤੁਹਾਡੇ ਵਿੱਚ, ਪਰ ਉਹ ਇਹ ਕਹੂ ਵੀ ਗੁਰੂ ਗੋਬਿੰਦ ਸਿੰਘ ਨਹੀਂ ਖਾਂਦੇ ਹੋਣੇ, ਮੈਂ ਭਾਵੇਂ ਖਾਂਦਾ ਹੀ ਨਹੀਂ, ਮੈਂ ਫੀਮ ਖਾਂਦਾ ਪਰ ਮੇਰਾ ਗੁਰੂ ਗੋਬਿੰਦ ਸਿੰਘ ਨਹੀਂ ਖਾਂਦਾ ਹੋਣਾ, ਝੂਠ ਨਾ ਬੋਲੋ। ਸਾਡਾ ਕਲਗੀਆਂ ਵਾਲਾ ਨਹੀਂ ਸੁੱਖਾ ਪੀਂਦਾ ਹੋਣਾ, ਉਹ ਤੇ ਗਿਆਨ ਦਾ ਨਸ਼ਾ, ਗੁੜ ਕਰ ਗਿਆਨ ਧਿਆਨ ਕਰ ਧਾਵੈ ਕਰ ਕਰਨੀ ਕਸ ਪਾਈਏ, ਭਾਠੀ ਭਵਨ ਪ੍ਰੇਮ ਕਾ ਪੋਚਾ ਇਤਰਾ ਸਮਿਓ ਚਵਾਈ ਹੈ। ਉਹ ਤੇ ਨਸ਼ਾ ਗਿਆਨ ਦਾ ਹੈ, ਉਹ ਤੇ ਗੱਲ ਹੀ ਕੁਝ ਹੋਰ ਹੈ, ਪਰ ਇਹਨਾਂ ਨੇ ਸਾਨੂੰ ਕੀ ਸਮਝਾਇਆ? ਭਲਾ ਗੱਲਾਂ ਹੀ ਹੋਰ ਕਰਦੇ ਆ। ਤੇ ਇਸੇ ਤਰ੍ਹਾਂ ਜਿਵੇਂ ਭਗਤ ਕਬੀਰ ਜੀ ਕਹਿੰਦੇ ਆ, ਕਹਿੰਦੇ ਮੂਰਤੀ ਦੇ ਮੂੰਹ ਤੇ ਸਵਾਹ ਤੇ ਖਾਂਦਾ ਪੁਜਾਰੀ ਆਪ ਹੈ, ਏਦਾਂ ਸਾਡੇ ਵਰਗੇ ਗੁਰੂ ਗ੍ਰੰਥ ਸਾਹਿਬ ਦਾ ਤੇ ਨਾਂ ਹੀ ਹੈ, ਖਾਂਦੇ ਆਪ ਹੈ। ਉਹ ਭਾਈ ਜੇ ਖਾਣਾ ਤੇ ਮੰਗ ਲਿਆ ਕਰੋ, ਮੈਂ ਖਾਣਾ ਹੈ, ਪਰ ਗੁਰੂ ਗ੍ਰੰਥ ਸਾਹਿਬ ਦਾ ਨਾਂ ਨਾ ਲਓ, ਸਾਡੇ ਗੁਰੂ ਗ੍ਰੰਥ ਸਾਹਿਬ ਨਹੀਂ, ਇਹ ਤੇ ਗਿਆਨ ਦਾ ਸਾਗਰ ਹੈ, ਗਿਆਨ ਦਿੰਦੇ ਆ, ਅਕਲ ਦਿੰਦੇ ਆ, ਕਮਾਣਾ ਤੇ ਖਾਣਾ ਅਸੀਂ ਆਪ ਹੈ। ਬੰਦੇ ਦੇ ਸਰੀਰ ਦੀ ਲੋੜ ਹੈ, ਦੇਹ ਦੀ ਲੋੜ ਹੈ, ਰੋਟੀ ਪ੍ਰਸ਼ਾਦਾ ਇਹ ਸਾਡੀ ਲੋੜ ਹੈ। ਗੁਰੂ ਗ੍ਰੰਥ ਸਾਹਿਬ ਨਹੀਂ ਸਾਨੂੰ ਕਹਿੰਦੇ ਮੇਰੇ ਲਈ ਰੋਟੀਆਂ ਲੈ ਕੇ ਆਓ, ਤੁਸੀਂ ਮੇਰੇ ਲਈ ਪ੍ਰਸ਼ਾਦਾ ਲੈ ਕੇ ਆਓ, ਖਾਣਾ ਮੇਰੇ ਵਰਗਿਆਂ ਨੇ ਸੀ, ਤੇ ਨਾ ਗੁਰੂ ਗ੍ਰੰਥ ਸਾਹਿਬ ਦਾ ਬਹਾਨਾ, ਗੁਰੂ ਗ੍ਰੰਥ ਸਾਹਿਬ ਦਾ ਹੱਸਣਗੇ ਸਾਡੇ ਵੱਲ ਵੇਖ ਕੇ ਲੋਕ। ਸਿੱਧਾ ਤੇ ਸਪਸ਼ਟ ਕਹੋ ਕਿ ਦੇਖੋ ਨਾ, ਜਦੋਂ ਆਪਾਂ ਪੰਚਮ ਪਾਤਸ਼ਾਹ ਦਾ ਸ਼ਬਦ ਪੜਾਂਗੇ ਭੈਰੋ ਰਾਗ ਦਾ, ਅਸ਼ਟਮ ਥੀਤ ਗੋਬਿੰਦ ਜਨਮਾਸੀ, ਸਗਲੀ ਥੀਤ ਪਾਸ ਦਾਰ ਰਾਖੀ, ਅਸ਼ਟਮ ਥੀਤ ਗੋਬਿੰਦ ਜਨਮਾਸੀ, ਪਰਮ ਭੁੱਲੇ ਨਰ ਕਰਤ ਕਚਰਾਇਣ, ਜਨਮ ਮਰਨ ਤੇ ਰਹਿਤ ਨਾਰਾਇਣ। ਇਹ ਸ਼ਬਦ ਸਾਰਾ ਪੜ ਕੇ ਵੇਖੋ, ਇਹਦੇ ਵਿੱਚ ਸਪਸ਼ਟ ਲਿਖਿਆ ਹੈ, ਕਰ ਪੰਜੀਰ ਖਵਾਇਓ ਚੋਰ, ਉਹ ਜਨਮ ਨਾ ਮਰੇ ਰੇ ਸਾਕਤ ਢੋਰ। ਓਏ ਪਸ਼ੂਆ, ਰੱਬ ਜੰਮਦਾ ਮਰਦਾ ਨੇ ਜਿਹਨੂੰ ਚੂਰੀਆਂ ਖਵਾਉਂਦਾ ਫਿਰਦਾ, ਪੰਜੀਰੀਆਂ ਖਵਾਉਂਦਾ, ਉਹ ਨਹੀਂ ਜੰਮਦਾ ਮਰਦਾ, ਉਹ ਜੰਮਣ ਮਰਨ ਵਿੱਚ ਨਹੀਂ ਪੈਂਦਾ। ਇਸ ਕਰਕੇ ਸਗਲ ਪਰਾਧ ਦੇਹ ਲੋਰ ਓਨੀ, ਏਦਾਂ ਰੱਖ ਕੇ ਮੂਰਤੀ ਤੇ ਲੋਰੀਆਂ ਦੇਣਾ, ਸੋ ਮੁਖ ਚਲੋ ਜਿਤ ਕਹਿ ਹੈ ਠਾਕੁਰ ਜੋਨੀ, ਮੂੰਹ ਸੜ ਜੇ ਜਿਹੜਾ ਰੱਬ ਨੂੰ ਜੋਨੀਆਂ ਚ ਪਾਏ। ਗੁਰਬਾਣੀ ਵੇਖੋ ਕੀ ਕਹਿੰਦੀ ਹੈ, ਗੁਰੂ ਗ੍ਰੰਥ ਸਾਹਿਬ ਚ ਕੀ ਲਿਖਿਆ, ਲਓ ਸੁਣੋ ਜਿਹੜਾ ਆਪਾਂ ਸ਼ਬਦ ਸੁਣਦੇ ਸੀ, ਧਿਆਨ ਰੱਖਿਓ। ਖਾਣ ਵਾਲਾ ਟਕਵਾਂ ਜਾਪ ਕਰਨਾ ਹੈ ਬਹਾਨੇ ਗੁਰੂ ਸਾਹਿਬ ਦੇ, ਆਪਾਂ ਗੁਰਬਾਣੀ ਨੂੰ ਆਪ ਸਮਝੀਏ ਤੇ ਅੱਖਾਂ ਖੁੱਲ ਜਾਣ, ਦਿਮਾਗ ਖੁੱਲ ਜਾਏ, ਇਹਨਾਂ ਗੱਲਾਂ ਦਾ ਪਤਾ ਲੱਗਣਾ ਚਾਹੀਦਾ ਕਿ ਨਹੀਂ? ਬੋਲੋ ਬਈ, ਇਹ ਸਾਰੇ ਕਹਿੰਦੇ ਪੜਦੇ ਪਾ ਕੇ ਰੱਖੋ, ਮੈਨੂੰ ਪਤਾ ਕੀ ਕਹਿੰਦੇ ਆ, ਅੱਜ ਤੱਕ ਤੇ ਕੋਈ ਬੋਲਿਆ ਨਹੀਂ, ਇਕੱਲੇ ਹੀ ਰੌਲਾ ਪਾਉਂਦਾ, ਤੁਹਾਡਾ ਰੋਟੀਆਂ ਦਾ ਮਸਲਾ ਹੋਣਾ ਹੈ, ਤੁਹਾਨੂੰ ਪਤਾ ਛਿੱਤਰ ਮਾਰਨਗੇ ਲੋਕ, ਸਟੇਜਾਂ ਤੋਂ ਲਾਹ ਦੇਣਗੇ, ਗੱਲ ਪੈ ਜਾਣਗੇ। ਪਰ ਮੈਂ ਅੱਗੇ ਵੀ ਇਹ ਗੱਲ ਕੀਤੀ ਸੀ, ਅੱਜ ਦੀਵਾਨ ਲੱਗਣੋਂ ਹਟਦੇ ਨੇ, ਅੱਜ ਹਟ ਜਾਣ, ਪਰ ਜਿਹੜਾ ਸੱਚ ਹੈ ਉਹ ਦੱਸਿਆ ਤੇ ਸਹੀ ਹੈ। ਅੱਜ ਕੱਢਦੇ ਨੇ ਪੰਥ ਚੋਂ ਕੱਢ ਦੇਣ, ਪਰ ਸੱਚ ਹੈ, ਜਿੱਥੇ ਮਰਜ਼ੀ ਪੜ੍ਹ ਕੇ ਵੇਖ ਲਓ, ਜਿੰਨਾ ਮਰਜ਼ੀ ਗੋਲ ਮੋਲ ਕਰੀ ਜਾਓ, ਪੜਦੇ ਨਹੀਂ ਪੈਣੇ। ਗੁਰੂ ਸਾਹਿਬ ਦੀ ਬਦਨਾਮੀ ਲਿਖੀ ਇਹਨਾਂ ਗ੍ਰੰਥਾਂ ਚ, ਸੈਂਕੜਿਆਂ ਸਾਲਾਂ ਤੋਂ ਪੜਦੇ ਪਾ ਕੇ ਰੱਖੇ ਨੇ ਇਹਨਾਂ ਨੇ, ਲੁਕੋ ਲੁਕੋ ਰੱਖਦੇ ਨੇ। ਇਹ ਨਹੀਂ ਕਹਿੰਦੇ ਵੀ ਗ੍ਰੰਥ ਗਲਤ ਨੇ, ਜਿਹੜਾ ਬੰਦਾ ਬੋਲੇ ਇਹਨੂੰ ਪੰਥ ਚੋਂ ਬਾਹਰ ਕੱਢ ਦਿਓ, ਇਹ ਗਲਤ ਕਰਦਾ ਜੀ ਗੱਲਾਂ, ਉਹ ਫਿਰ ਗੱਲ ਇੱਧਰ ਨੂੰ ਘੁਮਾ ਦਿੰਦੇ। ਤਾਂ ਕਰਕੇ ਇਸ ਗੱਲ ਦਾ ਖਿਆਲ ਰੱਖਣਾ ਵੀ ਜੇ ਚਾਹੁੰਦੇ ਆ ਪਿਆਰਿਓ, ਆਪ ਪੜ੍ਹ ਕੇ ਵੇਖੋ, ਖੋਜ ਕਰੋ, ਮਾੜਾ ਜਿਹਾ ਇੰਟਰਸਟ ਲਿਆਓ, ਸ਼ੌਂਕ ਲਿਆਓ। ਤਾਸ਼ਾ ਖੇਡਦਿਆਂ ਦੀ ਉਮਰ ਲੰਘ ਗਈ, ਮਾੜਾ ਜਿਹਾ ਵੇਖ ਤੇ ਲਓ ਇੱਧਰ ਕੀ ਹੈ ਸਾਰਾ ਕੁਛ, ਤੇ ਗੁਰਬਾਣੀ ਨੂੰ ਪੜ੍ਹ ਕੇ ਵੇਖੋ, ਅੱਖਾਂ ਖੁੱਲ ਜਾਂਦੀਆਂ, ਜ਼ਿੰਦਗੀ ਜਿਉਣ ਦਾ ਚੱਜ ਆ ਜਾਂਦਾ। ਲਓ ਪੜ੍ਹੋ ਅੱਗੇ। ਹਾਂਜੀ,
ਮਾਲਨ ਭੁੱਲੀ ਜਗ ਭੁਲਾਨਾ, ਹਮ ਭੁਲਾਨੇ ਨਾਹੇ, ਕਹੋ ਕਬੀਰ ਹਮ ਰਾਮ ਰਾਖੇ, ਕਿਰਪਾ ਕਰ ਹਰ ਰਾਏ।
ਦੁਨੀਆਂ ਭੁੱਲੀ ਹੈ, ਭੁੱਲੀ ਰਵੇ, ਮੈਂ ਮੂਰਖ ਨਹੀਂ। ਜਿਹੜੇ ਲੋਕ ਕਮਲੇ ਬਣੇ ਫਿਰਦੇ ਨੇ, ਬਣੇ ਰਹਿਣ, ਮੈਂ ਕਮਲਾ ਨਹੀਂ। ਪਰ ਸਾਡਾ ਕੰਮ ਪਤਾ ਕੀ ਹੈ, ਲੋਕੀ ਵੀ ਕਰਦੇ ਹੀ ਨੇ, ਆਪਾਂ ਵੀ ਕਰੀ ਚੱਲੋ। ਅਸੀਂ ਨੀ, ਕਬੀਰ ਜੀ ਕਹਿੰਦੇ ਮੇਰਾ ਸਟੈਂਡ ਹੈ, ਦੁਖੀ ਕਮਲੇ ਨੇ ਤੇ ਮੈਂ ਕਮਲਾ ਥੋੜਾ ਹੋਣਾ। ਜੇ ਲੋਕ ਭੁਲੇਖੇ ਚ ਨੇ ਤੇ ਮੈਂ ਭੁਲੇਖੇ ਚ ਨਹੀਂ ਰਹਿਣਾ, ਅਸੀਂ ਸਿੱਧੇ ਚੱਲਣਾ। ਲਓ ਜਿਹੜਾ ਸ਼ਬਦ ਪੜ੍ਹਦੇ ਸੀ ਉਹ ਪੰਕਤੀਆਂ ਫੇਰ ਸੁਣੋ ਜਰਾ।
ਤੋਰੋ ਨਾ ਪਾਤੀ ਪੂਜੋ ਨਾ ਦੇਵਾ, ਰਾਮ ਭਗਤ ਬਿਨ ਨਿਹ ਫਲ ਸੇਵਾ, ਸਤਿਗੁਰ ਪੂਜੋ ਸਦਾ ਸਦਾ ਮਨਾਵੋ, ਐਸੀ ਸੇਵ ਦਰਗਾਹ ਸੁਖ ਪਾਵੋ।
ਅੱਗੇ ਪੜ੍ਹ ਦਿਓ, ਸਮਝ ਆ ਹੀ ਰਹੀ ਹੈ, ਸਿੱਧਾ ਸ਼ਬਦ ਹੈ।
ਲੋਕ ਕਹੇ ਕਬੀਰ ਬੌਰਾਨਾ, ਕਬੀਰ ਕਾ ਮਰਮ ਰਾਮ ਪਹਿਚਾਨਾ।
ਲੋਕਾਂ ਭਾਣੇ ਮੈਂ ਕਮਲਾ, ਲੋਕਾਂ ਭਾਵੇਂ ਮੈਂ ਬੌਲਾ, ਕਬੀਰ ਜੀ ਕਹਿੰਦੇ, ਪਰ ਮੇਰਾ ਮੇਰੇ ਮਾਲਕ ਨੂੰ ਪਤਾ ਹੈ, ਮੇਰਾ ਉਹਨੂੰ ਪਤਾ, ਉਹਨੂੰ ਮੇਰਾ ਪਤਾ ਹੈ, ਅਸੀਂ ਇੱਕ ਮਿਕ ਹਾਂ, ਮੈਂ ਕੁਦਰਤ ਦੇ ਨਿਜਮਾਂ ਨਾਲ ਇੱਕ ਮਿਕ ਹਾਂ। ਲੋਕੀ ਕਮਲਾ ਕਹਿੰਦੇ ਨੇ ਕਹੀ ਜਾਣ। ਤਾਂ ਕਰਕੇ ਮੇਰਿਓ ਵੀਰੋ, ਗੁਰਬਾਣੀ ਨੂੰ ਆਪ ਪੜ੍ਹ ਕੇ ਨਾ,
ਮਨਾ ਗੁਰਾਂ ਦੇ ਦੁਆਰੇ ਦਾਵਾ, ਫਕੀਰ ਬਣ ਜਾ ਗੁਰਾਂ ਦੇ ਦੁਆਰੇ ਦਾ, ਫਕੀਰ ਬਣ ਜਾ ਮਨਾ ਗੁਰਾਂ ਦੇ ਦੁਆਰੇ ਦਾ, ਫਕੀਰ ਬਣ ਜਾ ਮਨਾ ਗੁਰਾਂ ਦੇ ਦੁਆਰੇ ਦਾ, ਫਕੀਰ ਬਣ ਜਾ ਮਨਾ ਗੁਰਾਂ ਦੇ ਦੁਆਰੇ ਦਾ।
ਵਿੰਗ ਕੱਟ ਸਿੱਧਾ ਹੋ ਕੇ ਤੀਰ ਸਿੱਧੇ ਹੋ ਜਾਓ ਸੁੱਧੇ ਸੁੱਧੇ ਰੇਂਗ ਚਲੋ ਤੋਂ ਸਿੱਧੇ ਚੱਲਣਾ ਸਿੱਧੇ ਸਹੀ ਰਾਹ ਜਿਹੜਾ ਉਹ ਅਪਣਾਉਣਾ ਜ਼ਿੰਦਗੀ ਜਿਉਣ ਦਾ ਸਵਾਦ ਆ ਜਾਏਗਾ ਪਿਆਰੇ ਗੁਰਬਾਣੀ ਨੂੰ ਸਮਝੋ ਰੱਬ ਤੇਰੇ ਚ ਹੈ ਵੱਖਰਾ ਰੱਬ ਲੱਭਣ ਤੇ ਟਾਈਮ ਨਾ ਲਾਓ ਆਪਣੀ ਕੁਆਲਿਟੀ ਲੱਭਣ ਤੇ ਟਾਈਮ ਲਾਓ ਆਪਣੀ ਕੁਆਲਿਟੀ ਲੱਭੋ ਜੋ ਤੁਹਾਡੇ ਚ ਹੈ ਜੋ ਤੇਰੇ ਚ ਹੈ ਕਿਸੇ ਚ ਹੋਰ ਨਹੀਂ ਆਪਣੇ ਆਪ ਨੂੰ ਲੱਭੋ ਜਿੰਨਾ ਸਮਾਂ ਭਾਰਤ ਦੇ ਲੋਕਾਂ ਨੇ ਰੱਬ ਲੱਭਣ ਨੂੰ ਲਾਇਆ ਹੈ ਜੇ ਇੰਨਾ ਸਮਾਂ ਆਪਣੇ ਆਪ ਨੂੰ ਲੱਭਣ ਨੂੰ ਲਾਇਆ ਹੁੰਦਾ ਅੱਜ ਨੂੰ ਬੜਾ ਕੁਛ ਬਾਹਰ ਆ ਜਾਣਾ ਸੀ ਸਾਨੂੰ ਸਮਝਾ ਤਾ ਕੋਈ ਹੋਰ ਹੈ ਤੇ ਗੁਰੂ ਸਾਹਿਬ ਕਹਿੰਦੇ ਕਹੋ ਕਬੀਰ ਇਹ ਰਾਮ ਕੀ ਅੰਸ ਕਬੀਰ ਜੀ ਕਹਿੰਦੇ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਆਪਣੇ ਆਪ ਨੂੰ ਪਛਾਣ ਲਓ ਬਸ ਮਨ ਹਰ ਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਨ ਉਹ ਜਿੱਦਾਂ ਦਾ ਬਣ ਗਿਆ ਹੁਣ ਇਹਨੂੰ ਲੱਭ ਆਪਣੀ ਕੁਆਲਿਟੀ ਲੱਭ ਬਸ ਮੈਂ ਵੇਖਿਆ ਜੀ ਦੋਵੇਂ ਲੱਤਾਂ ਖਤਮ ਨੇ ਪੋਲੀਓ ਦੀ ਮਰੀਜ਼ ਬੀਬੀ ਜੱਜ ਬਣ ਗਈ ਪਹਿਲਾਂ ਐਡਵੋਕੇਟ ਹੈ ਵਕੀਲ ਹੈ ਪੜ੍ਹਾਈ ਕਰਦੀ ਰਹੀ ਮਿਲ ਮੈਨੂੰ ਮੈਂ ਮਿਲਿਆ ਕਹਿੰਦੀ ਮੈਂ ਫੇਰ ਪੜ੍ਹਨ ਜਾ ਰਹੀ ਹਾਂ ਤੇ ਵਾਪਸ ਮੈਨੂੰ ਕਹਿੰਦੀ ਜੱਜ ਦੀ ਡਿਗਰੀ ਮਿਲ ਗਈ ਜੱਜ ਹੋ ਗਈ ਕਹਿੰਦੀ ਦੋਵੇਂ ਲੱਤਾਂ ਨਹੀਂ ਕੰਮ ਕਰਦੀਆਂ ਪਰ ਹੈ ਨਾ ਕੁਆਲਿਟੀ ਵਿੱਚ ਕਿਹੜੇ ਕਿਹੜੇ ਅਹੁਦਿਆਂ ਤੇ ਬੰਦੇ ਪਹੁੰਚੇ ਪਏ ਆ ਭਾਈ ਕਿੱਥੇ ਕਿੱਥੇ ਚਲੇ ਗਏ ਆਪਣੇ ਆਪ ਨੂੰ ਪਛਾਣੋ ਘੱਟ ਨਹੀਂ ਕੋਈ ਇੱਥੇ ਬਸ ਆਪਣਾ ਚੇਤਾ ਹੀ ਭੁੱਲਿਆ ਪਿਆ ਹੋਰਾਂ ਨੂੰ ਲੱਭਦੇ ਫਿਰਦੇ ਆ ਹੋਰਾਂ ਵੱਲ ਵੇਖਦੇ ਫਿਰਦੇ ਆ ਰੱਬ ਸਾਰੇ ਪਾਸੇ ਆਪਣੇ ਆਪ ਨੂੰ ਗਿਣ ਲਈ ਕਿਤੇ ਛੱਡ ਹੀ ਜਾਏ ਆਪਣੇ ਆਪ ਨੂੰ ਗਿਣ ਲਈ ਵਿੱਚ ਰੱਬ ਤੇਰੇ ਚ ਵੀ ਹੈ ਬਲਿਹਾਰੀ ਕੁਦਰਤ ਵਸਿਆ ਤੇ ਕੁਦਰਤ ਤੂੰ ਵੀ ਆਉਣਾ ਹੋਰ ਰੱਬ ਨੀ ਆਪਣੇ ਆਪ ਨੂੰ ਲੱਭੋ ਭਾਈ ਗੁਰਬਾਣੀ ਤੁਹਾਨੂੰ ਤੁਹਾਡੇ ਨਾਲ ਜੋੜਦੀ ਹੈ ਰੱਬ ਤੇ ਭਰੋਸਾ ਰੱਖੋ ਕਿੰਨੀ ਵਾਰੀ ਗੱਲ ਕਰਦਾ ਇਹਦਾ ਅਰਥ ਕੀ ਬਣਿਆ ਰੱਬ ਤੇ ਭਰੋਸਾ ਰੱਖੋ ਰੱਬ ਸਾਡੇ ਵਿੱਚ ਹੈ ਇਹਦਾ ਅਰਥ ਕੀ ਬਣਿਆ ਆਪਣੇ ਆਪ ਤੇ ਭਰੋਸਾ ਰੱਖੋ ਰੱਬ ਨੇ ਸਾਰੇ ਕੰਮ ਕਰਨੇ ਨੇ ਹੁਣ ਇਹਦਾ ਅਰਥ ਕੀ ਬਣਿਆ ਫਿਰ ਰੱਬ ਸਾਡੇ ਵਿੱਚ ਹੈ ਅਸੀਂ ਆਪਣੇ ਕੰਮ ਆਪ ਕਰਨੇ ਨੇ ਅਸੀਂ ਕਰਾਂਗੇ ਤੇ ਸਾਨੂੰ ਦੱਸਿਆ ਕਿਹਨੇ ਹੈ ਗੁਰੂ ਗ੍ਰੰਥ ਸਾਹਿਬ ਨੇ ਤੇ ਸਤਿਗੁਰ ਮੈਂ ਬਲਿਹਾਰੀ ਤੋਂ ਮੈਂ ਬਲਿਹਾਰੇ ਜਾਵਾਂ ਤੇਰੇ ਤੋਂ ਗੁਰਬਾਣੀ ਨੇ ਸਾਨੂੰ ਸਾਡੇ ਬਾਰੇ ਦੱਸਿਆ ਸਾਨੂੰ ਸਾਡੀ ਪਛਾਣ ਕਰਾਈ ਇਸ ਕਰਕੇ ਜੇ ਜ਼ਿੰਦਗੀ ਜਿਉਣ ਦਾ ਚੱਜ ਨਾ ਆਇਆ ਤੇ ਕੋਈ ਫਾਇਦਾ ਨਹੀਂ ਭਾਈ ਸਹਿਜ ਪਾਠ ਕੀਤਿਆਂ ਦਾ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਕਹਾਉਣ ਦਾ ਚੱਜ ਸਿੱਖੋ ਜ਼ਿੰਦਗੀ ਜਿਉਣ ਦਾ ਆਪਣੀ ਜ਼ਿੰਦਗੀ ਦਾ ਟਾਈਮ ਟੇਬਲ ਬਣਾਓ ਸਿਸਟਮ ਆਪਣੀ ਜ਼ਿੰਦਗੀ ਦਾ ਸੈੱਟ ਕਰਕੇ ਰੱਖੋ ਬੱਚਿਆਂ ਨੂੰ ਟਾਈਮ ਦਿਓ ਘਰ ਵਾਲੀ ਨੂੰ ਸਮਾਂ ਦਿਓ ਮਾਪਿਆਂ ਕੋਲ ਬੈਠੋ ਟਾਈਮ ਤੇ ਕੰਮ ਤੇ ਜਾਓ ਸਮੇਂ ਤੇ ਆਓ ਜੀ ਲਾ ਕੇ ਕੰਮ ਕਰੋ ਮਨ ਲਾ ਕੇ ਕੰਮ ਕਰੋ ਦਿਲੋਂ ਕਰੋ ਜਿਹੜਾ ਕੰਮ ਕਰਦੇ ਹੋ ਇਹੀ ਤੇਰਾ ਕਰਮ ਹੈ ਇਹੀ ਤੇਰਾ ਧਰਮ ਹੈ ਇਹੀ ਤੇਰਾ ਧਰਮ ਹੈ ਤੇ ਇਹੀ ਤੇਰਾ ਕਰਮ ਹੈ ਜਿੰਨੇ ਚਾਹ ਨਾਲ ਗੁਰਦੁਆਰੇ ਝਾੜੂ ਲਾਉਣਾ ਹੈ ਓਨੇ ਚਾਹ ਨਾਲ ਕਦੇ ਘਰ ਦੀਆਂ ਚੀਜ਼ਾਂ ਵੀ ਖਰਾਬ ਪਈਆਂ ਜਿਹੜੀਆਂ ਠੀਕ ਕਰਿਆ ਘਰ ਜਿੰਨੇ ਚਾਹ ਨਾਲ ਭੱਜਦਾ ਦੌੜਦਾ ਟਾਈਮ ਕੱਢਦਾ ਉਹ ਇੱਥੇ ਵੀ ਕੱਢਿਆ ਕਰ ਭਾਈ ਸਮਾਂ ਕੱਢਿਆ ਕਰੋ ਆਪਣੇ ਕੰਮਾਂ ਨੂੰ ਵੇਖੋ ਨਿੱਕੀਆਂ ਨਿੱਕੀਆਂ ਚੀਜ਼ਾਂ ਠੀਕ ਕਰਕੇ ਰੱਖੋ ਘਰ ਦਾ ਸਾਰਾ ਸਿਸਟਮ ਆਪਣੇ ਹੱਥ 'ਚ ਰੱਖੋ ਬੀਬੀਆਂ ਦਾ ਜਿੰਨੀ ਡਿਊਟੀ ਹੈ ਸਫਾਈ ਰੱਖਣੀ ਘਰ ਦਾ ਧਿਆਨ ਰੱਖਣਾ ਬਿਲਕੁਲ ਕਿਚਨ ਕਰਕੇ ਰੱਖਣਾ ਉਹ ਆਪਣਾ ਘਰ ਦਾ ਰੱਖਣ ਐਂ ਪ੍ਰੋਪਰ ਡਿਊਟੀ ਕਰੋ ਛੋਟੇ ਤੋਂ ਛੋਟਾ ਕੰਮ ਵੀ ਕਰਨਾ ਪਵੇ ਕਰੋ ਮਾਂ ਪਿਓ ਦਾ ਧਰਮ ਹੈ ਬੱਚਿਆਂ ਨੂੰ ਪੜ੍ਹਾਉਣਾ ਤੇ ਬੱਚਿਆਂ ਦਾ ਧਰਮ ਕੀ ਹੋਇਆ ਫਿਰ ਚੰਗੀ ਤਰ੍ਹਾਂ ਪੜ੍ਹਨਾ ਇਹ ਨਿਆਣਿਆਂ ਦਾ ਧਰਮ ਹੈ ਬਸ ਆ ਜ਼ਿੰਮੇਵਾਰੀ ਛੱਡਤੀ ਧਰਮ ਛੱਡਤਾ ਤਾਂ ਕਰਕੇ ਅਰਥ ਨਹੀਂ ਕੋਈ ਜੇ ਏਦਾਂ ਹੀ ਜ਼ਿੰਦਗੀ ਜਿਉਂਦੇ ਰਹੇ
ਚੱਜ ਜ਼ਿੰਦਗੀ ਲਿਆਉਣ ਦਾ ਨਾਮ ਆਇਆ ਚੱਜ ਜ਼ਿੰਦਗੀ ਜਿਉਣ ਦਾ ਨਾਮ ਆਇਆ ਚੱਜ ਜ਼ਿੰਦਗੀ ਜਿਉਣ ਦਾ ਨਾਮ ਆਇਆ ਚੱਜ ਜ਼ਿੰਦਗੀ ਚੱਜ ਜ਼ਿੰਦਗੀ ਗੁਰਾਂ ਤੋਂ ਦੱਸੋ ਕੀ ਸਿੱਖਿਆ ਗੁਰਾਂ ਤੋਂ ਦੱਸੋ ਸੁਖ ਆਏਣ ਦੇ ਆਉਂਦੇ ਜਾਂਦੇ ਰਹਿਣਗੇ
ਜੀ ਦੁੱਖ ਸੁੱਖ
ਵਾਹ
ਕਿਸੇ ਬਾਬੇ ਨੂੰ ਜੇ ਬਾਬਾ ਜੀ ਬਿਮਾਰੀ ਪੈ ਗਈ ਐ ਹੋ ਗਿਆ ਆਉਣਾ ਹੈ ਜੇ ਸਰੀਰ ਮਿਲਿਆ ਤੇ ਦੁੱਖ ਸੁੱਖ
ਮਿਲੇਗਾ
ਬਿਮਾਰੀਆਂ ਵੀ ਆਉਣੀਆਂ ਜਿਹੜਾ ਜੰਮਿਆ ਉਹਨੇ ਮਰਨਾ ਜਨਮੰਗ ਤਾਂ ਮਰਨੰਗ ਹਰਖੰਗ ਤਾਂ ਸੋਗੰਗ ਭੋਗੰਗ
ਤਾਂ ਰੋਗ
ਹਰ ਸੋਗ ਹੋਏਗਾ ਖੁਸ਼ੀ ਗਮੀ ਹੋਏਗੀ ਦੁੱਖ ਸੁੱਖ ਹੋਏਗਾ ਇਹ ਚੱਲਦਾ ਹੀ ਚੱਲਦਾ ਹੈ ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ ਇਹ ਤੇ ਚੱਲਣਾ ਹੈ
ਚਿੱਤ ਨੂੰ ਟਿਕਾਣੇ ਰੱਖੀਏ ਚਿੱਤ ਨੂੰ ਟਿਕਾਣੇ
ਭੈਣਾਂ ਵੀ ਕਹੋ ਜੀ ਦੁੱਖ ਸੁੱਖ
ਵਾਹ
ਕਹੋ ਸਿੰਘੋ ਦੁੱਖ ਸੁੱਖ
ਆਏ ਨੇ ਤੇ ਆਉਂਦੇ ਜਾਂਦੇ ਰਹਿਣਗੇ
ਪੜੋ ਕਹੋ ਬਈ ਦੁੱਖ ਸੁੱਖ
ਆਏ ਨੇ ਤੇ ਆਉਂਦੇ ਜਾਂਦੇ ਰਹਿਣਗੇ
ਕਹੋ ਬਈ ਗੱਜ ਕੇ ਸਿੰਘੋ ਦੁੱਖ ਸੁੱਖ ਆਏ ਹੁਣ ਬੇਨਤੀ ਚੇਤਾ ਰੱਖਿਓ ਇਹਨੂੰ ਨਾ ਏਦਾਂ ਹੀ ਨੀ ਕਿਹਾ ਬਸ ਵੀ ਕਹਿ ਦਿੱਤਾ ਗੁਰੂ ਸਾਹਿਬ ਕੋਲ ਬੈਠੇ ਆ ਇਹਨਾਂ ਨੇ ਸਾਨੂੰ ਸੰਘਰਸ਼ੀ ਬਣਾਇਆ ਸੰਘਰਸ਼ੀ ਜ਼ਿੰਦਗੀ ਹੈ ਹੀ ਸੰਘਰਸ਼ ਉਹ ਭਰਾਵੋ ਬਾਜ ਹੈ ਨਾ ਜਿਹੜਾ ਬਾਜ 35 ਸਾਲ ਦਾ 70 ਸਾਲ ਦੀ ਉਮਰ ਹੁੰਦੀ ਹੈ ਬਾਜ 35 ਸਾਲ ਦੀ ਉਮਰ ਤੇ ਉਹਦੀ ਜਿਹੜੀ ਚੁੰਝ ਹੈ ਨਾ ਚੁੰਝ ਸ਼ਿਕਾਰ ਨਹੀਂ ਕਰ ਸਕਦੀ ਮੁੜ ਜਾਂਦੀ ਹੈ ਤੇ ਪੰਜੇ ਜਿਹੜੇ ਹੈ ਉਹ ਵੀ ਮੁੜ ਜਾਂਦੇ ਆ ਵੱਧ ਕੇ ਮੁੜ ਜਾਂਦੇ ਆ ਸ਼ਿਕਾਰ ਫੜ ਨਹੀਂ ਸਕਦੇ ਚੁੰਝ ਚੀਰ ਨਹੀਂ ਸਕਦੀ ਤੇ ਖੰਭ ਐਡੇ ਭਾਰੇ ਹੋ ਜਾਂਦੇ ਆ ਉੱਡ ਨਹੀਂ ਸਕਦਾ 35 ਸਾਲਾਂ ਦਾ ਜਦੋਂ ਹੁੰਦਾ 70 ਸਾਲ ਟੋਟਲ ਉਮਰ ਹੁੰਦੀ ਹੈ ਪਰ ਜੇ ਹੁਣ ਹੋਵੇ ਜੇ ਉੱਡਣਾ ਚਾਹਵੇ ਤੇ ਖੰਭ ਭਾਰੇ ਆ ਉੱਡ ਨਹੀਂ ਸਕਦਾ ਜੇ ਔਖਾ ਸੌਖਾ ਉੱਡ ਲਵੇ ਤੇ ਪੰਜੇ ਜਿਹੜੇ ਨੇ ਨਹੂੰ ਮੁੜ ਜਾਂਦੇ ਆ ਸ਼ਿਕਾਰ ਫੜ ਨਹੀਂ ਸਕਦੇ ਜੇ ਫੜ ਲਵੇ ਤੇ ਚੁੰਝ ਪਾੜ ਨਹੀਂ ਸਕਦੀ ਉਹਨੂੰ ਖਾ ਨਹੀਂ ਸਕਦਾ ਮਰ ਜਾਂਦਾ ਭੁੱਖਾ ਪਰ ਮਰਦਾ ਨਹੀਂ ਪਤਾ ਕੀ ਕਰਦਾ ਪਹਾੜ ਤੇ ਚੜ ਕੇ ਪੱਥਰ ਦੇ ਨਾਲ ਜ਼ੋਰ ਜ਼ੋਰ ਨਾਲ ਆਪਣੀ ਚੁੰਝ ਮਾਰਦਾ ਤੋੜ ਦਿੰਦਾ ਚੁੰਝ ਆਪਣੀ ਆਪੇ ਤੋੜਦਾ ਨਹੂੰ ਆਪਣੇ ਤੋੜ ਦਿੰਦਾ ਖੰਭ ਆਪਣੇ ਤੋੜ ਦਿੰਦਾ ਕੱਲਾ ਕੱਲਾ ਪਹਿਲਾਂ ਖੰਭ ਪੱਟਦਾ ਆਪਣੇ ਨਹੂੰ ਚੁੰਝ ਨਾਲ ਖੰਭ ਪੱਟਦਾ ਕਿੰਨੀ ਤਕਲੀਫ ਹੋਊ ਖੰਭ ਪੱਟਣੇ ਫਿਰ ਆਪਣਾ ਨਹੂੰ ਪੱਟਦਾ ਆਪਣੇ ਮਾਰ ਮਾਰ ਕੇ, ਫਿਰ ਚੁੰਝ ਪੱਟਦਾ, ਫਿਰ ਕੀ ਹੁੰਦਾ ਜਦੋਂ ਆਪਣਾ ਨਹੂੰ ਪੱਟਿਆ ਜਾ ਫਿਰ ਨਵਾਂ ਆਉਂਦਾ ਕਿ ਨਹੀਂ ਆਉਂਦਾ? ਆਪੇ ਨਵਾਂ ਆਉਂਦਾ, ਫਿਰ ਚੁੰਝ ਵੀ ਨਵੀਂ ਆਉਂਦੀ ਹੈ, ਖੰਭ ਵੀ ਨਵੇਂ ਆਉਂਦੇ ਆ, ਪੰਜੇ ਵੀ ਨਵੇਂ ਆਉਂਦੇ ਆ, ਤੇ 35 ਸਾਲ ਉਮਰ ਹੋਰ ਭੋਗ ਜਾਂਦਾ। 35 ਸਾਲ ਤੰਗੀ ਬਹੁਤ ਹੁੰਦੀ ਹੈ, ਪਰ 70 ਸਾਲ ਭੋਗਦਾ, ਤੇ ਜੇ ਨਾ ਕਰੇ ਤੇ ਭੁੱਖਾ ਮਰ ਜੇ, ਮਰਦਾ ਨਹੀਂ ਕਰਦਾ। ਤਾਂ ਕਰਕੇ ਸੰਘਰਸ਼ ਕਿਹਦੇ ਕਿਹਦੀ ਜ਼ਿੰਦਗੀ ਵਿੱਚ ਨਹੀਂ ਭਰਾਵੋ? ਨਿੱਕੇ ਨਿੱਕੇ ਪੰਛੀਆਂ ਵੱਲ ਵੇਖੋ, ਹਨੇਰੀਆਂ ਆਉਂਦੀਆਂ, ਆਂਡੇ ਉਂਡੇ ਬੱਚੇ ਚੱਕ ਕੇ ਉਹ ਮਾਰਦਾ, ਸਾਰਾ ਕੁਛ ਹੀ ਸੰਘਰਸ਼, ਤੇ ਸੰਘਰਸ਼ ਜ਼ਰੂਰੀ ਹੈ। ਚੂਚਾ ਨਾ ਵਿੱਚ ਫਸਿਆ ਹੋਵੇ, ਚੂਚਾ ਤੇ ਤੈਨੂੰ ਐਂ ਲੱਗੇ ਵੀ ਹੁਣ ਕੱਲ ਨੂੰ ਇਹਨੇ ਆਉਣਾ, ਲੈ ਦੂ ਇਹਦੀ ਜਾਨ ਸੌਖੀ ਕਰ ਦਿਓ, ਤੇ ਤੂੰ ਜਦੋਂ ਤੂੰ ਆਂਡਾ ਤੋੜ ਦੇ ਵੀ ਛੇਤੀ ਛੇਤੀ ਕੱਢੋ, ਉਹ ਅਪਾਹਜ ਰਹਿ ਜਾਣਾ ਹੈ। ਉਹਨੇ ਕਹਿਣਾ ਮੈਨੂੰ ਆਪੇ ਬਾਹਰ ਆਉਣ ਦੇ, ਜਦੋਂ ਟਾਈਮ ਆਊ ਮੈਂ ਆਪੇ ਆਊਂ ਬਾਹਰ। ਸੰਘਰਸ਼ ਕਰਦਾ, ਹਰ ਚੀਜ਼ ਸੰਘਰਸ਼ ਕਰਦੀ ਹੈ, ਤੇ ਸੰਘਰਸ਼ੀ ਬਣੋ। ਗੁਰੂ ਸਾਹਿਬ ਨੇ ਸਾਨੂੰ ਸੰਘਰਸ਼ ਕਰਨ ਲਈ ਮਜ਼ਬੂਤੀ ਦਿੱਤੀ, ਦਿਲ ਦਿਮਾਗ ਤਕੜਾ ਕਰ ਲਓ। ਆਪਾਂ ਜ਼ਿੰਦਗੀ ਵਿੱਚ ਬਹੁਤ ਦੁੱਖ ਸੁੱਖ ਚੱਲਣੇ ਪੈਂਦੇ ਆ, ਤਕੜੇ ਹੋ ਕੇ ਚੱਲਣੇ ਆ। ਅਸੀਂ ਨਹੀਂ ਕਿਸੇ ਥਾਂ ਥਾਂ ਤੇ ਧੱਕੇ ਖਾਣੇ, ਖਾਈ ਵੀ ਜਾਈਏ, ਜਿਹੜਾ ਦੁੱਖ ਆਉਣਾ ਉਹਨੂੰ ਚੱਲਣਾ ਤੇ ਸਾਨੂੰ ਹੀ ਪੈਣਾ। ਤਾਂ ਕਰਕੇ ਸ਼ਾਬਾਸ਼ ਦਿਆ ਕਰੋ ਨਿਆਣਿਆਂ ਨੂੰ, ਜਦੋਂ ਪਾਸ ਹੋ ਕੇ ਆਉਂਦੇ ਆ ਤੇ ਮਿਹਨਤ ਕਰਦੇ ਆ, ਜਿਹੜੇ ਬੰਦੇ ਖੁੱਲ੍ਹ ਕੇ ਧੰਨਵਾਦ ਕਹਿਣਾ ਸਿੱਖਿਆ ਕਰੋ, ਆਦਤ ਪਾਓ ਧੰਨਵਾਦ ਕਹਿਣਾ, ਤੇ ਜਿੱਥੇ ਗਲਤੀ ਹੋ ਜਾਏ ਸੋਰੀ ਕਹਿਣਾ ਵੀ ਸਿੱਖੀਏ, ਵੀ ਮੈਂ ਗਲਤੀ ਕੀਤੀ ਹੈ, ਮੇਰੀ ਗਲਤੀ ਹੈ, ਆਪਣੀ ਗਲਤੀ ਮੰਨਣੀ ਸਿੱਖ ਲਓ। ਸਵਾਦ ਆ ਜਾਏ ਵੀਰੋ, 5 ਸਾਲ ਕੋਈ ਆ ਜਾਂਦਾ ਉਹ ਦੂਜੇ ਨੂੰ ਕਹੀ ਜਾਂਦਾ ਉਹਨਾਂ ਨੇ ਨੀ ਕੀਤਾ, ਜਦੋਂ ਦੂਜੇ ਆ ਜਾਂਦੇ ਕਹਿੰਦੇ ਉਹਨਾਂ ਨੇ ਨੀ ਕੀਤਾ, ਇਹੀ ਕਰੀ ਜਾਂਦੇ, ਇੱਕ ਦੂਜੇ ਦਾ ਕਸੂਰ ਕੱਢਦੇ ਆ, ਪਰ ਹੋਇਆ ਕੁਛ? ਕਿਤੇ ਖੁੱਲ ਕੇ ਸੋਰੀ ਫੀਲ ਕਰਦੇ ਆ ਵੀ ਸਾਡੀ ਗਲਤੀ ਹੈ, ਸਾਥੋਂ ਨੀ ਹੋਇਆ। ਦੂਜਾ ਕਵੇ ਸਾਡੀ ਗਲਤੀ ਹੈ, ਸਾਥੋਂ ਨੀ ਹੋਇਆ। ਇੱਕ ਦੂਜੇ ਤੇ ਇਲਜ਼ਾਮ ਲਾਉਂਦੇ ਰਹਿੰਦੇ ਆ, ਤੇ ਕਾਹਦੀਆਂ ਤਰੱਕੀਆਂ ਨੇ ਸਾਡੇ ਚ? ਬਾਹਰਲਿਆਂ ਦੇਸ਼ਾਂ ਦੇ ਲੋਕ ਜਿਹੜੇ ਨੇ ਵੇਖੇ ਆ, ਖੁੱਲ ਕੇ ਕਹਿਣਗੇ ਮੇਰੀ ਗਲਤੀ ਹੈ। ਵੱਡੇ ਵੱਡੇ ਲੀਡਰ ਜ਼ਿੰਮੇਵਾਰੀ ਚੱਕ ਲੈਂਦੇ ਆ ਵੀ ਮੇਰੀ ਗਲਤੀ ਹੈ, ਮੇਰੇ ਕਰਕੇ ਦੇਸ਼ ਥੱਲੇ ਗਿਆ, ਮੇਰੀ ਗਲਤੀ ਹੈ, ਇਕਨੋਮੀ ਡਾਊਨ ਹੋਈ ਹੈ, ਇਹ ਮੇਰੀ ਗਲਤੀ ਹੈ, ਏਦਾਂ ਖੁੱਲ ਕੇ ਕਹਿੰਦੇ ਆ। ਜਿਹੜੇ ਜ਼ਿੰਦਗੀ ਚ ਫੇਲ ਹੋ ਜਾਓ ਨਾ, ਖੁੱਲ ਕੇ ਕਿਹਾ ਕਰੋ ਇਹ ਮੇਰੀ ਗਲਤੀ ਹੈ। ਖੁੱਲ ਕੇ ਜਿਹੜਾ ਬੰਦਾ ਇਹ ਕਹਿਣਾ ਸਿੱਖਦਾ ਮੇਰੀ ਗਲਤੀ ਹੈ, ਤੇ ਉਹ ਨਾਲ ਦੀ ਨਾਲ ਤਰੱਕੀ ਕਰਨ ਵਾਲੇ ਰਾਹ ਤੁਰ ਪੈਂਦਾ, ਨਾਲ ਦੀ ਨਾਲ ਉਹ ਅੱਗੇ ਜਾਣਾ ਸ਼ੁਰੂ ਕਰ ਦਿੰਦਾ। ਤਾਂ ਕਰਕੇ ਆਓ ਆਪਣੇ ਆਪ ਨੂੰ ਪਛਾਣੋ, ਵੀਰੋ ਮੈਂ ਤੁਹਾਨੂੰ ਰੱਬ ਨਾਲ ਜੋੜਨਾ ਆ। ਰੱਬ ਕਿੱਥੇ ਹੈ? ਤੁਹਾਡੇ ਵਿੱਚ। ਕਿਹਦੇ ਨਾਲ ਜੋੜਨਾ ਆ? ਤੁਹਾਨੂੰ ਤੁਹਾਡੇ ਤੁਹਾਨੂੰ ਤੁਹਾਡੇ ਨਾਲ। 3 ਦਿਨ ਸੁਣਿਆ ਕਿਹਦੀ ਪਛਾਣ ਕਰਾਉਣ ਦੀ ਗੱਲ ਕੀਤੀ ਹੈ? ਆਪਣੇ ਆਪ ਦੀ। ਤੁਹਾਨੂੰ ਤੁਹਾਡੇ ਨਾਲ ਜੋੜਨ ਦੀ ਗੱਲ ਕਰ ਰਿਹਾ ਗੁਰੂ ਸਾਹਿਬ, ਤੁਹਾਨੂੰ ਤੁਹਾਡੇ ਨਾਲ ਜੋੜਦੇ ਆ ਭਰਾਵਾ। ਇਹ ਤੇ ਪੁਜਾਰੀ ਨੇ ਕਹਿਤਾ ਕਿ ਵੱਖਰਾ ਰੱਬ ਹੈ, ਮੈਂ ਉਹਦਾ ਪੀਏ ਆ। ਕਹਿੰਦੇ ਕਿੰਨੇ ਪੀਏ ਨੇ ਬਾਬੇ ਜਿੰਨੇ ਨੇ ਰੱਬ ਦੇ ਪੀਏ ਬਣੇ ਫਿਰਦੇ ਨੇ? ਕਹਿੰਦੇ ਅਸੀਂ ਬਣਾ ਲਿਆ ਤੈਨੂੰ ਖੁਸ਼ ਕਰਕੇ, ਸਾਡੀ ਮੰਨ ਲੈਂਦਾ? ਕਹਿੰਦੇ ਅਸੀਂ ਖੁਸ਼ ਕੀਤਾ ਹੋਇਆ, ਕਹਿੰਦੇ ਜੋ ਕਹੇਗਾ ਕਰਾ ਲਾਂਗੇ, ਇਹ ਪੀਏ ਬਣੇ ਹੋਏ ਆ। ਪਰ ਤੁਹਾਨੂੰ ਤੁਹਾਡੇ ਨਾਲ ਜੁੜਨਾ ਪੈਣਾ, ਤੁਹਾਨੂੰ ਤੁਹਾਡੀ ਪਛਾਣ ਕਰਾਉਣੀ ਪੈਣੀ ਹੈ। ਆਪਣੇ ਆਪ ਨੂੰ ਪਛਾਣੋ, ਤੁਹਾਡੀ ਕੁਆਲਿਟੀ ਕੀ ਹੈ, ਤੁਹਾਡੇ ਗੁਣ ਕੀ ਹੈ। ਤਾਂ ਕਰਕੇ 3 ਦਿਨ ਕੱਲ ਸੁਣਿਆ ਅੱਜ ਸੁਣਿਆ, ਜੇ ਕੋਈ ਭੁੱਲ ਗਲਤੀ ਰਹਿ ਗਈ ਹੋਵੇ ਮਾਫ ਕਰਨਾ, ਜੇ ਭੁਲੇਖਾ ਰਹਿ ਗਿਆ ਹੋਵੇ ਕੋਈ, ਤੇ ਇੱਥੋਂ ਦੇ ਪ੍ਰਬੰਧਕ ਲੋਟ ਬੱਦੀ ਵਾਲਿਆਂ ਨੂੰ ਮਿਲ ਲਓ, ਮੇਰੇ ਕੋਲੋਂ ਟਾਈਮ ਲੈ ਕੇ ਤੁਹਾਨੂੰ ਮੈਨੂੰ ਮਿਲਾ ਦੇਣਗੇ। ਜਿੱਥੇ ਕਹੋਗੇ ਘੰਟਾ ਟਾਈਮ ਚਾਹੀਦਾ, ਘੰਟਾ ਬਹਿ ਕੇ ਗੱਲਬਾਤ ਕਰੋ, 2 ਘੰਟੇ ਚਾਹੀਦੇ 2 ਘੰਟੇ ਕਰੋ, ਜਿਹੜੀਆਂ ਗੱਲਾਂ ਆਪਾਂ ਕਰਦੇ ਹਾਂ ਇਹਨਾਂ ਵਿਸ਼ਿਆਂ ਤੇ ਗੱਲ ਕਰੋ ਵੀ ਗਲਤ ਕਿੱਥੇ ਹੈ, ਮੈਨੂੰ ਸਮਝਾਓ ਵੀ ਠੀਕ ਕੀ ਹੈ। ਜੇ ਤੂੰ ਸਹੀ ਹੈ ਤੇ ਮੈਨੂੰ ਸਮਝਾ, ਮੇਰੇ ਕੋਲ ਬਹਿ, ਜੇ ਤੈਨੂੰ ਕੋਈ ਭੁਲੇਖਾ ਤੇ ਬਹਿ ਕੇ ਕੱਢ ਲੈਂਦੇ ਹਾਂ ਆਪਾਂ। ਲੋਟਬੱਦੀ ਦੇ ਪ੍ਰਬੰਧਕਾਂ ਨੂੰ, ਇਹਨਾਂ ਨੂੰ ਮੁੰਡਿਆਂ ਨੂੰ ਮਿਲ ਕੇ ਕਹੋ ਵੀ ਸਿੰਘੋ ਸਾਨੂੰ ਮਿਲਾ ਕੇ ਲਿਆਓ, ਅਸੀਂ ਗੱਲ ਕਰਨੀ। 5 ਜਣੇ ਆਓ, 10 ਜਣੇ ਆਓ, ਬਹਿ ਕੇ ਘੰਟਾ ਬੈਠਿਓ, 2 ਘੰਟੇ ਜਿੰਨਾ ਟਾਈਮ ਚਾਹੀਦਾ ਬੈਠੋ। ਮੈਂ ਹਰ ਸਟੇਜ ਤੇ ਕਹਿ ਕੇ ਆਇਆ, ਆਇਆ ਕੋਈ ਵੀ ਨਹੀਂ, ਕੋਈ ਨਹੀਂ ਆਇਆ। ਮੈਂ ਹਮੇਸ਼ਾ ਕਿਹਾ ਵੀ ਆ ਕੇ ਗੱਲ ਤੇ ਕਰੋ, ਬਹਿ ਕੇ ਦੱਸੋ ਤੇ ਸਹੀ ਗਲਤ ਕੀ ਹੈ। ਪਰ ਇੱਕ ਗੱਲ ਚੇਤਾ ਰੱਖਿਓ, ਜੇ ਤੈਂ ਇੱਕ ਸਵਾਲ ਕਰਨਾ ਹੈ ਤੇ ਮੈਂ ਵੀ ਤੇਥੋਂ ਜਵਾਬ ਲੈਣਾ। ਮੈਂ ਤੈਨੂੰ ਜਵਾਬ ਦਊ, ਪਰ ਤੈਨੂੰ ਜਵਾਬ ਦੇਣਾ ਪੈਣਾ। ਕਾਊਂਟਰ ਕੁਐਸਚਨ ਜਦੋਂ ਹੋਣਾ, ਉਹਦਾ ਆਨਸਰ ਵੀ ਤਿਆਰ ਕਰਕੇ ਆਈ। ਜੇ ਗੱਲਬਾਤ ਕਰਨੀ ਤੇ ਵਿਚਾਰ ਕਰੀਏ ਬਹਿ ਕੇ ਵੀ ਠੀਕ ਕੀ ਹੈ, ਤੇਰੇ ਨਿਆਣਿਆਂ ਲਈ, ਤੇਰੇ ਬੱਚਿਆਂ ਲਈ ਠੀਕ ਕੀ ਹੈ। ਤੇਰੇ ਬੱਚਿਆਂ ਨੂੰ ਅਣਦਿਸਦੇ ਨਾਲ ਜੋੜੀਏ ਕਿ ਤੇਰੇ ਬੱਚੇ ਨੂੰ ਤੇਰੇ ਬੱਚੇ ਨਾਲ ਜੋੜੀਏ, ਉਹਦੀ ਕੁਆਲਿਟੀ ਕੱਢੀਏ, ਉਹਦੇ 'ਚ ਕੀ ਕੁਛ ਹੈ ਉਹਨੂੰ ਪ੍ਰਗਟ ਕਰੀਏ ਆਪਾਂ। ਨਕੰਮੇ ਬਣਾਈਏ, ਉਹਨੂੰ ਕਹੀਏ ਵੀ ਕੋਈ ਹੋਰ ਕਰੂ ਕਿ ਉਹ ਆਪ ਕਰੂ, ਉਹਦੀਆਂ ਲੱਤਾਂ ਦੇ ਭਾਰ ਪਾਈਏ, ਵੀਰੋ ਸਿਆਣੇ ਬੰਦੇ ਪਤਾ ਕੀ ਕਹਿੰਦੇ ਐ, ਓਏ ਵਿਆਹ ਕਰ ਦੋ, ਜ਼ਿੰਮੇਵਾਰੀ ਪਊ, ਆਪੇ ਸਿਆਣਾ ਬਣ ਜੂ। ਇਹਨੂੰ ਤੋਰ ਬਾਰੇ ਪਿਓ ਨੂੰ ਕਹਿਣਗੇ ਤੂੰ ਨਾ ਕਰਿਆ ਕਰ, ਆਪੇ ਕਰੂ। ਜਦੋਂ ਤੁਹਾਡੇ ਤੇ ਜ਼ਿੰਮੇਵਾਰੀ ਪੈਣੀ ਹੈ ਵੀ ਰੱਬ ਸਾਡੇ ਵਿੱਚ ਹੀ ਹੈ ਤੇ ਕਰਨਾ ਮੈਂ ਆਪ ਹੀ ਹੈ, ਫਿਰ ਸਮਾਜ ਜ਼ਿੰਮੇਵਾਰ ਬਣਦਾ। ਮੈਂ ਕਰਨਾ ਹੈ, ਰੱਬ ਸਾਡੇ ਵਿੱਚ ਹੀ ਹੈ, ਪਰਮਾਤਮਾ ਸਾਡੇ ਵਿੱਚ ਹੀ ਹੈ, ਗੁਰਬਾਣੀ ਨੇ ਸਾਨੂੰ ਰੱਬ ਨਾਲ ਜੋੜਿਆ ਤੇ ਰੱਬ ਮੇਰੇ ਵਿੱਚ। ਲੱਤਾਂ ਤੇ ਭਾਰ ਪਵੇਗਾ, ਜ਼ਿੰਮੇਵਾਰ ਬਣਦਾ ਇਹਦੇ ਨਾਲ ਸਮਾਜ। ਆਓ ਆਪ ਸਾਰਿਆਂ ਵੀਰਾਂ ਭਰਾਵਾਂ ਨੂੰ ਬੇਨਤੀ ਹੈ ਜੀ, ਭੈਣਾਂ ਨੂੰ ਬੇਨਤੀ ਹੈ, ਧਿਆਨ ਨਾਲ ਸੁਣਿਆ ਸਮਝਿਆ, ਕੱਲ ਨੂੰ ਸਹਿਜ ਪਾਠ ਆਰੰਭ ਹੋਣਗੇ ਗੁਰਦੁਆਰਾ ਗੁਰ ਗਿਆਨ ਪ੍ਰਕਾਸ਼, ਉੱਥੇ ਕੱਲ ਨੂੰ 10 ਵਜੇ, ਕੱਲ ਐਤਵਾਰ ਹੈ ਜੀ, 10 ਵਜੇ ਸੇਵਾਦਾਰ ਆ ਜਾਣਗੇ, ਪੋਥੀਆਂ ਨਾਲੇ ਦੇ ਜਾਣਗੇ, ਸਹਿਜ ਪਾਠ ਆਰੰਭ ਕਰਾ ਜਾਣਗੇ। ਜਿੰਨੇ ਪਿੰਡ ਦੇ ਵੀਰ ਨੇ ਭੈਣਾਂ ਨੇ ਪੜ੍ਹੇ ਲਿਖੇ ਹੈ, ਸਹਿਜ ਪਾਠ ਆਪ ਰੱਖੋ, ਸਾਲ ਬਾਅਦ ਭੋਗ ਪਾ ਲਿਓ, ਫਿਰ ਆਰੰਭ ਕਰ ਲਿਓ। 6 ਮਹੀਨਿਆਂ ਚ ਕਰ ਲਓ, ਚਲੋ ਸਾਲ ਚ ਕਰ ਲਓ ਤਾਂ ਵੀ ਕੋਈ ਨੀ, 6 ਚ ਕਰ ਲਓ ਤਾਂ ਵੀ ਕੋਈ, 6 ਕੁ ਮਹੀਨੇ ਵੀ ਬਹੁਤ। ਸਹਿਜ ਪਾਠ ਆਪੇ ਕਰਿਆ ਕਰੋ, ਮੁੱਲ ਦੇ ਪਾਠ ਕਰਾਉਣੇ ਬੰਦ ਕਰ ਦਿਓ, ਸਭ ਪਖੰਡ ਕਰਦੇ ਆ, ਖਾਵੇ ਕੋਈ ਤੇ ਰੱਜ ਕੋਈ ਜਾਵੇ, ਇਹ ਨਹੀਂ ਹੋ ਸਕਦਾ। ਆਪ ਬਾਣੀ ਪੜ੍ਹੋ, ਆਪ ਸਮਝੋ। ਆਪਾਂ ਲੈ 5-4 ਚਾਰਕ ਸ਼ਬਦ ਪੜ੍ਹੇ ਆ ਇੱਥੇ, 5 ਤੇ ਕਿੰਨਾ ਕੁਝ ਸਮਝ ਆ ਗਿਆ, ਉਹਦੇ ਚ ਤੇ ਕਿੰਨੇ ਸ਼ਬਦ ਪੜ੍ਹੋਗੇ ਤੁਸੀਂ। ਰੋਜ਼ 5-7 ਸ਼ਬਦ ਪੜ੍ਹਿਆ ਕਰੋ, ਅੱਖਾਂ ਖੁੱਲ ਜਾਣ, ਚਾਨਣ ਹੋ ਜਾਏ, ਜ਼ਿੰਦਗੀ ਸੋਹਣੀ ਬਣ ਜਾਏ। ਸਵਾਓ ਸਾਰੀਆਂ ਸੰਗਤਾਂ ਦਾ, ਪ੍ਰਬੰਧਕਾਂ ਦਾ, ਸਾਰਿਆਂ ਦਾ ਜਿਨ੍ਹਾਂ ਨੇ ਹਿੰਮਤ ਕੀਤੀ। ਭਾਈ ਸਾਡਾ ਪ੍ਰੋਗਰਾਮ ਅੱਜ ਦੇ ਸਮੇਂ ਵਿੱਚ ਵਿਰੋਧ ਕਰਨ ਵਾਲੇ ਵੀ ਬੜੇ ਆ, ਸੌਖਾ ਨਹੀਂ ਕਰਾਉਣਾ। ਬਾਬੇ ਚੀਕਾਂ ਮਾਰਨ ਲੱਗ ਜਾਂਦੇ, ਆਂਢੀ ਗੁਆਂਢੀ ਚੀਕਾਂ ਮਾਰਨ ਲੱਗ ਜਾਂਦੇ ਆ, ਕਈ ਨੇੜੇ ਨੇੜੇ ਬੈਠੇ ਦੁਖੀ ਹੋ ਜਾਂਦੇ ਵੀ ਇਹ ਕਿੱਥੋਂ ਲੈ ਜਾਂਦਾ ਤੁਸੀਂ ਸੱਦ ਕੇ। ਅੱਜ ਮੈਨੂੰ ਦੱਸਿਆ ਇੱਕ ਗੁਰਦੁਆਰੇ ਵਿੱਚ, ਮੈਨੂੰ ਵੀਰ ਮੈਨੂੰ ਦੱਸੇ, ਕਹਿੰਦਾ ਗੁਰਦੁਆਰੇ ਦੇ ਗ੍ਰੰਥੀ ਨੇ ਭੋਗ ਪਾ ਦਿੱਤਾ, ਭੋਗ ਪਾ ਕੇ ਜਦੋਂ ਸਪੀਕਰ ਬੰਦ ਕਰਕੇ ਸੰਗਤ ਨੂੰ ਕਹਿੰਦਾ ਸੰਗਤ ਜੀ ਗੱਲ ਸੁਣ ਕੇ ਜਾਇਓ, ਕਹਿੰਦੇ ਕੀ, ਕਹਿੰਦੇ ਅੱਜ ਦੀਵਾਨ ਲੱਗਣਾ ਨੇੜੇ, ਕਹਿੰਦੇ ਉੱਥੇ ਨਹੀਂ ਜਾਣਾ, ਕਹਿੰਦਾ ਤੁਸੀਂ ਦੀਵਾਨ ਤੇ ਨਹੀਂ ਜਾਣਾ, ਕਹਿੰਦੇ ਕਿਉਂ, ਕਹਿੰਦੇ ਗਲਤ ਗੱਲਾਂ ਕਰਦੇ ਆ, ਨਿੰਦਿਆ ਕਰਦੇ ਆ, ਇਹਨਾਂ ਦੇ ਢਾਂਚੇ ਦੀ, ਇਹ ਖਾਣ ਵਾਲਾ ਸਾਰਾ ਢਾਂਚਾ, ਇਹ ਇਹਨਾਂ ਨੂੰ ਫਿਰ ਆਪੇ ਹੀ ਤੜਫਣਾ, ਉਹਨਾਂ ਨੇ ਦੀਵਾਨ ਤੇ ਨਾ ਜਾਇਓ। ਅੱਜ ਦੇ ਸਮੇਂ ਚ ਕਿਵੇਂ ਕਹਿ ਦਿਓਗੇ ਦੀਵਾਨ ਤੇ ਨਾ ਜਾਇਓ? ਅੱਜ ਅਗਲਾ ਜੇ ਨਹੀਂ ਆਊਗਾ ਤੇ ਘਰੇ ਫੋਨ ਲਾ ਕੇ ਸੁਣ ਦੂ, ਉੱਥੇ ਸੁਣ ਜਾਂਦਾ ਸਾਰਾ ਕੁਝ, ਟੀਵੀ ਜਾ ਜਾਣਾ, ਨੈੱਟ ਤੇ ਆ ਜਾਣਾ, ਅੱਜ ਕਿਵੇਂ ਰੋਕ ਲਓਗੇ ਤੁਸੀਂ? ਆਵਾਜ਼ ਤੇ ਪਹੁੰਚ ਜਾਣੀ ਹੈ, ਇੱਥੇ ਬੋਲ ਰਿਹਾ ਅਮਰੀਕਾ ਨਹੀਂ ਸੁਣ ਰਹੇ, ਭਲਾ ਕੈਨੇਡਾ ਨਹੀਂ ਸੁਣ ਰਹੇ, ਆਵਾਜ਼ ਤੇ ਉੱਥੇ ਤੱਕ ਜਾਂਦੀ ਹੈ। ਇੰਟਰਨੈਟ ਦਾ ਸਮਾਂ, ਕਿਉਂ ਯੂਥ ਨੂੰ ਆਪਣੇ ਵਿਰੋਧ ਚ ਕਰਦੇ ਹੋ? ਕਿਉਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਵਿਰੋਧ ਚ ਖੜਾ ਕਰਦੇ ਹੋ? ਸਭ ਕੁਝ ਨੈੱਟ ਤੇ ਪਿਆ ਰਹਿਣਾ, ਕੱਲੀ ਕੱਲੀ ਚੀਜ਼ ਨੈੱਟ ਤੇ ਪਈ ਰਹਿਣੀ ਹੈ, ਤੇ ਆਉਣ ਵਾਲੇ ਸਮੇਂ ਵਿੱਚ ਸਭ ਪੀੜ੍ਹੀਆਂ ਦੱਸਣਗੀਆਂ ਵੀ ਠੀਕ ਕੀ ਸੀ ਤੇ ਗਲਤ ਕੀ ਸੀ। ਪੜ੍ਹੇ ਲਿਖੇ ਬੱਚਿਆਂ ਨੇ ਕਦੇ ਨਹੀਂ ਖੜਨਾ ਇੱਥੇ, ਜਿਹੜੀਆਂ ਗੱਲਾਂ ਇਹ ਕਰਦੇ ਆ ਉਹਦੇ ਤੇ ਕਦੇ ਨਹੀਂ ਖੜਨਾ। ਆਉਣ ਵਾਲੀਆਂ ਪੀੜ੍ਹੀਆਂ ਪੜ੍ਹੀਆਂ ਲਿਖੀਆਂ, ਪੁਰਾਣਿਆਂ ਨੂੰ ਜੋੜੀ ਰੱਖੋਗੇ, ਪੁਰਾਣੇ ਵੀ ਕਈ ਹਿੱਲ ਜਾਣੇ ਆ, ਪੁਰਾਣਿਆਂ ਨੇ ਵੀ ਨਹੀਂ ਮੰਨਣੀਆਂ ਕਈ ਗੱਲਾਂ ਤੇ, ਪਰ ਕਈ ਰਹਿ ਜਾਣਗੇ ਥੋੜੇ ਬਹੁਤ, ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਸਮਾਂ ਦੱਸੇਗਾ। ਚੇਂਜ ਹੋ ਰਿਹਾ ਮਾਹੌਲ, ਐਜੂਕੇਸ਼ਨ ਹੈ, ਤੇ ਉਹਨਾਂ ਨੂੰ ਦੱਸੋ ਕਿ ਗੁਰੂ ਗ੍ਰੰਥ ਸਾਹਿਬ ਦੀ ਅਸਲੀ ਵਿਚਾਰਧਾਰਾ ਕੀ ਹੈ। ਸੁਆਓ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਤਕੜੇ ਹੋਵੋ, ਹਿੰਮਤ ਰੱਖੋ, ਜਿੰਨਾ ਕੁ ਚਿਰ ਕਰ ਸਕਦੇ ਹਾਂ ਕਰਦੇ ਹਾਂ, ਬਾਕੀ ਸ਼ਿਕਾਇਤਾਂ ਲਾਉਣ ਵਾਲੇ ਤੁਹਾਨੂੰ ਪਤਾ ਅਕਾਲ ਤਖ਼ਤ ਤੇ ਵੀ ਗਏ ਹੋਏ ਆ, ਉਹ ਕਹਿੰਦੇ ਫੈਸਲਾ ਕਰਨਾ ਕੱਲ ਨਾ। ਇੱਕ ਮੈਂ ਵੀਡੀਓ ਸੁਣਾ, ਉਹ ਕਹਿਣ 550 ਸਾਲਾਂ ਆ ਗਿਆ, ਖੁਸ਼ੀ ਦਾ ਸਮਾਂ ਹੈ, ਕਹਿੰਦੇ ਠੀਕ ਹੈ, ਕਹਿੰਦੇ ਜਿਹੜਾ ਖੁਸ਼ੀ ਦਾ ਟਾਈਮ ਹੈ ਆਪਾਂ ਮਨਾਈਏ, ਇਹ ਜਿਹੜੇ ਦੁਖੀ ਨੇ ਇਹਨਾਂ ਨੂੰ ਪਹਿਲਾਂ ਹੀ ਕੱਢ ਦਿਓ ਕਹਿੰਦੇ ਪੰਥ ਚੋਂ, ਵੀ 550 ਸਾਲੇ ਤੇ ਆਪਾਂ ਹੀ ਰਹਿ ਜਾਈਏ। ਪਰ ਹੁਣ ਇਹ ਪਤਾ ਨਹੀਂ ਭਾਈ 550 ਸਾਲੇ ਤੋਂ ਪਹਿਲਾਂ ਕਰਦੇ ਨੇ ਕਿ ਬਾਅਦ ਚ ਕਰਨਗੇ, ਫੈਸਲਾ ਤੇ ਇਹਨਾਂ ਨੇ ਕਰਨਾ ਹੀ, ਇਹਨਾਂ ਨੂੰ ਆਹ ਚੀਜ਼ ਪਸੰਦ ਨਹੀਂ, ਏਦਾਂ ਨਹੀਂ ਪਸੰਦ ਵੀ ਏਦਾਂ ਇਕੱਠ ਹੋਣ, ਆਹ ਗੱਲਾਂ ਖੁੱਲ ਕੇ ਹੋਣ। ਇਹਦੇ ਲਈ ਪਾਬੰਦੀ ਲਾਉਣ ਦੀ ਅਗਲਿਆਂ ਨੇ ਸ਼ਬੀਲਾਂ ਵੀ ਲਾਈਆਂ, ਸਾਡਾ ਸਾਥੀ ਵੀ ਮਾਰਿਆ, ਕੇਸ ਵੀ ਕਰਦੇ ਨੇ, ਤੇ ਗਾਂ ਵੀ ਇਹਨਾਂ ਨੇ ਭਾਈ ਸਭ ਕੁਛ ਕਰਨਾ। ਆਪਾਂ ਆਪਣਾ ਦਿਲ ਤੇ ਦਿਮਾਗ ਤਕੜਾ ਰੱਖੀਏ, ਜੇ ਨਹੀਂ ਵੀ ਏਦਾਂ ਦੀਵਾਨ ਲੱਗ ਸਕਣਗੇ, ਘੱਟ ਤੋਂ ਘੱਟ ਪਰਮੇਸ਼ਰ ਦੁਆਰ ਉੱਥੇ ਦੀਵਾਨ ਲੱਗ ਸਕਦਾ, ਆਪਣੇ ਘਰ ਉੱਥੇ ਤੇ ਲਾ ਹੀ ਸਕਦੇ ਹਾਂ, ਉੱਥੇ ਬੋਲੀਏ, ਇੱਥੇ ਤੱਕ ਆਵਾਜ਼ ਤੇ ਆ ਹੀ ਜਾਂਦੀ ਹੈ, ਘਰੇ ਬਹਿ ਕੇ ਸੁਣ ਸਕਦੇ ਹਾਂ। ਸੋ ਤਾਂ ਕਰਕੇ ਭਾਈ ਕੋਸ਼ਿਸ਼ ਕਰੋ, ਤਕੜੇ ਹੋ ਕੇ ਜਿੰਨਾ ਕੁ ਸਾਥ ਦੇ ਸਕਦੇ ਹਾਂ ਦਿਓ, ਤੇ ਰਲ ਮਿਲ ਕੇ ਆਪਾਂ ਸਾਰੇ ਗੁਰਬਾਣੀ ਨੂੰ ਆਪ ਸੁਣਨ ਸਮਝਣ ਵਿਚਾਰਨ ਦੀ ਖੇਚਲ ਕਰੀਏ। ਅੱਜ ਤੁਹਾਡਾ ਅੱਧਾ ਘੰਟਾ ਉੱਪਰ ਚਲਿਆ ਗਿਆ, ਇਸ ਗੱਲ ਦੀ ਮਾਫ਼ੀ ਬਖਸ਼ਣੀ। ਅਸੀਂ ਵੀ ਏਅਰਪੋਰਟ ਜਾਣਾ, ਕੁਝ ਦਿਨ ਬਾਹਰ ਦਾ ਟੂਰ ਹੈ, ਆਸਟ੍ਰੇਲੀਆ 1 ਹਫ਼ਤੇ ਵਾਸਤੇ ਜਾਣਾ, ਫਿਰ 1 ਹਫ਼ਤਾ ਅਮਰੀਕਾ ਵਿੱਚ ਜਾਣਾ, ਤੇ ਜਿੰਨਾ ਕੁ ਸਮਾਂ ਰਲ ਮਿਲ ਕੇ ਆਪਾਂ 3 ਦਿਨ ਵਿਚਾਰ ਕੀਤੀ, ਤੇ ਇੱਕ ਗੱਲ ਸਵਾਦ ਇੰਨਾ ਆਇਆ ਇਸ ਵਾਰੀ ਲੋਟਬੱਦੀ ਪ੍ਰੋਗਰਾਮਾਂ ਵਿੱਚ, ਏਦਾਂ ਲੱਗਦਾ ਵੀ ਖਤਮ ਨਹੀਂ ਹੋਣੇ ਚਾਹੀਦੇ ਸੀ ਵੀ ਤਿੰਨ ਕਦਵਾਣ ਪੰਜ ਛੇ ਚਾਹੀਦੇ ਲਗਾਤਾਰ ਲੱਗਦਾ ਏਦਾਂ ਹੀ ਹੈ ਸੱਚੀ ਮੈਨੂੰ ਤੁਹਾਡਾ ਤੇ ਪਤਾ ਨਹੀਂ ਪਰ ਮੈਨੂੰ ਐਂ ਲੱਗਦਾ ਵੀ ਛੇ ਸੱਤ ਚਾਹੀਦੇ ਸੀ ਜਿੱਦਾਂ ਰਿਵਾਜ ਨੀ ਬਾਬਿਆਂ ਦਾ ਸੱਤ ਦਵਾਨਾਂ ਵਾਲਾ ਤੇ ਮੈਂ ਸ਼ੁਰੂ ਤੋਂ ਹੀ ਮੈਨੂੰ 19-20 ਸਾਲ ਹੋ ਗਏ ਅਸੀਂ ਸੱਤ ਦਵਾਨ ਨੀ ਕਿਤੇ ਲਾਏ ਦੋ ਤਿੰਨ ਹੀ ਲਾਈਦੇ ਆ ਤਿੰਨ ਦਵਾਨ ਰੱਖੀਦੇ ਆ ਰਾਏਕੋਟ ਵੀ ਆਉਂਦੇ ਹੀ ਰਹੇ ਆ ਪਰ ਇੱਥੇ ਇੱਥੇ ਇੰਨੇ ਪਿਆਰ ਨਾਲ ਲੁਧਿਆਣੇ ਦਾ ਕਹਿ ਲਓ ਏਰੀਆ ਜਾਂ ਇੱਥੇ ਸੁਣਨ ਵਾਲਿਆਂ ਦਾ ਬੜਾ ਫਰਕ ਹੈ ਐ ਟਿਕ ਕੇ ਬੈਠ ਕੇ ਸੁਣਦੇ ਆ ਯਾਨੀ ਕਿ ਦਿਮਾਗ ਤੇਜ਼ ਨੇ ਤਿੱਖੇ ਨੇ ਮੈਨੂੰ ਨਹੀਂ ਲੱਗਦਾ ਕੋਈ ਬੰਦਾ ਇਹ ਕਹਿਸਾ ਮੈਨੂੰ ਸਮਝ ਨਹੀਂ ਜੀ ਆਈ ਮੇਰੇ ਉੱਤੋਂ ਲੰਘੀਆਂ ਗੱਲਾਂ ਐ ਨਹੀਂ ਜਾਣ ਕੇ ਮਚਲਾ ਜਿਹਾ ਬਣ ਜੇ ਤੇ ਕੀ ਕਹਿਣਾ ਪਤਾ ਸਾਰਾ ਲੱਗ ਗਿਆ ਵੀ ਹੈ ਕੀ ਜਾਣ ਕੇ ਮਚਲਾ ਬਣ ਜੇ ਕੱਲ ਵਾਲਾ ਜਿਹੜਾ ਦੀਵਾਨ ਸੀ ਨਾ ਕੱਲ ਵਾਲਾ ਜਿਹੜੀ ਕੱਲ ਆਪਾਂ ਗੱਲ ਕੀਤੀ ਹੈ ਜਿਹੜੇ ਬੰਦਿਆਂ ਨੇ ਕੱਲ ਦੀਵਾਨ ਸੁਣਿਆ ਨਹੀਂ ਸੁਣਿਆ ਨੈੱਟ ਤੇ ਪਿਆ ਸਾਰਾ ਸੁਣ ਕੇ ਵੇਖਿਓ ਬੈਕ ਕਰਕੇ ਉਹਨੂੰ ਸਾਰਾ ਦੀਵਾਨ ਸੁਣਿਓ ਟਿਕ ਕੇ ਸੁਣਿਓ ਕੱਲ ਵਾਲਾ ਜਿਹੜਾ ਪ੍ਰੋਗਰਾਮ ਹੈ ਤੇ ਜਾਣ ਕੇ ਤੂੰ ਮਚਲਾ ਜਿਹਾ ਬਣਿਆ ਰਵੇਂ ਹੈਗੇ ਨੇ ਨਾ ਮੀਣੇ ਹੁੰਦੇ ਨੇ ਬੰਦੇ ਪਤਾ ਸਾਰਾ ਹਾਂਜੀ ਹਾਂ ਬਿਲਕੁਲ ਠੀਕ ਗੱਲਾਂ ਸਾਰੀਆਂ ਠੀਕ ਨੇ ਤੇ ਫਿਰ ਠੀਕ ਨੇ ਹੁਣ ਬਸ ਠੀਕ ਨੇ ਬਸ ਏਦਾਂ ਹੀ ਬਹੁਤ ਵਧੀਆ ਨੇ ਅੱਛਾ ਫਿਰ ਹੁਣ ਕਰਨਾ ਕੀ ਹੈ ਨਹੀਂ ਕਰਨਾ ਤਾਂ ਉਹੀ ਹੈ ਜੋ ਪਹਿਲਾਂ ਕਰਦੇ ਆ ਉਦਾਂ ਗੱਲਾਂ ਸਾਰੀਆਂ ਠੀਕ ਨੇ ਕਰਨਾ ਆਪਾਂ ਉਹੀ ਕੁਛ ਹੈ ਹਿੰਮਤ ਨਹੀਂ ਯਾਰ ਅੱਖਾਂ ਮਿਲ ਗਈਆਂ ਲੱਤਾਂ 'ਚ ਜਾਣ ਹੈ ਤੁਰਨ ਦੀ ਜਾਣ ਅੱਖਾਂ ਅੱਖਾਂ ਨੂੰ ਦਿਸ ਗਿਆ ਵੀ ਸੱਚ ਕੀ ਹੈ ਪਰ ਲੱਤਾਂ 'ਚ ਤਾਕਤ ਨਹੀਂ ਹੁੰਦੀ ਇਹ ਵੱਡੀ ਪ੍ਰੋਬਲਮ ਹੈ ਸਾਡੀ ਲੱਤਾਂ 'ਚ ਜਾਣ ਨਹੀਂ ਹੁੰਦੀ ਪਰ ਆਓ ਤਕੜੇ ਹੋਈਏ ਹਿੰਮਤ ਭਰੀਏ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੀ ਜੇ ਹਿੰਮਤ ਮੰਗੋਗੇ ਨਾ ਅੱਛਾ ਇਹ ਵੀ ਬੋਲਦੇ ਬੋਲਦੇ ਨਾ ਕਹਿੰਦੇ ਜੀ ਮਾਇਆ ਬਾਰੇ ਬੋਲਦੇ ਹੋ ਵੀ ਮਾਇਆ 4 ਲੱਖ ਮੰਗਦਾ ਕੋਈ ਕਈ ਕਹਿੰਦੇ ਨੇ 5 ਲੱਖ 10 ਲੱਖ ਮੈਂ ਕਹਿੰਦਾ ਹੁਣ ਅਕਾਲ ਤਖਤ ਵਾਲਿਆਂ ਨੇ ਕਦੋਂ ਦੇ ਕੱਢਿਆ ਹੁੰਦਾ ਇੰਨੇ ਇੰਨੇ ਪੈਸੇ ਮੰਗਦਾ ਹੁੰਦਾ ਮੈਂ ਉਹਨਾਂ ਨੂੰ ਤਾਂ ਵੈਸੇ ਹੀ ਬਿਮਾਰੀ ਪੈ ਜਾਣੀ ਸੀ ਸੁਣ ਕੇ ਹੀ ਵੀ ਇੰਨਾ ਪੈਸਾ ਲੈਂਦੇ ਆਏ ਭੁਲੇਖਾ ਨਾ ਰੱਖੋ ਕੋਈ ਵੀ ਅੱਜ ਤੱਕ ਭਾਈ 1 ਰੁਪਈਆ ਨਾ ਕਦੇ ਮੰਗਿਆ ਨਾ ਲੋੜ ਪਵੇ ਕਦੇ ਅੱਜ ਤੱਕ ਨਹੀਂ ਕਦੇ ਜਿੱਥੇ ਵੀ ਕਿਤੇ ਪ੍ਰੋਗਰਾਮ ਹੁੰਦੇ ਆ ਗੱਡੀਆਂ ਦਾ ਤੇਲ ਵੀਰ ਦੇ ਦੇਣ ਨਹੀਂ ਦੇਣ ਤੇ ਜਾ ਕੇ ਕਹਿ ਦੇਣ ਜੀ ਸਾਡਾ ਖਰਚਾ ਹੋ ਗਿਆ ਸਾਡੇ ਕੋਲੇ ਅਸੀਂ ਨਹੀਂ ਕੁਛ ਕਰ ਸਕਦੇ 1 ਰੁਪਈਆ ਨਹੀਂ ਅੱਜ ਤੱਕ ਤੇ ਜੇ ਹੁਣ ਆ ਭਾਈ ਤੁਸੀਂ ਟੈਂਟ ਲਵਾਇਆ ਇਹਦਾ ਹੁਣ ਕਿੰਨਾ ਖਰਚਾ ਮੈਟ ਵਾਲਾ ਕਿੰਨਾ ਖਰਚਾ ਐਡੇ ਵੱਡੇ ਇਕੱਠਾਂ 'ਚ ਖਰਚਾ ਤੇ ਤੁਹਾਨੂੰ ਕਰਨਾ ਪੈਣਾ ਪ੍ਰਬੰਧ ਇੰਨੀ ਸੰਗਤ ਵਾਸਤੇ ਕਰਨਾ ਐਡਾ ਵੱਡਾ ਟੈਂਟ ਲਵਾਓਗੇ ਜਨਰੇਟਰ ਦਾ ਇੰਤਜ਼ਾਮ ਕਰੋਗੇ ਲਾਈਟ ਦਾ ਪ੍ਰਬੰਧ ਕਰੋਗੇ ਐਡੂ ਵੱਡਾ ਪੰਡਾਲ ਲੱਗਿਆ ਹੋਇਆ ਉਹ ਪਰੇ ਜਿਹਦੇ 'ਚ ਗੱਡੀਆਂ ਖਿਲਾ ਰਹੀਆਂ ਫਿਰ ਲੰਗਰ ਦਾ ਇੰਤਜ਼ਾਮ ਕਰਨਾ ਹੋ ਸਕਦਾ ਸਾਰੇ ਹੀ ਮੇਰੇ ਦੇ ਮੜ ਦਿੰਦੇ ਹੋਣ ਵੀ 5-7 ਲੱਖ ਜਿਹੜਾ ਲੱਗ ਜਾਂਦਾ 5-4 ਲੱਖ ਲੱਗਦਾ ਹੈ ਇਹਦੇ 'ਚ ਕੋਈ ਸ਼ੱਕ ਨਹੀਂ ਜਿਹੜੇ ਦੀਵਾਨ ਕਰਾਉਂਦੇ ਆ ਉਹਨਾਂ ਦਾ 5-6 ਲੱਖ ਰੁਪਈਆ ਲੱਗ ਜਾਂਦਾ ਹੋਣਾ ਕਿਉਂ ਏਡਾ ਵੱਡਾ ਇਕੱਠ ਕਰਨਾ ਕਈ 8-8 ਲੱਖ ਵੀ ਖਰਚ ਦਿੰਦੇ ਹੋਣਗੇ ਕਈ 4 ਕਾਲੇ ਵੀ ਹੁੰਦੇ ਆ ਵੀ ਭਾਈ ਦਾਲ ਹੀ ਕਰ ਲਓ ਫੁਲਕਾ ਹੀ ਕਰ ਲਓ ਕਈ ਕਹਿੰਦੇ ਜਲੇਬੀਆਂ ਕੱਢਾਂਗੇ ਉਹ ਵੱਧ ਜਾਂਦਾ ਹੋ ਸਕਦਾ ਕਰਦੇ ਹੋਣ ਏਦਾਂ ਪਰ ਅਸੀਂ ਭਾਈ ਨਾ ਅੱਜ ਤੱਕ 1 ਰੁਪਈਆ ਕਦੇ ਮੰਗਿਆ ਨਾ ਕਦੇ ਵੀ ਅੱਜ ਤੱਕ ਸਟੇਜ ਤੇ ਮੈਂ ਅਨਾਊਂਸਮੈਂਟ ਨਹੀਂ ਕੀਤੀ ਵੀ ਸਾਨੂੰ ਦੀਵਾਨਾਂ ਦੀ ਇੰਨੀ ਭੇਟਾ ਚਾਹੀਦੀ ਹੈ ਜਾਂ ਇੰਨੇ ਪੈਸੇ ਚਾਹੀਦੇ ਉਹ ਫਿਰ ਤੁਹਾਨੂੰ ਪਤਾ ਹੀ ਹੈ ਕਹਿਣ ਵਾਲਿਆਂ ਨੇ ਕਹਿਣਾ ਹੀ ਹੁੰਦਾ ਜਿਹੜੇ ਬੰਦੇ ਆਲੇ ਦੁਆਲੇ ਬਾਬੇ ਅਗਲਾ ਕਹਿੰਦਾ ਬੋਲਣਾ ਹੀ ਹੈ ਹੁਣ ਸਾਡੇ ਨਾ ਉਹ ਬਾਬਾ ਇੱਕ ਬੋਲੀ ਜਾਏ ਤੇ ਉਹ ਸਾਡੇ ਭਾਵਾਂ ਦੇ ਪਿੰਡ ਤੁਹਾਨੂੰ ਪਤਾ ਰਫੂਜੀਆਂ ਦੇ ਵਿੱਚ ਉਹ ਆਂਦਾ ਬੋਝਾ ਕਹਿੰਦੇ ਆ ਬੋਝਾ ਜੇਬ ਨੂੰ ਕਹਿੰਦੇ ਆ ਆਂਦਾ ਮੇਰੇ ਪਾਓ ਖਾ 500 ਬੋਝੇ 'ਚ ਏਦੂ ਸੋਹਣੀਆਂ ਮੇਰੇ ਤੋਂ ਸੁਣ ਲਓ ਜਿਹੜੀਆਂ ਇਹ ਸੁਣਾਉਂਦਾ ਕਹਿੰਦਾ ਮੇਰੇ ਪਾਇਆ ਹੋਵੇ 500 ਬੋਝੇ 'ਚ ਕਹਿੰਦਾ ਮੇਰੇ ਤੋਂ ਸੁਣ ਲਓ ਕੱਚੇ 'ਚ ਲਾ ਤਾ ਸਟੇਜ ਤੇ ਬੈਠਾ ਕਹਿੰਦਾ ਸ਼ਰਮ ਮਰਨ ਵਾਲਾ ਕਰਤਾ ਉਹਨੇ ਕਹਿੰਦਾ ਕਿਹੜੀਆਂ ਗੱਲਾਂ ਨੇ ਜਦੋਂ 500 ਬੋਝੇ 'ਚ ਪਿਆ ਹੋਵੇ ਕਹਿੰਦਾ ਏਦੂ ਵਧੀਆ ਮੈਂ ਸੁਣਾ ਦੂ ਤਾਂ ਕਰਕੇ ਭਾਈ ਜੇ 5-5 ਲੱਖ ਲੈਣਾ ਫਿਰ ਤੇ ਸਰ ਗਿਆ ਬਿਲਕੁਲ ਨਹੀਂ ਆਓ ਤਕੜੇ ਹੋ ਕੇ ਸਾਥ ਦਿਓ ਜਿਨ੍ਹਾਂ ਦੇ ਸਮਝ ਆਉਂਦੀ ਹੈ ਉਹਨੂੰ ਮੰਨਣ ਦੀ ਕੋਸ਼ਿਸ਼ ਕਰੋ ਘਰਾਂ 'ਚ ਬਹਿ ਕੇ ਸੁਣ ਲਿਆ ਕਰੋ ਇੰਟਰਨੈਟ ਦੇ ਉੱਤੇ ਸਾਰਾ ਕੁਝ ਦੀਵਾਨ ਆਉਂਦੇ ਰਹਿੰਦੇ ਆ ਘਰਾਂ 'ਚ ਬਹਿ ਕੇ ਯੂਟਿਊਬ ਚੈਨਲ ਦੇ ਉੱਤੇ ਜਾਂ ਜਿਵੇਂ ਵੀ ਹੋ ਸਕਦਾ ਸਾਰੀ ਸੰਗਤ ਦਾ ਧੰਨਵਾਦ ਪ੍ਰਬੰਧਕਾਂ ਦੀ ਹਿੰਮਤ ਹੈ ਧੰਨਵਾਦ ਉਹਨਾਂ ਦਾ ਸਤਿਗੁਰੂ ਜੀ ਦਾ ਸ਼ੁਕਰ ਹੈ ਪਰਸ ਮੋਬਾਈਲ ਗਹਿਣੇ ਸੰਭਾਲਿਓ ਕੱਲ ਗੱਡੀ ਚੋਰੀ ਕਰਕੇ ਲੈ ਗਿਆ ਕੋਈ ਮੋਟਰਸਾਈਕਲ ਵੀ ਚੋਰੀ ਹੋਇਆ ਇੱਥੇ ਗੱਡੀ ਵੀ ਲੈ ਗਿਆ ਕੋਈ ਚੋਰੀ ਕਰਕੇ ਕਿਸੇ ਪਤਾ ਹੀ ਨਹੀਂ ਲੱਗਦਾ ਤਰ੍ਹਾਂ ਤਰ੍ਹਾਂ ਦੇ ਬੰਦੇ ਇੱਥੇ ਤੁਰੇ ਫਿਰਦੇ ਆ ਵਿੱਚ ਨਿਆਣੇ ਵੀ ਸੰਭਾਲਿਓ ਬੱਚੇ ਆਪਣੇ ਤੇ ਪਰਸ ਮੋਬਾਈਲ ਗਹਿਣੇ ਜ਼ਰੂਰ ਸੰਭਾਲਿਓ ਐਡੇ ਰਸ਼ ਵਿੱਚ ਪਤਾ ਨਹੀਂ ਲੱਗਦਾ ਭਾਈ ਜਾਇਓ ਗੁਰੂ ਸਾਹਿਬ ਅੱਗੇ ਅੱਗੇ ਜਾਂਦੇ ਆ ਮਗਰ ਮਗਰ ਜਾਣਾ ਪਹਿਲਾਂ ਜਾਣ ਦੀ ਕਿਸੇ ਨੇ ਖੇਚਲ ਨਹੀਂ ਕਰਨੀ ਸਾਰੀਆਂ ਸੰਗਤਾਂ ਦਾ ਧੰਨਵਾਦ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੇਰੇ ਪਾਏ ਮਾਇਆ ਸਹਿਬ ਸੇ ਕੀ ਮਨ ਪਰਿਵਾਰ ਖੜੀਆਂ ਸ਼ਬਦ ਗਾਵਣ ਆਈਆਂ
ਕਿਰਪਾ ਮੈਂ ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇਗੂ ਸਗਲ ਸਮਗਰੀ ਤੁਮਰੈ ਸੂਤਰ ਧਾਰੀ ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮ ਹੀ ਜਾਨੀ ਨਾਨਕ ਦਾਸ ਤੁਧਿਆ ਗੈ ਅਰਦਾਸ ਹਮਾਰੀ ਜਿਉ ਪਿੰਡ ਸਭ ਕਹੋ ਨਾਨਕ ਸਾਬ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਵਾਹਿਗੁਰੂ
ਅਰਦਾਸ ਇੱਕ ਓਵੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਕਰਨਉ ਨਿਧਿਆ ਵੈ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਰੱਖੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਬਣ ਛਕਿਆ ਦਿਵ ਚਲਾਈ ਤੇ ਗਵਾਹੀ ਦੇ ਕੰਡਿਟ ਕੀਤਾ ਤਾਂ ਪਿਆਰਿਆਂ ਸਚਾਰਿਆਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਠ ਸੀਸ ਦਿੱਤੇ ਬੰਨ ਬੰਨ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਵਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਰੱਖੇ ਬੋਲੋ ਜੀ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿੱਤੇ ਆਵੇ ਚਿੱਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾ ਤਹਰ ਛਰੇ ਆਈ ਦੇ ਤੇ ਫਤਿਹ ਬਿਰਦ ਕੀ ਪੈਜ ਪੰਜ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸੁਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨ ਨਸਰ ਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚਮਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧੰਕਾ ਜੈਕਾਰ ਖਾਲਸਾ ਜੀ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰੱਖ ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਿੱਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰੂ ਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿੰਨਾਂ ਦੇ ਖੁੱਲੇ ਦਰਸ਼ਨ ਦੀ ਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹਿਨਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਣ ਦੇ ਉੱਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਪਿੰਡ ਲੋਹਟਪੱਦੀ ਇਲਾਕਾ ਨਿਵਾਸੀ ਸੰਗਤਾਂ ਨੂੰ ਤਿੰਨ ਦਿਨ ਦਾ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਬਖਸ਼ਿਆ ਜੀ ਤੀਸਰੇ ਦਿਨ ਰਾਤਰੀ ਦੇ ਦੀਵਾਨ ਸਜਾਏ ਸਜੇ ਦੀਵਾਨਾਂ ਵਿੱਚ ਆਪ ਜੀ ਦੇ ਦਰੋਂ ਘਰੋਂ ਗੁਰੂ ਸਾਹਿਬ ਜਥਿਆਂ ਨੇ ਗੁਰਬਾਣੀ ਦੀਆਂ ਵਿਚਾਰਾਂ ਹਰੀ ਜਸ ਕੀਰਤਨ ਕੀਤਾ ਸਤਿਗੁਰੂ ਜੀ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਗੁਰਮਤ ਵਿਚਾਰਾਂ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਆਪਣੇ ਬੱਚੇ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸੁਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਦਾ ਕੀਰਤਨ ਕਰਨ ਦਾ ਬਲ ਬਖਸ਼ਣਾ ਤਿੰਨ ਦਿਨ ਤੋਂ ਲੈ ਕੇ ਸੰਗਤਾਂ ਨੇ ਦੀਵਾਨਾਂ ਵਿੱਚ ਹਾਜ਼ਰੀਆਂ ਭਰੀਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਤਿਲ ਫੁੱਲ ਭੇਟਾ ਪ੍ਰਵਾਨ ਕਰਨੀ ਆਈਆਂ ਸੰਗਤਾਂ ਨੂੰ ਗੁਰਮਤਿ ਦੀ ਸੋਝੀ ਬਖਸ਼ਣੀ ਸਤਿਗੁਰੂ ਜੀ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਤਿੰਨ ਦਿਨ ਤੋਂ ਸਮਾਗਮ ਵਿੱਚ ਸੇਵਾ ਕੀਤੀ ਸੇਵਕਾਂ ਦੀ ਸੇਵਾ ਪ੍ਰਵਾਨ ਕਰਨੀ ਇਸੇ ਤਰ੍ਹਾਂ ਸੰਗਤਾਂ ਨੂੰ ਸੇਵਾ ਕਰਨ ਦਾ ਗੁਰਮਤਿ ਸਮਾਗਮ ਕਰਾਉਣ ਦਾ ਬਲ ਬਖਸ਼ਣਾ ਅੰਮ੍ਰਿਤ ਛਕਣ ਵਾਲੀਆਂ ਸੰਗਤਾਂ ਨੂੰ ਚੜ੍ਹਦੀਆਂ ਕਲਾ ਬਖਸ਼ਣੀਆਂ ਗੁਰਮਤਿ ਦੀ ਸੋਝੀ ਬਖਸ਼ਣੀ ਆਪ ਜੀ ਦੇ ਦਰ ਘਰ ਦੇ ਸੇਵਕ ਸਰਦਾਰ ਗੁਰਮੇਲ ਸਿੰਘ ਕਾਕਾ ਪਵਨਦੀਪ ਸਿੰਘ ਸੱਚੇ ਪਾਤਸ਼ਾਹ ਜੀ ਪਰਿਵਾਰਾਂ ਨੂੰ ਚੜ੍ਹਦੀਆਂ ਕਲਾ ਗੁਰਮਤਿ ਦੀ ਸੋਝੀ ਬਖਸ਼ਣੀ ਕੜਾਹ ਪ੍ਰਸ਼ਾਦ ਤਿਆਰ ਕਰਕੇ ਹਾਜ਼ਰ ਕੀਤਾ ਦਰ ਪ੍ਰਵਾਨ ਹੋਵੇ ਦਰ ਪ੍ਰਵਾਨਿਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ ਆਈਆਂ ਸੰਗਤਾਂ ਨੂੰ ਹੁਕਮਨਾਮਾ ਬਖਸ਼ੋ ਹੁਕਮਨਾਮੇ ਤੇ ਚੱਲਣ ਦੇ ਬਲ ਬਖਸ਼ੋ ਜੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਦਿੱਤਾ ਵੇ ਨਾਨਕ ਨਾਮ ਚੜ੍ਹਦੀ ਕਲਾ
ਮੋਹਰਾ ਆ ਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲਿਓ ਚ ਹੈ ਰਾਜ ਕਰੇਗਾ ਖਾਲਸਾ ਖੁਵਾਰ ਹੋਏ ਸਭ ਮਿਲੇਂਗੇ ਵਾਹਿਗੁਰੂ ਨਾਮ ਜਹਾਜ ਹੈ ਜੋ ਸ਼ਰਧਾ ਕਰ ਸੇਵੰਦੇ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਸੋ ਕਹੁ ਟਲ ਗੁਰੂ ਸੇਵੀਐ ਨਿਸ ਸਹਿਜ ਸੁਭਾਏ ਦਰਸ਼ਨ ਪਰਸੇ ਗੁਰੂ ਕੇ ਜਨਮ ਮਰਨ ਦੁਖ ਜਾਏ ਵਾਹਿਗੁਰੂ ਜੀ ਸੋਰਠ ਮਹਲਾ ਪੰਜਵਾਂ ਗੁਰ ਪੂਰੇ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਜਿਹ ਜਾਈਏ ਤਹਾਂ ਸੋਹਲੇ ਕਰ ਕਿਰਪਾ ਪ੍ਰਭ ਮਿਲੇ ਗੁਰ ਪੂਰੇ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਜਿਹ ਜਾਈਏ ਤਹਾਂ ਸੋਹਲੇ ਕਰ ਕਿਰਪਾ ਪ੍ਰਭ ਮੇਲੇ ਹਰ ਗੁਣ ਗਾਵੋ ਸਦਾ ਸੁਭਾਈ ਮਨ ਚਿੰਦੇ ਸਗਲੇ ਫਲ ਪਾਵੋ ਜੀ ਕੈ ਸੰਗ ਸਹਾਈ ਰਹਾਉ ਨਾਰਾਇਣ ਪ੍ਰਾਣ ਅਧਾਰਾ ਹਮ ਸੰਤ ਜਨਾਰੇ ਨਾਰਾ ਪਤਤ ਪੁਨੀਤ ਕਰ ਲੀਨੇ ਕਰ ਕਿਰਪਾ ਹਰ ਜਸ ਦੀਨੇ ਪਾਰ ਬ੍ਰਹਮ ਕਰੇ ਪ੍ਰਤਪਾਲਾ ਸਦ ਜੀ ਸੰਗ ਰਖਵਾਲਾ ਹਰ ਦਿਨ ਰੈਨ ਕੀਰਤਨ ਗਾਈਏ ਬਹੁੜ ਨਾ ਜੋ ਨੀ ਪਾਈਏ ਜਿਸ ਦੇਵੇ ਪੁਰਖ ਬਿਦਾਤਾ ਹਰ ਰਸ ਤਿਨ ਹੀ ਜਾਤਾ ਕੰਕਰ ਨੇੜੇ ਨਾ ਆਇਆ ਸੁਖ ਨਾਨਕ ਸ਼ਰਣੀ ਪਾਇਆ ਜਮ ਕੰਕਰ ਨੇੜੇ ਨਾ ਆਇਆ ਸੁਖ ਨਾਨਕ ਸ਼ਰਣੀ ਪਾਇਆ
ਵਾਹਿਗੁਰੂ ਜੀ ਕਾ ਖਾਲਸਾ।